कोई गुण निदान भगतन कौ वर्तन बिरला पावे कोई मेरे मन जप गुरु गोपाल प्रभु सोई जाकी शरण पया सुख पाई है बहुत दुख ना होई वड पागी साधु संग पुरापत तिन पेटत दुर मत खोई तिन की पूर नानक दास वंछे जिन हर नाम परोई जिन हर नाम परोई शरण जो सुन शरणिया शरण जो सुन शरणिया शरण जो सुन शरणिया जी शरण जो शरणिया शरण जो सुन शरणिया कर कृपा प्रभु आप मिलाए कर कृपा प्रभु आप मिलाए जी शरण जो सुन शरणिया शरण जो शरण जो शरण जो सुन शरणिया शरण जो जी मिट गए वो गए सब सब जी मिट गए प्रभु रे अमृत नाम साधु संग लेना हो अमृत नाम साधु संग लेना अमृत नाम साधु संग लेना अमृत नाम साधु संग लेना पर कृपा प्रभु आप मिलाए कृपा प्रभु आप मिलाए शरण योग सुन शरणियाए अमृत नाम साधु संग लेना अमृत नाम साधु संग कृपा प्रभु आप मिलाए पर कृपा प्रभु आप मिलाए पर शरण जो सुन शरणिया आए शरण जो सुन शरणिया शरण जो सुन शरणिया शरण जो
Bye.
नहीं खेत हमारी हो खेत हमारी कर कृपा प्रभु आप मिलाए कृपा प्रभु आप मिलाए
कर कृपा प्रभु आप मिलाए
जी शरण जो सुन शरणियाए शरण जो सुन शरणियाए कर कृपा कृपा प्रभु आप मिलाए शरण शरणियाए हो शरण जो शरण जो सुन शरणियाए हो शरण जो सुन शरणियाए
आओ जो कि जिन्नी भी संगत हफ्तावारी समागम विच शामिल होने वास्ते कुछ शरीर इत्थे पहुंचे बहुत संगतां इंटरनेट के माध्यम राही अपने घरां विच बैठ के लाइव लाभ प्राप्त कर रहे हैं। सो थोड़े समय तक भाई साहब जी ने भी सतगुरु की हजूरी विच पहुंच जाना है। कुछ समय के लिए जो कि भाई गुरप्रीत सिंह जी बड़े प्यार नाल शब्द गा रहे सी सुखमनी साहब की बाणी विचों शरण जोग सुन सरनी आए कर कृपा प्रभ आप मिलाए मिट गए बैर भय सब दीन अमृत नाम साध संग लैन सुप्रसन्न भय गुरदेव पूर्ण होई सेवक की सेव आल जंजाल विकार ते रहते राम नाम सुन रसना कहते कर प्रसाद दया प्रभ धारी नानक निभही खेप अमारी आओ फतेह नाल सांझ पाईए सारे आखो जी वाहिगुरु जी का खालसा वाहिगुरु जी की फतेह। एक गल नोट करन वाली है सुखमनी साहब दी एक ऐसी बाणी है जिहड़ी बहुतात विच साडे भाईचारे विच पढ़ी जाण वाली है क्योंकि आम तौर पर नॉर्मली बंदा कहिंदा अखंड पाठ नहीं सहज पाठ नहीं चलो सुखमनी साहब का पाठ कर लो। जिस वेले गुरु अर्जन देव पातशाह का प्रकाश वाहिगुरु शहीदी पुरब बंदा है उस वेले भी यह बाणी बहुतात विच साडे गुरुद्वारियां दे विच पढ़ी जाती है बीबियां वल्लों। आम तौर पर भी बहुत इदां दे हैगे जिहड़े हर रोज एक पाठ सुखमनी साहब दा पैणा दुपहरे वेलियां हुंदियां पढ़ लैंदियां पर प्रॉब्लम यह है जिदां कि भाई साहब भी गल करदे हुंदे आ बाणी पढ़ी बहुत जा रही है पर समझ ही नहीं जा रही। तोता रटन वाले पासे साडा ध्यान ज्यादा है गिनतियां मिनतियां दे चक्करां विच पए होए हैं क्योंकि साढ़े दिमाग में फिट ही इदा किया गया भी जे तुसी इन्ने पाठ करोगे सुखमनी सुखां दी मणी है ते तुहाडे ते कृपा होएगी। वैसे ते सारी बाणी ही कृपा करदी है पर साढ़े दिमाग में गलत बिठा दिता गया ਜੇ ਕਿਤੇ ਅਸੀਂ ਸਮਝਣ ਵਾਲੇ ਪਾਸੇ ਤੁਰਦੇ, ਵਿਚਾਰਨ ਵਾਲੇ ਪਾਸੇ ਤੁਰਦੇ, ਅੱਜ ਸਾਡੇ ਸਮਾਜ ਦੀ ਰੂਪਰੇਖਾ ਕੁਝ ਹੋਰ ਹੋਣੀ ਸੀ। ਮੈਂ ਅੱਜ ਦੁਪਹਿਰੇ ਵੀ ਗੱਲ ਕਰ ਰਿਹਾ ਸੀ, ਸਾਨੂੰ ਸਮਾਜ ਵਿੱਚੋਂ ਇੱਕ ਨਾਮ ਮਿਲਿਆ ਸਿੱਖ, ਜਿਹਦੇ ਦਸਤਾਰ ਬੰਨੀ ਹੋਈ ਹੈ ਜਾਂ ਜਿਹਦੇ ਨਾਮ ਪਿੱਛੇ ਸਿੰਘ ਲੱਗਿਆ, ਕੌਰ ਲੱਗਿਆ, ਉਹਨੂੰ ਜਦੋਂ ਕੋਈ ਪੁੱਛਦਾ ਵੀ ਤੇਰਾ ਰਿਲੀਜ਼ਨ ਕੀ ਹੈ, ਕਹਿੰਦਾ ਮੈਂ ਸਿੱਖ ਰਿਲੀਜ਼ਨ, ਮੈਂ ਸਿੱਖ ਧਰਮ ਨੂੰ ਬਿਲੋਂਗ ਕਰਦਾ। ਵੈਸੇ ਤੇ ਆਪਾਂ ਗੱਲ ਬਹੁਤ ਵਾਰੀ ਖੁੱਲ੍ਹ ਕੇ ਕੀਤੀ ਵੀ ਸਿੱਖ ਇੱਕ ਵਿਚਾਰਧਾਰਾ, ਇਹ ਕੋਈ ਮਜ਼ਹਬ ਨਹੀਂ, ਇਹ ਕੋਈ ਫਿਰਕਾ ਨਹੀਂ। ਖੈਰ, ਹੁਣ ਅਸੀਂ ਆਪਣੇ ਆਪ ਨੂੰ ਸਿੱਖ ਤੇ ਅਖਵਾਉਂਦੇ ਹਾਂ, ਸਿੱਖ ਤੇ ਕਹਾ ਰਹੇ ਹਾਂ, ਪਰ ਸਾਡੇ ਵਿੱਚੋਂ ਸਿੱਖਣ ਦੀ, ਸਮਝਣ ਦੀ ਜਿਹੜੀ ਰੁਚੀ ਸੀ ਉਹ ਖਤਮ ਹੋ ਗਈ। ਸੁਖਮਨੀ ਸਾਹਿਬ ਪੜ੍ਹੀ ਬਹੁਤ ਜਾ ਰਹੀ ਹੈ ਪਰ ਸਮਝੀ ਨਹੀਂ ਜਾ ਰਹੀ, ਵਿਚਾਰੀ ਨਹੀਂ ਜਾ ਰਹੀ। ਜੇ ਕਿਤੇ ਅਸੀਂ ਸਮਝਣ ਵਾਲੇ ਪਾਸੇ ਤੁਰਦੇ, ਸਿੱਖਣ ਵਾਲੇ ਪਾਸੇ ਤੁਰਦੇ, ਤੇ ਅੱਜ ਸਾਡੇ ਸੁਭਾਅ ਵਿੱਚੋਂ ਗੁਰੂ ਨਾਨਕ ਦੀ ਸੋਚ ਨੇ ਝਲਕਣਾ ਸੀ। ਗੁਰੂ ਅਰਜਨ ਸਾਹਿਬ, ਸੁਖਮਨੀ ਸਾਹਿਬ ਗੁਰੂ ਅਰਜਨ ਸਾਹਿਬ ਦੀ ਬਾਣੀ ਹੈ, ਗੁਰੂ ਅਰਜਨ ਸਾਹਿਬ ਦਾ ਗਿਆਨ ਹੈ, ਗੁਰੂ ਅਰਜਨ ਸਾਹਿਬ ਦੇ ਬੋਲ ਹੈ, ਗੁਰੂ ਅਰਜਨ ਸਾਹਿਬ ਦੀ ਸੋਚ ਹੈ ਇਹ, ਤੇ ਪੜ੍ਹੀ ਬਹੁਤ ਜਾਂਦੀ ਹੈ ਪਰ ਸਾਡੇ ਸੁਭਾਅ ਵਿੱਚੋਂ ਝਲਕਦੀ ਨਹੀਂ। ਕਿੰਨੀ ਵਾਰੀ ਪੜ੍ਹਦੇ, ਕਰਨ ਕਾਰਨ ਪ੍ਰਭ ਇੱਕ ਹੈ ਦੂਸਰ ਨਾਹੀ ਕੋਈ, ਕਰਤਾ ਤੇ ਕ੍ਰੀਏਟਰ ਇੱਕੋ ਹੀ ਹੈ, ਪਰ ਫਿਰ ਵੀ ਸਾਡੇ ਦਿਮਾਗ ਵਿੱਚ ਕਿੰਨੇ ਤਰ੍ਹਾਂ ਦੀਆਂ ਗੱਲਾਂ ਬੈਠੀਆਂ ਹੋਈਆਂ, ਉਹ ਬਾਬਾ ਵੀ ਕੁਛ ਕਰਦਾ, ਉਹ ਫਲਾਣਾ ਸਾਧ ਵੀ ਕੁਛ ਕਰਦਾ, ਕਿੰਨਾ ਕੁਛ ਚੁੱਕੀ ਫਿਰਦੇ ਆ, ਸਮਾਜ ਤੇ ਬਹੁਤ ਅੱਗੇ ਲੰਘ ਗਏ, ਵਿਗਿਆਨ ਨੇ ਤੇ ਬਹੁਤ ਤਰੱਕੀ ਕਰ ਲਈ, ਲੋਕ ਡਿਵੈਲਪ ਹੋ ਰਹੇ, ਪਰ ਸਾਡੀ ਸੋਚ ਕਿੱਥੇ ਖੜੀ? ਜਿਹੜੇ ਬਾਣੀ ਨੂੰ ਆਪਣਾ ਗੁਰੂ ਕਹਿੰਦੇ ਹੈ, ਜਿਹੜੇ ਬਾਣੀ ਦੇ ਸਿੱਖ ਅਖਵਾਉਂਦੇ, ਜਿਹੜੇ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ, ਗੁਰੂ ਗ੍ਰੰਥ ਸਾਹਿਬ ਦੇ ਸਿੱਖੋ, ਜਦਾ ਆਪਣੀ ਜ਼ਿੰਦਗੀ ਵਿੱਚ ਝਾਤ ਮਾਰ ਕੇ ਵੇਖੋ ਤੇ ਸਹੀ, ਕਿਸੀ ਸੱਚਮੁੱਚ ਸਿੱਖ ਹੈਗੇ ਆ? ਜੇ ਅਸੀਂ ਸਿੱਖ ਹੁੰਦੇ ਤੇ ਸਾਡੇ ਸੁਭਾਅ ਵਿੱਚੋਂ ਗੁਰੂ ਨਾਨਕ ਦੀ ਸੋਚ ਨੇ ਝਲਕਣਾ ਸੀ, ਗੁਰੂ ਨਾਨਕ ਦੀ ਵਿਚਾਰ ਨੇ ਝਲਕਣਾ ਸੀ, ਗੁਰੂ ਅਰਜਨ ਸਾਹਿਬ ਦੀ ਵਿਚਾਰ ਨੇ ਝਲਕਣਾ ਸੀ, ਪਰ ਅੱਜ ਝਲਕ ਨਹੀਂ ਰਹੀ। ਇਹਦਾ ਕਾਰਨ ਕੀ ਹੈ? ਅਸੀਂ ਉਹਨਾਂ ਦੀ ਸੋਚ ਨੂੰ ਪਿਆਰ ਨਹੀਂ ਕਰਦੇ। ਆ ਉਹਨਾਂ ਦੀ ਸੋਚ ਹੈ, ਆ ਉਹਨਾਂ ਦੀ ਸਮਝ ਹੈ। ਜਪਜੀ ਸਾਹਿਬ ਦੀ ਬਾਣੀ ਸਾਡੇ ਸਮਾਜ ਵਿੱਚ ਬਹੁਤ ਜ਼ਿਆਦਾ ਪੜ੍ਹੀ ਜਾਂਦੀ ਹੈ, ਪਰ ਸਮਝਣ ਵਾਲੇ ਪਾਸੇ ਨਹੀਂ ਤੁਰੀ। ਕਿੰਨਾ ਚੰਗਾ ਹੁੰਦਾ ਜੇ ਅਸੀਂ ਗੁਰਬਾਣੀ ਨੂੰ ਸਮਝ ਕੇ, ਵਿਚਾਰ ਕੇ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਦੇ, ਹੋਰ ਅੱਗੇ ਵੱਧਦੇ, ਹੋਰ ਅੱਗੇ ਵੱਧਦੇ, ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੋਹਣਾ ਜੀਵਨ ਜਿਉਣ ਲੱਗ ਪੈਂਦੇ। ਆ ਜਿਹੜਾ ਪਾਵਨ ਸ਼ਬਦ ਭਾਈ ਸਾਹਿਬ ਜੀ ਪੜ੍ਹ ਰਹੇ ਸੀਗੇ, ਸ਼ਰਨ ਜੋਗ ਸੁਣ ਸਰਨੀ ਆਏ, ਕਰ ਕਿਰਪਾ ਪ੍ਰਭ ਆਪ ਮਿਲਾਏ, ਇਹ ਉਸ ਸ਼ਖਸੀਅਤ ਦੇ ਬੋਲ ਹੈ। ਸਿੱਧਾ ਜਿਹਾ ਜਿਹੜਾ ਭਾਵ ਅਰਥ ਇਹਦੇ ਵਿੱਚ ਝਲਕ ਰਿਹਾ ਹੈ ਵੀ ਇੱਕ ਅੰਦਰ ਤੜਫ ਹੈ, ਇੱਕ ਅੰਦਰ ਇੱਛਾ ਹੈ, ਇੱਕ ਅੰਦਰ ਚਾਹਨਾ ਹੈ ਜ਼ਿੰਦਗੀ ਦੇ ਅੰਦਰ ਕੁਝ ਸਮਝਣ ਦੀ, ਸੱਚ ਸਮਝਣ, ਕਿਉਂਕਿ ਆਲੇ ਦੁਆਲੇ ਵਿੱਚ ਕੂੜ ਬਹੁਤ ਹੈ, ਆਲੇ ਦੁਆਲੇ ਵਿੱਚ ਗਲਤ ਪ੍ਰਚਾਰ ਬਹੁਤ ਕੀਤਾ ਜਾਂਦਾ ਹੈ, ਪਰ ਅੰਦਰ ਇੱਛਾ ਹੈ, ਅੰਦਰ ਚਾਹਨਾ ਹੈ ਵੀ ਅਸਲੀਅਤ ਕੀ ਹੈ। ਆਲੇ ਦੁਆਲੇ ਵਿੱਚ ਰੱਬ ਬਾਰੇ ਪ੍ਰਚਾਰ ਬਹੁਤ ਕੀਤਾ ਜਾਂਦਾ ਹੈ, ਰੱਬ ਦੇ ਰੂਪ ਬੜੇ ਪੇਸ਼ ਕੀਤੇ ਜਾਂਦੇ ਆ, ਪਰ ਅੰਦਰ ਇੱਕ ਤੜਫ ਹੈ ਵੀ ਮੈਂ ਅਸਲੀਅਤ ਨੂੰ ਸਮਝਾਂ, ਸੱਚਾਈ ਨੂੰ ਸਮਝਾਂ ਵੀ ਸੱਚਾਈ ਕੀ ਹੈ। ਤੇ ਆਪਾਂ ਕਿੰਨੀ ਵੀ ਜੀ ਗੱਲ ਕਰਦੇ ਹੁੰਦੇ ਆ, ਜਿਹੜੇ ਬੰਦੇ ਨੂੰ ਪਿਆਸ ਲੱਗਦੀ ਹੈ ਪਾਣੀ ਦੀ ਭਾਲ ਉਹ ਕਰਦਾ, ਸਿਆਣੀ ਹੋ ਤੁਸੀਂ ਕਦੇ, ਇਹ ਤੇ ਪੁਰਾਣੀਆਂ ਐਗਜ਼ੈਂਪਲਾਂ ਨੇ ਜਦੋਂ ਖੂਹ ਹੁੰਦੇ ਸੀ, ਅੱਜ ਕੱਲ ਤੇ ਸਮਰਸੀਬਲ ਮੋਟਰਾਂ ਆ ਗਈਆਂ, ਤੇ ਪੁਰਾਣੀਆਂ ਉਦਾਹਰਣਾਂ ਦਿੰਦੇ ਹੁੰਦੇ, ਕਹਿੰਦੇ ਕਦੇ ਖੂਹ ਚੱਲ ਕੇ ਪਿਆਸੇ ਵੱਲ ਨਹੀਂ ਜਾਂਦਾ ਹੁੰਦਾ, ਪਿਆਸਾ ਚੱਲ ਕੇ ਖੂਹ ਵੱਲ ਜਾਂਦਾ। ਬੰਦਾ ਭੋਜਨ ਦੀ ਭਾਲ ਉਦੋਂ ਕਰਦਾ ਜਦੋਂ ਉਹਨੂੰ ਭੁੱਖ ਲੱਗੀ ਹੋਵੇ, ਤੇ ਇਸੇ ਤਰ੍ਹਾਂ ਆ ਜਿਹੜੀ ਇੱਛਾ ਰੱਖੀ ਜਾ ਰਹੀ ਹੈ ਵੀ ਸ਼ਰਨ ਯੋਗ ਸੁਣ, ਜਦੋਂ ਅਸੀਂ ਸੁਣਿਆ ਵੀ ਉਹ ਪਰਮਾਤਮਾ ਘੱਟ ਘੱਟ ਵਿੱਚ ਮੌਜੂਦ ਹੈ, ਜਿਹਦੇ ਬਾਰੇ ਤਰ੍ਹਾਂ ਤਰ੍ਹਾਂ ਦਾ ਪ੍ਰਚਾਰ ਕੀਤਾ ਜਾਂਦਾ ਹੈ, ਉਹ ਕਾਦਰ ਹੀ ਕੁਦਰਤ ਹੈ। ਕੁਦਰਤ ਦੇ ਰੂਪ ਵਿੱਚ ਸਾਡੇ ਸਾਹਮਣੇ ਕਾਦਰ ਫੈਲਿਆ ਹੋਇਆ ਤੇ ਜਦੋਂ ਇਹਨਾਂ ਸੁਣਿਆ ਸਭੈ ਘੱਟ ਰਾਮ ਬੋਲਦਾ ਕਿਉਂਕਿ ਬਾਬਾ ਕਬੀਰ ਸਾਹਿਬ ਜੀ ਦੇ ਪਹਿਲਾਂ ਬੋਲਦੇ ਰਾਮਾ ਬੋਲਦਾ ਰਾਮ ਬਿਨਾਂ ਕੋ ਬੋਲਦਾ। ਜਦੋਂ ਭਗਤ ਨਾਮਦੇਵ ਜੀ ਵਰਗਿਆਂ ਦੀ ਸੋਚ ਨੂੰ ਸੁਣਿਆ ਈਪੈ ਬੀਠਲ ਉਬੈ ਬੀਠਲ ਬੀਠਲ ਬਿਨ ਸੰਸਾਰ ਨਹੀਂ, ਜਦੋਂ ਗੁਰੂ ਨਾਨਕ ਪਾਤਸ਼ਾਹ ਵਰਗਿਆਂ ਦੀ ਸੋਚ ਨੂੰ ਸੁਣਿਆ ਅਣਕ ਭਾਂਤ ਹੋਏ ਬਸਰਿਆ ਨਾਨਕ ਇੱਕ ਅੰਕਾਰ, ਫਿਰ ਕਹਿੰਦੇ ਇੱਛਾ ਜਾਗੀ ਸ਼ਰਨ ਯੋਗ। ਉਹਤੇ ਕੁਦਰਤ ਦੇ ਰੂਪ ਵਿੱਚ ਜਿਹੜਾ ਪ੍ਰਮਾਤਮਾ ਸਾਡੇ ਸਾਹਮਣੇ ਉਹਤੇ ਹਰ ਇੱਕ ਦੀ ਕਿਰਪਾ ਕਰਦਾ, ਉਹਤੇ ਹਰ ਇੱਕ ਦੀ ਸ਼ਰਨ ਦਿੰਦਾ। ਜਿਹੜਾ ਮਰਜ਼ੀ ਉਹਦੀ ਸ਼ਰਨ ਵਿੱਚ ਚਲਿਆ ਜਾਵੇ ਉਹ ਦੁਰਕਾਰਦਾਰ ਨਹੀਂ, ਉਹ ਹਰ ਇੱਕ ਨੂੰ ਪ੍ਰਵਾਨ ਕਰਦਾ ਕੋਈ ਮਰਜ਼ੀ ਹੋਵੇ। ਤੇ ਪਾਤਸ਼ਾਹ ਕਹਿੰਦੇ ਸ਼ਰਨ ਯੋਗ ਸੁਣ ਸ਼ਰਣੀ ਆਏ ਕਰ ਕਿਰਪਾ ਪ੍ਰਭ ਆਪ ਮਿਲਾਏ।
ਕਰ ਪ੍ਰਸਾਦ ਦਇਆ ਪ੍ਰਭ ਤਾਰੀ ਕਰ ਪ੍ਰਸਾਦ ਦਇਆ ਪ੍ਰਭ ਤਾਰੀ ਦਇਆ ਪ੍ਰਭ ਤਾਰੀ ਜੀ ਨਾਨਕ ਨਿਬਹੀ ਖੇਪ ਹਮਾਰੀ ਖੇਪ ਹਮਾਰੀ ਜੀ ਨਾਨਕ ਨਿਬਹੀ ਖੇਪ ਹਮਾਰੀ ਓ ਨਾਨਕ ਨਿਬਹੀ ਖੇਪ ਹਮਾਰੀ ਕਰ ਕਿਰਪਾ ਪ੍ਰਭੁ ਆਪ ਮਿਲਾਏ ਕਰ ਕਿਰਪਾ ਪ੍ਰਭੁ ਆਪ ਮਿਲਾਏ
ਕਰ ਕਿਰਪਾ ਪ੍ਰਭੁ ਆਪ ਮਿਲਾਏ
ਸ਼ਰਨ ਯੋਗ ਸੁਣ ਚਰਨੀਆਏ ਸ਼ਰਨ ਸ਼ਰਨ ਯੋਗ ਸ਼ਰਨ ਯੋਗ ਸੁਣ ਚਰਨੀਆਏ ਓ ਸ਼ਰਨ ਯੋਗ ਸੁਣ ਚਰਨੀਆਏ।
ਤਾਂ ਕਰਕੇ ਅੰਦਰ ਇਹ ਸ਼ੌਂਕ ਹੋਵੇ ਇੱਛਾ ਹੋਵੇ ਸੱਚ ਨੂੰ ਜਾਣਨ ਦੀ ਅਸਲੀਅਤ ਨੂੰ ਸਮਝਣ ਦੀ, ਭੁੱਖ ਲੱਗੀ ਹੋਵੇ ਤਾਂ ਪ੍ਰਸ਼ਾਦੇ ਦੀ ਭਾਲ ਵਿੱਚ ਬੰਦਾ ਜਾਂਦਾ। ਇਸੇ ਕਰਕੇ ਤੇ ਬੇਨਤੀ ਕਰੀ ਦੀ ਹੈ ਵੀ ਗਿਆਨ ਜਿਹੜਾ ਉਹ ਦਿੱਤਾ ਨਹੀਂ ਜਾਂਦਾ ਉਹ ਲਿਆ ਜਾਂਦਾ। ਸੋ ਆਓ ਭਾਈ ਸਾਹਿਬ ਜੀ ਸਤਿਗੁਰੂ ਦੀ ਹਜ਼ੂਰੀ ਵਿੱਚ ਪਹੁੰਚ ਚੁੱਕੇ ਰਹਿੰਦਾ ਸਮਾਂ ਭਾਈ ਸਾਹਿਬ ਜੀ ਤੋਂ ਲਾਹਾ ਪ੍ਰਾਪਤ ਕਰੀਏ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿੰਘ ਹੋਰ ਅੱਗੇ ਨੂੰ ਹੋ ਜਾਓ, ਪਿੱਛੇ ਬੀਬੀਆਂ ਬਹਿ ਜਾਣੀਆਂ, ਅੱਗੇ ਨੂੰ ਹੋ ਜਾਓ, ਪਿੱਛੇ ਵਾਲੇ ਅੱਗੇ ਨੂੰ ਆ ਜਾਓ, ਬੀਬੀਆਂ ਇੱਧਰ ਆ ਜਾਓ, ਇੱਥੇ ਥਮਲੇ ਦੇ ਨਾਲ ਅੱਗੇ
We'll be right back.
ਧੰਨ ਵਾਹਿਗੁਰੂ ਵਾਹਿਗੁਰੂ ਸਤਨਾਮ ਸਤਨਾਮ ਸ਼੍ਰੀ ਵਾਹਿਗੁਰੂ ਖੰਭ ਵਕਾਂਦੜੇ ਜੇ ਲਹਾ ਕਿੰਨਾ ਸਵੀ ਤੂ ਤਨ ਜੜਾਈ ਆਪਣੇ ਲਹਾ ਸੋ ਸੱਜਣ ਟੋ ਆਓ ਰਲ ਕੇ ਕੁਝ ਸਮਾਂ ਗੁਰਬਾਣੀ ਕੀਰਤਨ ਕਰੀਏ ਟਕਾ ਨਾਲ ਬੈਠੀ ਆਵਾਜ਼ ਫਟ ਰਹੀ ਹੈ ਕਿਸੇ ਚੀਜ਼ ਜਾਂ ਤੇ ਕੋਈ ਬਕਸੇ ਦੀ ਪ੍ਰੋਬਲਮ ਹੈ ਵੇਖੋ ਜਾਂ ਕੋਈ ਹੋਰ ਕਾਰਨ ਹੋ ਸਕਦਾ ਟਕਾ ਨਾਲ ਬੈਠ ਕੇ ਗੁਰਬਾਣੀ ਕੀਰਤਨ ਕਰੀਏ ਜਿੰਨੇ ਕੁ ਬੈਠੇ ਹੈ ਮਨ ਜੋੜ ਕੇ ਬੈਠੇ ਹੋ ਬਾਕੀ ਜਿਹੜੇ ਘਰਾਂ ਵਿੱਚ ਸੁਣਨ ਵਾਲੇ ਹਨ ਉਹ ਵੀ ਹਾਜ਼ਰ ਹੋ ਕੇ ਧੰਨ ਗੁਰੂ ਅਰਜਨ ਸਾਹਿਬ ਜੀ ਦਾ ਸ਼ਬਦ ਹੈ ਮਿਲ ਹੋ ਪਿਆਰੇ ਜੀਆ 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 ਮਿਲ ਹੋ ਪਿਆਰੇ ਜੀਆ
ਮਿਲ ਹੋ ਪਿਆਰੇ ਜੀਆ ਮਿਲ ਹੋ ਪਿਆਰੇ ਜੀਆ
ਪ੍ਰਭ ਕੀਆ ਤੁਮਾਰਾ ਥੀਆ ਪ੍ਰਭ ਕੀਆ ਤੁਮਾਰਾ ਥੀਆ
ਪ੍ਰਭ ਕੀਆ ਤੁਮਾਰਾ ਥੀਆ
ਮਿਲ ਹੋ ਪਿਆਰੇ ਜੀਆ ਮਿਲ ਹੋ ਪਿਆਰੇ ਜੀਆ
ਮਿਲ ਹੋ ਪਿਆਰੇ ਜੀਆ ਮਿਲ ਹੋ ਪਿਆਰੇ ਜੀਆ
ਮਿਲ ਹੋ ਪਿਆਰੇ ਮਿਲ ਹੋ ਪਿਆਰੇ ਮਿਲ ਹੋ ਪਿਆਰੇ ਮਿਲ ਹੋ ਪਿਆਰੇ ਮਿਲ ਹੋ ਪਿਆਰੇ
ਮਿਲ ਹੋ ਪਿਆਰੇ ਮਿਲ ਹੋ ਪਿਆਰੇ
ਮਿਲ ਹੋ ਪਿਆਰੇ ਮਿਲ
ਮਿਲੋ ਪਿਆਰੇ,
ਮਿਲੋ ਪਿਆਰੇ, ਮਿਲੋ
ਮਿਲੋ ਪਿਆਰੇ ਜੀਆ,
ਪਿਆਰੇ ਜੀਆ, ਮਿਲੋ ਪਿਆਰੇ ਜੀਆ,
ਮਿਲੋ ਪਿਆਰੇ, ਮਿਲੋ ਪਿਆਰੇ,
ਜਨਮ ਬਹੁਤ ਜੋਤੀ ਪਰਮਿਆ,
ਜਨਮ ਬਹੁਤ ਜੋਤੀ ਪਰਮਿਆ,
ਬਾਹਰ ਬਾਹਰ ਦੁੱਖ ਪਾਇਆ,
ਬਾਹਰ ਦੁੱਖ ਪਾਇਆ,
ਤੁਮਰੀ ਕਿਰਪਾ ਮਨੁੱਖ ਦੇ ਪਾਈ ਹੈ,
ਤੇਰੀ ਕਿਰਪਾ ਮਨੁੱਖ ਦੇ ਪਾਈ ਹੈ,
ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ,
ਤੁਮਰੀ ਕਿਰਪਾ ਤੇ ਮਨੁੱਖ ਦੇ ਪਾਈ ਹੈ,
ਦੇਹੋ ਦਰਸ਼ੀ ਹਰ ਰਾਇਆ,
ਦਰਸ਼ ਹਰ ਰਾਇਆ,
ਜੀਤੇ ਹੋ ਦਰਸ਼ ਹਰ ਰਾਇਆ, ਦਰਸ਼
ਤੇ
ਹੋ ਦਰਸ਼ ਹਰ ਰਾਇਆ, ਜੀਤੇ ਹੋ ਦਰਸ਼ ਹਰ ਰਾਇਆ,
ਦਰਸ਼ ਹਰ ਰਾਇਆ,
ਮਿਲੋ ਪਿਆਰੇ ਜੀਆ, ਮਿਲੋ ਪਿਆਰੇ ਮਿਲ ਹੋ ਪਿਆਰੇ,
ਮਿਲ ਹੋ ਪਿਆਰੇ।
मेरे अनाथ कर कृपा जिस नाम तुम्हें दिखायो दर्शन साध संगत के कर कृपा पूर देहो संतन की सुख नानक एहे बानुछे सुख नानक एहे बानुछे
प्यारे जिया
मिल हो प्यारे जिया मिल हो प्यारे जिया
सब किया तुम्हारा जिया किया तुम्हारा जिया
तुम्हारा जिया
मिल हो प्यार जिया
प्यार जिया
मिल हो प्यार ਵਾਹਿਗੁਰੂ 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 ਵਾਹਿਗੁਰੂ
ਤਨ ਸੁਵੇਲਾ ਘੜੀ ਧਨ ਤਨ ਸੁਵੇਲਾ ਘੜੀ ਧਨ ਤਨ ਮੂਰਤ ਪਲ ਸਾਰ ਤਨ ਸੋ ਦਿਨ ਸੁਸੰਜੋਗੜਾ ਜਿਤ ਡਿੱਠਾ ਗੁਰ ਦਰਸਾਰ ਤਨ ਸੁਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਤਨ ਸੁਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਜਿਤ ਦਰਸ਼ਨ ਕਰਨਾ ਦਰਸ਼ਨ ਕਰਨਾ ਤਨ ਸੁਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਤਨ ਸੁਵੇਲਾ ਜੀ ਗੱਜ ਕੇ ਤਨ ਸੁਵੇਲਾ ਜੀ ਜਿਤ ਦਰਸ਼ਨ ਕਰਨਾ ਦਰਸ਼ਨ ਤਨ ਸੁਵੇਲਾ ਜੀ ਦਰਸ਼ਨ ਕਰਨਾ ਦਰਸ਼ਨ ਕਰਨਾ ਜਿਤ ਦਰਸ਼ਨ ਕਰਨਾ ਦਰਸ਼ਨ ਗੱਜ ਕੇ ਬਈ ਗੱਜ ਕੇ ਤਨ ਸੁਵੇਲਾ ਜੀ ਜਿਤ ਦਰਸ਼ਨ ਕਰਨਾ ਪੜੋ ਵਾਰੀ ਸਿਰ ਬਈ ਦਰਸ਼ਨ ਕਰਨਾ 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 ਕਰਨਾ ਦਰਸ਼ਨ
ਛਿਕੇ ਬਈ ਦਰਸ਼ਨ ਕਰਨਾ
ਤਨ ਸੁਵੇਲਾ ਜੀ ਜਿਤ ਦਰਸ਼ਨ ਕਰਨਾ ਦਰਸ਼ਨ ਤਨ ਸੁਵੇਲਾ ਜਿਤ ਦਰਸ਼ਨ ਕਰਨਾ ਦਰਸ਼ਨ ਕਰਨਾ ਜਿਤ ਦਰਸ਼ਨ ਕਰਨਾ ਤਨ
ਸੁਵੇਲਾ
ਤਨ ਸੋ ਆਓ ਸਭ ਤੋਂ ਪਹਿਲਾਂ ਆਪਾਂ ਆਪਣੀ ਵਿਚਾਰਧਾਰਕ ਜਿਹੜੀ ਸਟੇਟਮੈਂਟ ਪੜ੍ਹਦੇ ਹਾਂ
ਜਿਸਨੇ ਨਾਲ ਆਉਣਾ ਆਵੇ ਜਿਹਨੇ ਨਹੀਂ ਆਉਣਾ ਨਾ ਆਵੇ ਸਾਡੀ ਸੋਚ ਸਪਸ਼ਟ ਹੈ ਅਸੀਂ ਸਮਰਪਿਤ ਹਾਂ ਉਹਨਾਂ 35 ਇਨਕਲਾਬੀ ਵਿਚਾਰਧਾਰਾ ਵਾਲੇ ਮਹਾਂਪੁਰਖਾਂ ਭਗਤਾਂ ਅਤੇ ਗੁਰੂਆਂ ਨੂੰ ਜਿਨ੍ਹਾਂ ਨੇ ਆਪਣੇ ਸਮੇਂ ਵਿੱਚ ਸਮਾਜਿਕ ਕੁਰੀਤੀਆਂ ਵਿਰੁੱਧ ਖੁੱਲ੍ਹ ਕੇ ਆਪਣੀ ਆਵਾਜ਼ ਬੁਲੰਦ ਕੀਤੀ ਸਮਾਜ ਨੂੰ ਵਿਕਾਸਸ਼ੀਲ ਬਣਾਉਣ ਵਾਸਤੇ ਹਰ ਸੰਭਵ ਯਤਨ ਕੀਤਾ ਉਸ ਸਮੇਂ ਦੇ ਪੁਜਾਰੀ ਨੇ ਸਮੇਂ ਦੀਆਂ ਸਰਕਾਰਾਂ ਨਾਲ ਰਲ ਕੇ ਇਸ ਲਹਿਰ ਨੂੰ ਖਤਮ ਕਰਨ ਵਾਸਤੇ ਆਪਣੀ ਪੂਰੀ ਵਾਹ ਲਾਈ ਪਰ ਇਹਨਾਂ ਯੋਧਿਆਂ ਨੇ ਪੁਜਾਰੀ ਨਾਲ ਸਮਝੌਤਾ ਕਰਨ ਦੀ ਥਾਂ ਚਾਈ ਚਾਈ ਹਰ ਸਜ਼ਾ ਚਾਹੇ ਉਹ ਮੌਤ ਹੀ ਕਿਉਂ ਨਾ ਹੋਵੇ ਉਹਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਅਸੀਂ ਸਮਰਪਿਤ ਹਾਂ ਉਹਨਾਂ 35 ਮਹਾਂਪੁਰਖਾਂ ਦੀ ਬਾਣੀ ਦੇ ਸੰਗ੍ਰਹਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਨ੍ਹਾਂ ਨੇ ਸਾਨੂੰ ਗਿਆਨ ਦੇ ਰਾਹੇ ਤੋਰ ਕੇ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸੀ ਪੁਰਖ ਹੈ ਸਭ ਮੈਂ ਰਹਿਆ ਸਮਾਏ ਕਹਿ ਕੇ ਸਰਬ ਵਿਆਪੀ ਹਰ ਥਾਂ ਹਰ ਸਮੇਂ ਮੌਜੂਦ ਰਹਿਣ ਵਾਲੇ ਸਤਿਗੁਰੂ ਭਾਵ ਸੱਚੇ ਗਿਆਨ ਵੱਲ ਇਸ਼ਾਰਾ ਕੀਤਾ ਅਤੇ ਸਮੁੱਚੇ ਪਸਾਰੇ ਨੂੰ ਇੱਕ ਹੀ ਪਰਮਾਤਮਾ ਇੱਕ ਰਸ ਵਿਆਪਕ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਦਾ ਨਾਰਾ ਲਾ ਕੇ ਸਾਨੂੰ ਸਾਡੇ ਪੈਰਾਂ ਤੇ ਖੜਾ ਕੀਤਾ ਉਸੇ ਇੱਕ ਦਾ ਰੂਪ ਕਹਿ ਕੇ ਆਪਣੇ ਆਪ ਨੂੰ ਲੱਭਣਾ ਹੀ ਰੱਬ ਨੂੰ ਲੱਭਣਾ ਦੱਸਿਆ ਸਾਡੇ ਨਜ਼ਰੀਏ ਮੁਤਾਬਕ ਗੁਰਬਾਣੀ ਕਰਮ ਨੂੰ ਹੀ ਧਰਮ ਮੰਨਦੀ ਹੈ ਆਪਣੀਆਂ ਜ਼ਿੰਮੇਵਾਰੀਆਂ ਆਪਣੇ ਫਰਜ਼ਾਂ ਨੂੰ ਪਛਾਣੇ ਬਿਨਾਂ ਮਨ ਦੀ ਸ਼ਾਂਤੀ ਨਹੀਂ ਮਿਲ ਸਕਦੀ ਸੋ ਜਿਹੜੇ ਵੀ ਵੀਰ ਭੈਣਾਂ ਸਾਡੇ ਇਸ ਨਜ਼ਰੀਏ ਨੂੰ ਸਮਝ ਕੇ ਨਾਲ ਤੁਰਨਾ ਚਾਹੁੰਦੇ ਹੈ ਉਹਨਾਂ ਨੂੰ ਜੀ ਆਇਆਂ ਕਹਾਂਗੇ ਜਿਹੜਾ ਕੋਈ ਕਿਸੇ ਵੱਖਰੀ ਸ਼ਕਤੀ ਨੂੰ ਮੰਨ ਕੇ ਜ਼ਿੰਦਗੀ ਜਿਉਣੀ ਚਾਹੁੰਦਾ ਹੈ ਉਹਨੂੰ ਵੀ ਪੂਰਨ ਆਜ਼ਾਦੀ ਹੈ ਅਸੀਂ ਮੰਨਦੇ ਹਾਂ ਦਸਾਂ ਪਾਤਸ਼ਾਹੀਆਂ ਦੇ ਤਿਆਗ ਨਾਲ ਭਰੇ ਸਮਾਜ ਲਈ ਕੁਝ ਕਰ ਗੁਜ਼ਰਨ ਵਾਲੇ ਇਤਿਹਾਸ ਨੂੰ ਜਿੱਥੇ ਵੱਡੇ ਵੱਡੇ ਮਹਿਲਾਂ ਨੂੰ ਠੋਕਰਾਂ ਮਾਰ ਪਾਤਸ਼ਾਹਾਂ ਨੇ ਆਪਣੇ ਟੀਚੇ ਨੂੰ ਸਮਰਪਿਤ ਹੋ ਅੱਗੇ ਜਾਣ ਨੂੰ ਤਰਜੀਹ ਦਿੱਤੀ ਅਸੀਂ ਨਾਸਤਕ ਹਾਂ ਪੁਜਾਰੀ ਵੱਲੋਂ ਦੱਸੇ ਜਾਂਦੇ ਰੱਬ ਤੋਂ ਜੋ ਸਮਾਜ ਵਿੱਚ ਧਰਮ ਦੇ ਨਾਂ ਤੇ ਜਾਤਾਂ ਦੇ ਨਾਂ ਤੇ ਹੋ ਰਹੀ ਗੁੰਡਾਗਰਦੀ ਅਤੇ ਕਤਲੋ ਗਾਰਤ ਵੇਖ ਕੇ ਵੀ ਚੁੱਪ ਰਹਿੰਦਾ ਹੈ ਅਸੀਂ ਨਹੀਂ ਮੰਨਦੇ ਲੀਡਰਾਂ ਦੇ ਗੁਲਾਮ ਪੱਖਪਾਤੀ ਜਥੇਦਾਰਾਂ ਨੂੰ ਅਤੇ ਆਪੂ ਬਣੇ ਸਾਧ ਬਾਬੇ ਬ੍ਰਹਮ ਗਿਆਨੀਆਂ ਨੂੰ ਸਾਡਾ ਮੰਨਣਾ ਹੈ ਰੱਬ ਨੂੰ ਸਮਝਣਾ ਹੀ ਰੱਬ ਪੂਜਣਾ ਹੈ ਪੁਜਾਰੀ ਦਾ ਦੱਸਿਆ ਰੱਬ ਸਾਡੇ ਸਿਰ ਝੁਕਾਉਣ ਤੇ ਹੀ ਰਹਿੰਦਾ ਹੈ ਤੇ ਗੁਰਬਾਣੀ ਵਿੱਚ ਦੱਸਿਆ ਰੱਬ ਸਾਨੂੰ ਗਿਆਨਵਾਨ ਹੋ ਕੇ ਸਿਰ ਉਠਾਉਣ ਨੂੰ ਕਹਿੰਦਾ ਹੈ ਸੋ ਸਾਰੇ ਵੀਰ ਭੈਣਾਂ ਇਸ ਆਤਮ ਵਿਸ਼ਵਾਸ ਭਰਨ ਵਾਲੀ ਵਿਚਾਰਧਾਰਾ ਨੂੰ ਸਮਰਪਿਤ ਹੁੰਦੇ ਹਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕੀ ਫਤਿਹ
ਹਾਂਜੀ ਟਿਕਾ ਬਣਾ ਕੇ ਬੈਠਣਾ ਹੈ ਇਹ ਫਟ ਰਹੀ ਹੈ ਆਵਾਜ਼ ਜਾਂ ਤੇ ਕੋਈ ਮੈਨੂੰ ਲੱਗਦਾ ਹੈ ਕਿ ਤੁਹਾਡਾ ਬਕਸਾ ਝੜ ਗਿਆ ਉਹਦੇ ਕਰਕੇ ਸਾਰੇ ਸਾਊਂਡ 'ਚ ਇੱਦਾਂ ਆਵਾਜ਼ ਆ ਰਹੀ ਹੈ ਜਾਂ ਕੋਈ ਹੋਰ ਕਾਰਨ ਲੱਗਦਾ ਹੁਣ ਮੈਨੂੰ ਲੱਗਦਾ ਇਹਦੇ ਨਾਲ ਹੀ ਅੱਜ ਚੱਲੂ ਇੱਦਾਂ ਹੀ ਸਾਰਨਾ ਪਊ ਕੋਈ ਗੱਲ ਨਹੀਂ ਕੋਈ ਸ਼ੱਕ ਨਹੀਂ ਭਾਈ ਸਾਡੇ ਸਾਊਂਡ ਸਿਸਟਮ ਵਾਲੇ ਬੰਦਿਆਂ ਦੀ ਮਿਹਨਤ 'ਤੇ ਕੋਈ ਸ਼ੱਕ ਨਹੀਂ ਇਹਨਾਂ ਦੀ ਸੇਵਾ 'ਤੇ ਕੋਈ ਸ਼ੱਕ ਨਹੀਂ ਇਹਨਾਂ ਦੇ ਪਿਆਰ 'ਤੇ ਕੋਈ ਸ਼ੱਕ ਨਹੀਂ ਇਹਨਾਂ ਦੀ ਮਿਹਨਤ 'ਤੇ ਕੋਈ ਸ਼ੱਕ ਨਹੀਂ ਇੱਕ ਤਰ੍ਹਾਂ ਨਾਲ ਇਲੈਕਟ੍ਰੋਨਿਕ ਹੁੰਦਾ ਸਮਾਨ ਕਈ ਵਾਰੀ ਸੈੱਟ ਹੁੰਦਿਆਂ ਹੀ ਹੁੰਦਾ ਸਮਾਂ ਪਾ ਕੇ ਹੋ ਜਾਂਦਾ ਹੈ ਹਿਸਾਬ ਕਿਤਾਬ ਆਉਣਾ ਔਖਾ ਹੁੰਦਾ ਹੈ ਸੋ ਚਲੋ ਆਓ ਟਕਾ ਬਣਾ ਕੇ ਆਪਾਂ ਸਾਰੇ ਬੈਠੀਏ ਧਾਰਨਾ ਵੇਲੇ ਜ਼ਿਆਦਾ ਮੈਨੂੰ ਲੱਗਦਾ ਫਟਦੀ ਨਜ਼ਰ ਆਉਂਦੀ ਹੈ ਲਾਈਵ ਸੁਣਨ ਵਾਲਿਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ ਹੈ ਇੱਥੇ ਤੇ ਠੀਕ ਹੀ ਲੱਗਦਾ
ਆਪਾਂ ਥੋੜਾ ਚਿਰ ਹਾਜ਼ਰ ਹੋ ਕੇ ਬੈਠੀਏ, ਜਿਵੇਂ ਮਰਜ਼ੀ ਹੈ ਭਾਈ, ਗੱਲ ਸਮਝ ਆ ਜਾਏ, ਭਾਵੇਂ ਆਵਾਜ਼ ਫਟੀ ਹੋਵੇ, ਭਾਵੇਂ ਜਿੱਦਾਂ ਦੀ ਮਰਜ਼ੀ ਹੋਵੇ, ਗੱਲ ਹੁੰਦੀ ਹੈ ਨੁਕਤੇ ਦੀ। ਕਈਆਂ ਦੀ ਹੁਣ ਪਤਲੀ ਆਵਾਜ਼ ਹੁੰਦੀ ਹੈ, ਕਈ ਮੋਟੀ ਆਵਾਜ਼ ਵਾਲੇ ਹੁੰਦੇ ਹੈ। ਗੱਲ ਤੇ ਮੋਟੀ ਪਤਲੀ ਆਵਾਜ਼ ਦਾ ਨਹੀਂ, ਗੱਲ ਤੇ ਹੁੰਦਾ ਉਹਦੇ ਵਿੱਚ ਗਿਆਨ ਕਿੰਨਾ ਕਰ, ਉਹਦੇ 'ਚ ਨੁਕਤਾ ਕਿਹੜਾ ਜਿਹੜਾ ਮੇਰੀ ਜ਼ਿੰਦਗੀ ਚੇਂਜ ਕਰ ਦੇਵੇ, ਮੇਰੀ ਲਾਈਫ ਵਿੱਚ ਬਦਲਾਵ ਆਵੇ। ਹੁਣ ਸਾਡੇ ਟੀਚਰ ਹੁੰਦੇ ਆ, ਕਈ ਪਤਲੀਆਂ ਆਵਾਜ਼ਾਂ ਵਾਲੇ ਹੁੰਦੇ ਆ, ਕਈ ਘੱਗੀ ਆਵਾਜ਼ ਵਾਲੇ ਹੁੰਦੇ ਆ, ਕਈ ਬੜੀ ਸਟਰੋਂਗ ਬੇਸ ਵਾਲੀ ਆਵਾਜ਼ ਹੁੰਦੀ ਗਈਆਂ। ਹੁਣ ਮਸਲਾ ਹੁੰਦਾ ਕਿ ਟੀਚਰ ਪੜ੍ਹਾਉਂਦਾ ਹੈ ਤੇ ਅਸੀਂ ਚੱਜ ਤਰ੍ਹਾਂ ਪੜ੍ਹੀਏ, ਇਹ ਕਦੇ ਨਹੀਂ ਹੁੰਦਾ ਕਿ ਉਹਦੀ ਆਵਾਜ਼ ਸਹੀ ਨਹੀਂ, ਇੱਦਾਂ ਨਹੀਂ, ਇੱਦਾਂ ਨਹੀਂ। ਗੱਲ ਹੁੰਦੀ ਹੈ ਕਿ ਸਮਝ ਆ ਰਹੀ ਹੈ, ਨੁਕਤਾ ਸਾਡੇ ਕਲਿੱਕ ਹੋ ਰਿਹਾ। ਜਿਹੜੇ ਟੀਚਰ ਵਧੀਆ ਪੜ੍ਹਾਉਂਦੇ ਹੋਣ, ਚੰਗੀ ਟੈਕਨੀਕ ਹੋਵੇ ਜਿਨ੍ਹਾਂ ਕੋਲ, ਜਾਂ ਜਿਨ੍ਹਾਂ ਨੂੰ ਢੰਗ ਹੋਵੇ ਸਮਝਾਉਣ ਦਾ, ਅਸੀਂ ਕਹਿੰਦੇ ਆਹ ਟੀਚਰ ਸਾਡੇ ਲਈ ਵਧੀਆ ਹੈ। ਅਸੀਂ ਨਹੀਂ ਵੇਖਦੇ ਉਹ ਕਾਲਾ ਹੈ, ਅਸੀਂ ਨਹੀਂ ਵੇਖਦੇ ਉਹ ਮਧਰ ਹੈ, ਅਸੀਂ ਨਹੀਂ ਵੇਖਦੇ ਘੱਗੀ ਆਵਾਜ਼ ਵਾਲਾ, ਅਸੀਂ ਨਹੀਂ ਵੇਖਦੇ ਬਰਾਦਰੀ ਕਿਹੜੀ ਦਾ। ਨਾ ਟੀਚਰਾਂ ਦੀ ਜਾਤ ਬਰਾਦਰੀ ਪੁੱਛੀ ਗਈ ਅੱਜ ਤੱਕ, ਤੇ ਨਾ ਸਟੂਡੈਂਟਾਂ ਦੀ ਪੁੱਛੀ ਜਾਂਦੀ ਹੈ। ਵਧੀਆ ਪੜ੍ਹ ਰਿਹਾ, ਵਧੀਆ ਪੜ੍ਹਾ ਰਿਹਾ, ਇਸੇ ਕਰਕੇ ਜਦੋਂ ਉਹਨਾਂ ਪੈਂਤੀਆਂ ਦੀ ਜਾਤ ਨਹੀਂ ਪੁੱਛੀ ਗਈ ਜਿਹੜੇ ਬਹਿ ਗਏ ਆ ਕੇ ਟੀਚਰ ਸਾਡੇ, ਤੇ ਸੁਣਨ ਵਾਲਿਆਂ ਦੀ ਕਿਉਂ ਪੁੱਛੀ ਜਾਵੇ। ਗੱਲ ਤੇ ਹੁੰਦੀ ਹੈ ਸਾਡੇ ਪੱਲੇ ਪੈ ਜਾਏ, ਸਾਡੇ ਸਮਝ ਆ ਜਾਏ, ਅਸੀਂ ਆਪਣੀ ਜ਼ਿੰਦਗੀ ਨੂੰ ਚੇਂਜ ਕਰਨਾ। ਮੈਂ ਇੱਕ ਗਹਿਰੀ ਗੱਲ ਕਹਿਣ ਲੱਗਿਆ, ਸਮਝ ਲਿਓ, ਤੁਸੀਂ ਇਹ ਨਹੀਂ ਵੇਖਣਾ ਕਿ ਪ੍ਰਚਾਰਕ ਪ੍ਰਚਾਰ ਕੀ ਕਰਦਾ ਹੈ। ਜੇ ਗਹਿਰੇ ਤਲ ਤੇ ਚੈੱਕ ਕਰਨਾ ਹੈ ਨਾ, ਤੇ ਆਪਣੇ ਹੁੰਗਾਰੇ ਚੈੱਕ ਕਰੇ, ਉਹ ਜਿਹੜੇ ਇਸ ਵੇਲੇ ਅੰਦਰ ਹੋਣੇ ਨੇ। ਸਾਡੀ ਸਾਰੀ ਜ਼ਿੰਦਗੀ, ਸਾਡਾ ਸਾਰਾ ਜ਼ੋਰ ਇਸ ਗੱਲ ਤੇ ਹੈ ਕਿ ਲੈਕਚਰ ਕੌਣ ਦੇ ਰਿਹਾ, ਕਿਹੜਾ ਕੀ ਸੁਣਾਉਂਦਾ, ਕਿਹੜਾ ਕੀ ਸੁਣਾਉਂਦਾ ਹੈ। ਪਰ ਤੁਸੀਂ ਗੱਲਾਂ ਇਹ ਤੇ ਵੇਖਦੇ ਆ ਵੀ ਆਹ ਸ਼ਬਦ ਆ ਗਿਆ, ਆਹ ਅਰਥ ਆ ਗਏ, ਆਹ ਗੱਲ ਆ ਗਈ, ਆਹ ਗੱਲ ਆ ਗਈ, ਪਰ ਜ਼ਿੰਦਗੀ ਬਦਲਣੀ ਹੈ ਤੁਹਾਡੇ ਹੁੰਗਾਰਿਆਂ ਨੇ। ਹੁੰਗਾਰੇ ਦੇਣ ਦਾ ਮਤਲਬ ਸਿਰ ਹਿਲਾ ਕੇ ਹੁੰਗਾਰਾ ਵੀ ਹੁੰਦਾ, ਪਰ ਕਈ ਵਾਰੀ ਬੰਦੇ ਅੰਦਰੋਂ ਤੇ ਅੰਦਰੋਂ ਤੇ ਨਹੀਂ ਪਸੰਦ ਕਰਦੇ ਹੁੰਦੇ, ਪਰ ਉੱਤੋਂ ਸਿਰ ਹਿਲਾ ਕਹਿੰਦੇ ਵੀ ਠੀਕ ਹੈ ਗੱਲ, ਅੰਦਰ ਕਹਿੰਦਾ ਨਾ। ਹੁਣ ਆਪਾਂ ਜਦੋਂ ਕਹਿੰਦੇ ਸ਼ਰਾਬ ਪੀਣੀ ਬਹੁਤ ਮਾੜੀ ਹੈ, ਜਿਹੜਾ ਪੀਂਦਾ ਹੁੰਦਾ ਜ਼ਿਆਦਾ ਸਿਰ ਹਿਲਾਉਂਦਾ ਵੀ ਹਾਂ ਬਹੁਤ ਮਾੜੀ ਹੈ, ਪਰ ਪੀਣੀ ਤੇ ਉਹਨੇ ਹੁੰਦੀ ਹੋਈ ਹੈ, ਉਹ ਹਟਦਾ ਤੇ ਹੈ ਨਹੀਂ ਅੰਦਰ, ਤੇ ਉਹਦਾ ਅੰਦਰ ਹੁੰਗਾਰਾ ਕਿਹੜੀ ਗੱਲ ਨੂੰ ਭਰਦਾ, ਉਸ ਗੱਲ ਦੀ ਤੇਰੀ ਜ਼ਿੰਦਗੀ 'ਚ ਕੀਮਤ ਹੈ, ਬਾਕੀ ਸਭ ਫਾਲਤੂ। ਫਾਲਤੂ ਗੱਲ ਨਹੀਂ ਹੈ, ਤੇਰੇ ਲਈ ਫਾਲਤੂ ਹੈ ਜਿਹਨੂੰ ਤੂੰ ਹੁੰਗਾਰਾ ਹੀ ਨਹੀਂ ਦਿੱਤਾ, ਤੇਰੇ ਲਈ ਉਹ ਗੱਲ ਕੀਮਤੀ ਹੈ ਜਿਹਨੂੰ ਤੂੰ ਹੁੰਗਾਰਾ ਦਿੰਦਾ, ਜਿਸ ਨੂੰ ਤੂੰ ਹੁੰਗਾਰਾ ਨਹੀਂ ਦਿੰਦਾ ਤੇਰੇ ਵਾਸਤੇ ਉਹਦੀ ਕੋਈ ਕੀਮਤ ਨਹੀਂ, ਚਾਹੇ ਉਹ ਕਿਸੇ ਲਈ ਜਿੰਨੀ ਮਰਜ਼ੀ ਕੀਮਤੀ ਹੋਵੇ, ਤੇਰੇ ਲਈ ਉਹੀ ਗੱਲ ਕੀਮਤੀ ਹੈ ਜਿਹਨੂੰ ਹੁੰਗਾਰਾ ਦਿੰਦਾ। ਤੇ ਹੁੰਗਾਰਾ ਦੇਣ ਦਾ ਮਤਲਬ ਹਾਂਜੀ ਕਹਿਣਾ ਨਹੀਂ, ਸਿਰ ਹਿਲਾਉਣਾ ਨਹੀਂ, ਹੁੰਗਾਰਾ ਅੰਦਰੋਂ ਆਉਂਦਾ ਹੈ, ਅੰਦਰੋਂ। ਤੇ ਚੇਤਾ ਰੱਖਣਾ, ਰਵਿਦਾਸ ਮਹਾਰਾਜ ਵਰਗਿਆਂ ਨੂੰ, ਕਬੀਰ ਮਹਾਰਾਜ ਵਰਗਿਆਂ ਨੂੰ, ਨਾਨਕ ਮਹਾਰਾਜ ਵਰਗਿਆਂ ਨੂੰ, ਅਰਜਨ ਮਹਾਰਾਜ ਪਾਤਸ਼ਾਹ ਨੂੰ, ਇਹਨਾਂ ਸਾਰਿਆਂ ਨੂੰ ਹੁੰਗਾਰੇ ਦੇਣ ਵਾਲੇ ਕੋਈ ਆਮ ਬੰਦੇ ਨਹੀਂ ਸਨ, ਉਹ ਵੀ ਬੜੀਆਂ ਕਮਾਲ ਦੀਆਂ ਹਸਤੀਆਂ ਹੀ ਹੋਣਗੀਆਂ। ਇਹਨਾਂ ਨੂੰ ਹੁੰਗਾਰਾ ਦੇਣਾ ਵੀ ਔਖਾ ਹੈ, ਹੁੰਗਾਰਾ ਦੇਣ ਦਾ ਇਕੱਲਾ ਹਾਂਜੀ ਕਹਿਣਾ ਨਹੀਂ, ਮੈਂ ਤੁਹਾਡੇ ਨਾਲ ਹਾਂ ਕਹਿਣਾ ਹੁੰਦਾ, ਮੈਂ ਤੁਹਾਡੇ ਵਰਗਾ ਬਣਨਾ ਹੈ ਕਹਿਣਾ ਹੁੰਦਾ, ਮੈਂ ਤੁਹਾਡੇ ਵਰਗੀਆਂ ਮੁਸੀਬਤਾਂ ਵੀ ਆਉਣ ਝੱਲ ਲੂੰ ਕਹਿਣਾ ਹੁੰਦਾ, ਤੁਹਾਡੇ ਲਈ ਤਵੀ ਹੈ ਤੇ ਮੇਰੇ ਲਈ ਵੀ ਤਵੀ ਹੈ, ਤੁਹਾਡੇ ਲਈ ਦੇਗ ਹੈ ਮੇਰੇ ਲਈ ਵੀ ਦੇਗ ਹੈ, ਤੁਹਾਡੇ ਲਈ ਕੰਡੇ ਹੈ ਮੇਰੇ ਲਈ ਵੀ ਕੰਡੇ ਹੈ, ਤੁਹਾਡੇ ਲਈ ਲੋਕਾਂ ਦਾ ਵਿਰੋਧ ਹੈ ਤੇ ਮੇਰੇ ਲਈ ਵੀ ਵਿਰੋਧ ਹੈ, ਇਹਨੂੰ ਹੁੰਗਾਰਾ ਕਹਿੰਦੇ ਹੈ, ਹੁੰਗਾਰਾ। ਤੇ ਗਹਿਰੇ ਤਲ ਤੇ ਸੋਚ ਲੈਣਾ ਕਿਸ ਗੱਲ ਨੂੰ ਹੁੰਗਾਰਾ ਦੇ ਰਹੇ ਹੋ, ਕਿੰਨੀਆਂ ਨੂੰ ਰਿਜੈਕਟ ਕਰ ਦਿੰਦੇ ਹੋ, ਕਿੰਨੀਆਂ ਨੂੰ ਪ੍ਰਵਾਨ ਕਰਦੇ ਹੋ, ਉਹ ਗੱਲਾਂ ਨੋਟ ਕਰੋ, ਤੁਹਾਡਾ ਮਾਈਂਡ ਕਿਹਨੂੰ ਕਿਹਨੂੰ ਹੁੰਗਾਰਾ ਦਿੰਦਾ। ਤੇ ਮਾਫ ਕਰਨਾ, ਅੱਜ ਬਹੁਤੇ ਹੁੰਗਾਰੇ ਗਾਉਣ ਵਾਲਿਆਂ ਨੂੰ ਮਿਲਣ ਗਏ, ਜਿੱਥੇ ਕਬੀਰ ਜੀ ਬੋਲਣਗੇ ਉੱਥੇ ਹੁੰਗਾਰੇ ਨਹੀਂ ਦਿੰਦੇ ਲੋਕ। ਹੱਥ ਜ਼ਰੂਰ ਜੋੜਦੇ ਐ, ਸਿਰ ਜ਼ਰੂਰ ਝੁਕਾਉਂਦੇ ਐ, ਮੱਥੇ ਜ਼ਰੂਰ ਟੇਕਦੇ ਐ, ਪੈਸੇ ਜ਼ਰੂਰ ਚੜਾਉਂਦੇ ਐ, ਦੇਗਾਂ ਜ਼ਰੂਰ ਕਰਾਉਂਦੇ ਐ, ਪਰ ਮਨ ਹੁੰਗਾਰਾ ਨਹੀਂ ਭਰਦਾ, ਅੰਦਰ ਹੁੰਗਾਰਾ ਨਹੀਂ ਭਰਦਾ। ਤੇ ਜਿੰਨਾ ਚਿਰ ਤੁਸੀਂ ਧੁਰ ਅੰਦਰੋਂ ਹੁੰਗਾਰਾ ਨਹੀਂ ਨਾ ਭਰਦੇ, ਉਹਨਾਂ ਚਿਰ ਉਸ ਗੱਲ ਦੀ ਕੀਮਤ ਹੀ ਨਹੀਂ ਪੈਂਦੀ, ਤੇਰੇ ਲਈ ਤੇ ਨਹੀਂ ਪੈਂਦੀ। ਮੈਂ ਹੁੰਗਾਰਾ ਨਹੀਂ ਭਰਦਾ, ਮੇਰੇ ਲਈ ਕੀਮਤ ਨਹੀਂ, ਗੱਲ ਚਾਹੇ ਜਿੰਨੀ ਮਰਜ਼ੀ ਕੀਮਤੀ ਹੋਵੇ। ਤਾਂ ਕਰਕੇ ਜੇ ਚਾਹੁੰਦੇ ਆ ਭਾਈ ਚੈੱਕ ਕਰਨਾ ਹੈ ਤੇ ਪ੍ਰਚਾਰ ਸਾਰੀ ਜ਼ਿੰਦਗੀ ਚੈੱਕ ਕਰਦਾ ਰਿਹਾ, ਹੁੰਗਾਰੇ ਚੈੱਕ ਕਰਨ ਲੱਗ ਜਾਓ, ਨਜ਼ਾਰਾ ਆ ਜਾਓ। ਫਿਰ ਜਿਹੜੀ ਸੂਈ ਲੋਕਾਂ ਤੇ ਰੱਖਦਾ ਪਰਖਣ ਲਈ, ਉਹ ਫਿਰ ਆਪਣੇ ਆਪ ਤੇ ਰੱਖਣ ਲੱਗ ਜਾਏਗਾ, ਚੈੱਕ ਆਪਣੇ ਆਪ ਨੂੰ ਕਰਨ ਲੱਗ ਜਾਏਗਾ। ਫਿਰ ਆਪਣੇ ਆਪ ਤੇ ਮੀਟਰ ਲੱਗ ਗਿਆ ਚੈੱਕ ਹੋਣ ਵਾਲਾ, ਫਿਰ ਨਜ਼ਾਰਾ ਆਉਣਾ ਹੈ, ਫਿਰ ਚੇਂਜ ਹੁੰਦੀ ਹੈ ਜ਼ਿੰਦਗੀ, ਫਿਰ ਬਦਲਾਵ ਆਉਂਦਾ ਹੈ, ਫਿਰ ਇਨਕਲਾਬ ਵਾਪਰਦਾ ਹੈ। ਮੈਨੂੰ ਨਹੀਂ ਪਤਾ ਬਾਹਰ ਇਨਕਲਾਬ ਆਇਆ ਨਹੀਂ ਆਇਆ, ਕਿੰਨੇ ਆਏ ਜ਼ਿੰਦਗੀ 'ਚ ਕਿੰਨੇ ਨਹੀਂ ਆਏ, ਪਰ ਜਦੋਂ ਅਸੀਂ ਹੁੰਗਾਰੇ ਸੱਚ ਨੂੰ ਭਰਦੇ ਹਾਂ ਤੇ ਸਾਡੀ ਜ਼ਿੰਦਗੀ 'ਚ ਇਨਕਲਾਬ ਹੋਣਾ ਲਾਜ਼ਮੀ ਹੈ, ਸਾਡੀ ਜ਼ਿੰਦਗੀ 'ਚ ਵਾਪਰਦਾ। ਪਰਸਨਲ ਉਹ ਜਿਹੜਾ ਇਨਕਲਾਬ ਵਾਪਰੂ ਬੜਾ ਕਮਾਲ ਦਾ ਹੋ, ਜੋ ਚੇਂਜ ਆਏਗੀ ਬੜੀ ਕਮਾਲ ਦੀ ਹੋਏ। ਤਾਂ ਕਰਕੇ ਜਰਾ ਗਹਿਰੇ ਤਲ ਤੇ ਸੋਚਣਾ ਤੇ ਵੇਖਣਾ ਕਿੱਥੇ ਕਿੱਥੇ ਹੁੰਗਾਰੇ ਦਿੱਤੇ ਹੈ। ਮਾਫ਼ ਕਰਨਾ, ਜੇ ਅਸੀਂ ਕਹੀਏ ਵੀ ਗੁਰੂ ਨਾਨਕ ਨੂੰ ਸਿੱਖਾਂ ਨੇ ਹੁੰਗਾਰੇ ਦਿੱਤੇ ਹੈ, ਜੇ ਗੁਰੂ ਨਾਨਕ ਪਾਤਸ਼ਾਹ ਨੂੰ ਹੁੰਗਾਰਾ ਦਿੱਤਾ ਹੁੰਦਾ ਤੇ ਆ ਤੀਰਥਾਂ ਵਾਲਾ ਸਟਰਕਚਰ ਖੜਾ ਨਾ ਕਰਦੇ ਸਿੱਖ। ਗੁਰੂ ਨਾਨਕ ਨੂੰ ਹੁੰਗਾਰਾ ਨਹੀਂ, ਪੁਜਾਰੀ ਨੂੰ ਹੁੰਗਾਰਾ ਦਿੱਤਾ ਹੈ। ਫਿਰ ਆ ਨਹਾਉਣ ਵਾਲੇ ਕਨਸੈਪਟ ਹੁੰਦੇ, ਇਹ ਪੁਜਾਰੀ ਨੂੰ ਹੁੰਗਾਰਾ ਹੈ। ਆ ਜਿੰਨਾ ਢਾਂਚਾ ਚੱਲ ਰਿਹਾ ਇਹ ਗੁਰੂ ਨਾਨਕ ਨੂੰ ਹੁੰਗਾਰਾ ਹੁੰਦਾ ਤੇ ਸਿੱਖ ਕੌਮ ਇੱਦਾਂ ਦੀ ਨਹੀਂ ਸੀ ਹੋਣੀ, ਸਾਡੇ ਹੁੰਗਾਰੇ ਕਿਸੇ ਹੋਰ ਨੂੰ ਨੇ, ਗੁਰਬਾਣੀ ਨੂੰ ਹੁੰਗਾਰਾ ਨਹੀਂ ਦੇ ਸਕੇ। ਤੇ ਭਰਾਵੋ ਭੈਣੋ, ਜ਼ਿੰਦਗੀ ਵਿੱਚ ਚੇਂਜ ਆਉਣੀ ਹੈ, ਖੇੜਾ ਆਉਣਾ, ਹਾਸਾ ਆਉਣਾ, ਖੁਸ਼ ਖੁਸ਼ ਰਹਿਣ ਦੀ ਕਲਾ ਆ ਜਾਣੀ ਹੈ। ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਜਾਂ ਕਹੀਏ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ। ਮੈਂ ਕਹਿੰਦਾ ਨਜ਼ਾਰਾ ਹੀ ਆਜੂ, ਨਜ਼ਾਰਾ ਹੀ ਪੜ੍ਹਦੇ ਆ ਨਾ ਅੱਗੇ ਵੀ ਬੋਲਿਓ ਗੱਜ ਕੇ, ਵਾਰੀ ਸਿਰ ਬੋਲਿਆ ਕਰੋ, ਸਿੰਘ ਫਿਰ ਸਾਰੇ ਸਾਰੇ ਵੀਰ, ਪਹਿਲਾਂ ਜਥੇ ਵਾਲੇ ਫਿਰ ਬਾਕੀ ਬੋਲਿਆ ਕਰੋ, ਬੋਲਿਆ ਕਰੋ ਗੱਜ ਕੇ, ਬਾਰ ਬਾਰ ਨਾ ਕਹਿਣਾ ਪਵੇ। ਲੱਖ ਖੁਸ਼ੀਆਂ ਹੋਈਆਂ ਜੀ, ਕਿਰਪਾ ਹੋ ਗਈ, ਕਿਰਪਾ ਹੋ ਗਈ, ਖੁਸ਼ੀਆਂ ਹੋਈਆਂ ਜੀ, ਕਿਰਪਾ ਹੋ ਗਈ, ਕਿਰਪਾ ਹੋ ਗਈ, ਖੁਸ਼ੀਆਂ ਕਿਰਪਾ ਹੋ ਗਈ, ਕਿਰਪਾ ਲੱਖ ਖੁਸ਼ੀਆਂ ਗੱਜ ਕੇ, ਕਿਰਪਾ ਹੋ ਗਈ, ਕਿਰਪਾ ਹੋ ਗਈ, ਖੁਸ਼ੀਆਂ ਹੋਈਆਂ ਜੀ। ਪੜੋ ਪੜੋ ਲੱਖ ਖੁਸ਼ੀਆਂ ਹੋਈਆਂ ਜੀ, ਮਾਲਕਾ ਕਿਰਪਾ ਹੋ ਗਈ ਤੇਰੀ, ਲੱਖ ਖੁਸ਼ੀਆਂ ਹੋਈਆਂ ਜੀ, ਮਾਲਕਾ ਕਿਰਪਾ ਹੋ ਗਈ ਤੇਰੀ, ਹੋਈਆਂ ਜੀ, ਮਾਲਕਾ ਕਿਰਪਾ ਹੋ ਗਈ, ਗੱਜ ਕੇ ਲੱਖ ਖੁਸ਼ੀਆਂ ਹੋਈਆਂ ਜੀ, ਮਾਲਕਾ ਕਿਰਪਾ ਹੋ ਗਈ ਤੇਰੀ, ਹੋਈਆਂ ਜੀ ਤੇਰੀ, ਲੱਖ ਕਿਰਪਾ ਹੋ ਗਈ, 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 ਕਿਰਪਾ ਹੋ ਗਈ।
ਖੁਸ਼ੀਆਂ ਹੋਈਆਂ ਖੁਸ਼ੀਆਂ ਹੋਈਆਂ ਖੁਸ਼ੀਆਂ ਹੋਈਆਂ ਖੁਸ਼ੀਆਂ ਹੋਈਆਂ
ਖੁਸ਼ੀਆਂ ਹੋਈਆਂ ਖੁਸ਼ੀਆਂ ਹੋਈਆਂ
ਖੁਸ਼ੀਆਂ ਹੋਈਆਂ ਜੀ ਮਾਲਕ ਕਿਰਪਾ ਹੋ ਗਈ ਤੇਰੀ ਲੱਖ ਖੁਸ਼ੀਆਂ ਹੋਈਆਂ ਮਾਲਕਾ ਕਿਰਪਾ ਹੋ ਗਈ ਤੇਰੀ
ਖੁਸ਼ੀਆਂ ਹੋਈਆਂ ਮਾਲਕਾ ਕਿਰਪਾ ਹੋ ਗਈ ਤੇਰੀ ਲੱਖ ਖੁਸ਼ੀਆਂ
ਹੋਈਆਂ ਜੀ
ਮਾਲਕਾ ਕਿਰਪਾ ਹੋ
ਪੜੋ
ਖੁਸ਼ੀਆਂ ਲੱਖਾਂ ਹੀ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਜਦੋਂ ਜ਼ਿੰਦਗੀ ਚ ਸੱਚਾ ਗਿਆਨ ਆ ਜਾਏ ਫਿਰ ਸਾਰੇ ਕੰਮ ਬੰਦਾ ਠੀਕ ਲੱਗ ਪੈਂਦਾ ਕਰ ਠੀਕ ਹੋ ਗਈ ਹੁਣ ਤੇ ਆਵਾਜ਼ ਹੈ ਪ੍ਰੋਬਲਮ ਜਨਰੇਟਰ ਦੀ ਸੀ ਲਾਈਟ ਅੱਛਾ ਹੁਣ ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਚੇਂਜ ਆ ਜਾਏ ਅਸੀਂ ਠੀਕ ਲੱਗ ਜਾਈਏ ਕੰਮ ਕਰਨ ਅਕਲ ਲੈ ਕੇ ਬੇਅਕਲਿਆਂ ਦੇ ਸਾਰੇ ਕੰਮ ਹੀ ਬੇਰਸੇ ਹੁੰਦੇ ਆ ਤੇ ਸਮਝਦਾਰਾਂ ਦੇ ਸਾਰੇ ਕੰਮ ਹੀ ਸਮਝ ਵਾਲੇ ਹੁੰਦੇ ਆ ਹੁਣ ਇੱਕ ਸੁਚੱਜੀ ਹੁੰਦੀ ਹੈ ਇੱਕ ਕੁਚੱਜੀ ਹੁੰਦੀ ਹੈ ਬੰਦੇ ਨੂੰ ਕਹਿ ਲਓ ਇੱਕ ਸੁਚੱਜਾ ਬੰਦਾ ਹੁੰਦਾ ਇੱਕ ਕੁਚੱਜਾ ਬੰਦਾ ਹੁੰਦਾ ਤੇ ਜੇ ਸੁਚੱਜੀ ਭੈਣ ਦਾ ਕੰਮ ਵੇਖੋਗੇ ਸੁਚੱਜੀ ਭੈਣ ਨੂੰ ਵੇਖੋ ਉਹਦਾ ਹਾਵ ਭਾਵ ਵੇਖੋ ਉਹਦੇ ਕੱਪੜੇ ਲੀੜੇ ਵੇਖੋ ਸੁਚੱਜੀ ਭੈਣ ਦੇ ਘਰ ਚਲੇ ਜਾਓ ਉਹਦਾ ਥਾਂ ਸਿਰ ਟਿਕਿਆ ਸਮਾਨ ਵੇਖੋ ਰੋਟੀ ਪਾਣੀ ਦਸ ਬੰਦਿਆਂ ਨੂੰ ਕਹਿ ਦੇ ਦਸ ਬੰਦਿਆਂ ਦੀ ਰੋਟੀ ਘੰਟੇ ਵਿੱਚ ਤਿਆਰ ਸੁਚੱਜੀ ਨੇ ਕਰ ਦੇਣੀ ਤੇ ਜੇ ਕੁਚੱਜੇ ਬੰਦੇ ਨੂੰ ਕਹਿ ਦਿਓ ਵੀ ਕੁਚੱਜੀ ਹੋਵੇ ਸਾਰਾ ਪਾਸਾ ਘਰ ਖਿਲਰਿਆ ਵੇਖ ਲਿਓ ਖਲਾਰਾ ਵੇਖ ਲਿਓ ਤਿੰਨ ਬੰਦਿਆਂ ਦੀ ਰੋਟੀ ਕਹਿ ਦਿਓ ਆਟਾ ਹੀ ਖਿਲਾਰੀ ਫਿਰੂ ਰਸੋਈ ਚ ਇੱਥੇ ਵੀ ਗਾਹ ਪਿਆ ਇੱਥੇ ਵੀ ਗਾਹ ਪਿਆ ਪਤਾ ਲੱਗ ਜੂ ਵੀ ਇਹ ਸੁਚੱਜੇ ਦਾ ਕੀਤਾ ਹੋਇਆ ਨਹੀਂ ਇਹ ਕਿਸੇ ਕੁਚੱਜੇ ਦਾ ਕੀਤਾ ਹੋਇਆ ਤੇ ਜਦੋਂ ਅਸੀਂ ਸਮਝ ਲੈ ਲਈ ਅਕਲ ਲੈ ਲਈ ਸਾਰੇ ਕੰਮ ਹੋ ਗਏ ਸੁਚੱਜੇ ਤੇ ਸੁਚੱਜਿਆਂ ਬੰਦਿਆਂ ਦੇ ਕੰਮ ਵਧੀਆ ਹੈ ਫੇਰ ਖੁਸ਼ ਖੁਸ਼ ਤੇ ਰਹਿਣਾ ਹੀ ਰਹਿਣਾ ਹੈ ਆਪਣੇ ਆਪ ਆਪਣੇ ਕੰਮ ਚੋਂ ਸਵਾਦ ਆਉਂਦਾ ਹੈ ਘਰ ਦੀਆਂ ਸਫਾਈਆਂ ਕੀਤੀਆਂ ਜਾਂ ਜਿਹੜਾ ਜਿੱਥੇ ਜੌਬ ਕਰਦਾ ਜਿੱਥੇ ਨੌਕਰੀ ਕਰਦਾ ਹੈ ਰੀਝ ਨਾਲ ਕੰਮ ਕੀਤਾ ਸ਼ੌਂਕ ਨਾਲ ਕੰਮ ਕੀਤਾ ਮਿਹਨਤ ਕੀਤੀ ਤੇ ਕੰਮ ਬੋਲਣ ਲੱਗ ਪੈਂਦਾ ਤੇ ਮੈਂ ਇੱਦਾਂ ਕਹਿੰਦਾ ਹੁੰਦਾ ਨਾ ਕਈ ਵਾਰੀ ਵੀ ਕੰਮ ਇੱਦਾਂ ਕਰੋ ਵੀ ਕੰਮ ਵੀ ਆਖੇ ਇਹਨੇ ਮੈਨੂੰ ਕੀਤਾ ਹੈ ਕੱਲ ਮੈਂ ਪੜ੍ਹਦਾ ਸੀ ਕਹਿੰਦੇ ਕੰਮ ਇੱਦਾਂ ਕਰੋ ਵੀ ਮੁੜ ਕੇ ਕੋਈ ਕੰਮ ਨੂੰ ਨਾ ਕਹੇ ਵੀ ਕੰਮ ਇਸ ਹਿਸਾਬ ਨਾਲ ਕਰੋ ਵੀ ਅਗਲਾ ਕਵੇ ਤੂੰ ਪਰੇ ਹਟ ਮੈਂ ਆਪੇ ਹੀ ਕਰ ਲੈਣਾ ਮਤਲਬ ਨਿਕੰਮੇ ਬੰਦੇ ਤੇ ਉਹਨਾਂ ਨੂੰ ਪਤਾ ਕੀ ਹੈ ਜੇ ਤੁਸੀਂ ਕੰਮ ਦੇ ਦੋਗੇ ਉਹਨਾਂ ਨੂੰ ਪਤਾ ਵੀ ਜੇ ਅੱਜ ਕਰਤਾ ਰੀਝ ਨਾਲ ਇਹਨੇ ਕੱਲ ਨੂੰ ਫਿਰ ਮੈਨੂੰ ਹੀ ਕਹਿਣਾ ਬਹੁਤ ਬੰਦੇ ਇਸ ਕਰਕੇ ਕੰਮ ਵਧੀਆ ਨਹੀਂ ਕਰਦੇ ਵੀ ਜੇ ਅੱਜ ਕਰਤਾ ਕੱਲ ਨੂੰ ਫਿਰ ਕਹੋ ਜੇ ਅੱਜ ਕਰਤਾ ਇਹਨੇ ਇਹਨੂੰ ਤੇ ਸੁੱਖ ਪੈ ਜੂ ਅੱਜ ਚਾਹ ਬਣਾ ਕੇ ਦੇਤੀ ਘਰ ਵਾਲੀ ਕਹਿੰਦੀ ਚਾਹ ਬਣਾ ਲੈ ਸਿਰ ਦੁਖਦਾ ਵੀ ਜੇ ਅੱਜ ਬਣਾਤੀ ਕੱਲ ਨੂੰ ਫਿਰ ਕਹਿ ਤੂੰ ਚਾਹ ਬਣਾ ਕੇ ਦੇ ਬਹੁਤ ਬੰਦੇ ਇਸ ਕਰਕੇ ਹੀ ਕਈ ਤੇ ਕੰਮ ਹੀ ਨਹੀਂ ਕਰਦੇ ਵੀ ਜੇ ਕੰਮ ਇੱਕ ਵਾਰੀ ਕਰ ਲਿਆ ਫਿਰ ਇਹਨੇ ਮੇਰੇ ਤੋਂ ਕਰਾਉਣ ਲੱਗ ਜਾਣਾ ਹੈ ਪਰ ਭਰਾਵੋ ਕੰਮ ਹੈ ਨਾ ਜਿਹੜਾ ਕੰਮ ਇਹ ਬੰਦੇ ਚ ਬਹੁਤ ਕੌਨਫੀਡੈਂਸ ਭਰਦਾ ਹੈ ਆਤਮ ਵਿਸ਼ਵਾਸ ਭਰਦਾ ਜਦੋਂ ਖੁਸ਼ੀ ਕੁਛ ਕ੍ਰੀਏਟੀਵਿਟੀ ਹੁੰਦੀ ਹੈ ਨਾ ਕ੍ਰੀਏਟ ਕਰਦੇ ਆ ਤੁਸੀਂ ਕੁਛ ਬਣਾਉਂਦੇ ਹੈ ਚੀਜ਼ ਬਣਨ ਲੱਗਦੀ ਹੈ ਪਹਿਲਾਂ ਨਕਸ਼ਾ ਬਣਦਾ ਫਿਰ ਜਦੋਂ ਉਹਨੂੰ ਤਿਆਰ ਕਰਦੇ ਆ ਰੈਡੀ ਕਰਦੇ ਆ ਫਿਰ ਤੁਸੀਂ ਵੇਖਦੇ ਆ ਵੇਖ ਵੇਖ ਕੇ ਮਨ ਖੁਸ਼ ਹੁੰਦਾ ਵੀ ਆਹ ਚੀਜ਼ ਮੈਂ ਬਣਾਈ ਹੈ ਕੰਮ ਚੋਂ ਸਵਾਦ ਆਉਣ ਲੱਗ ਪੈਂਦਾ ਚੇਤਾ ਰੱਖਿਓ ਜਿਹੜਾ ਕੰਮ ਚੋਂ ਕਮਾਏ ਪੈਸਿਆਂ ਵੱਲ ਵੇਖਦਾ ਹੈ ਉਹ ਨਹੀਂ ਕਾਮਯਾਬ ਹੋਣਾ। ਰੱਜਣਾ ਨਹੀਂ ਉਸ ਬੰਦੇ ਨੇ, ਰੱਜਣਾ ਉਹਨੇ ਹੈ ਜਿਹੜਾ ਆਪਣੇ ਕੰਮ ਚੋਂ ਸਵਾਦ ਲੈਣ ਲੱਗ ਗਿਆ। ਵੇਖੋ ਧਿਆਨ ਨਾਲ ਸਮਝਿਓ, ਮੈਂ ਕੀਰਤਨ ਕਰਾਂ ਤੇ ਮੈਂ ਕਹਾਂ ਵੀ ਮੇਰੇ ਅੱਗੇ 2000 ਚੜਾਵਾ ਚੜੇ, ਸਾਰੇ ਮੈਨੂੰ 100-100 ਰੁਪਈਆ ਮੱਥਾ ਟੇਕਣ ਇੱਥੇ ਵਾਜੇ ਤੇ ਰੱਖ ਦੇਣ ਤੇ 2-3 ਹਜ਼ਾਰ ਰੁਪਈਆ ਮਿਲੂ ਤਾਂ ਮੈਂ ਖੁਸ਼ ਹਾਂ। ਇੱਕ ਤੇ ਹੋ ਗਿਆ ਇਹ, ਇੱਕ ਹੋ ਗਿਆ ਕਿ ਮੈਂ ਆਪਣੇ ਕੀਰਤਨ ਚੋਂ ਹੀ ਰੱਜ ਲੈਣਾ ਸਵਾਦ ਆ ਜਾਣਾ, ਵੀ ਮੈਂ ਘੰਟਾ ਡੇਢ ਘੰਟਾ ਲਾਇਆ ਮੈਂ ਖੁਸ਼ ਕੰਮ ਚੋਂ ਸਵਾਦ। ਤੇ ਜਦੋਂ ਬੰਦਾ ਕੰਮ ਚੋਂ ਸਵਾਦ ਲੈਣ ਲੱਗਦਾ ਨਾ, ਫਿਰ ਇੰਨਾ ਸੁਖੀ ਹੋ ਜਾਂਦਾ, ਖੁਸ਼ ਹੋ ਜਾਂਦਾ, ਉਸ ਬੰਦੇ ਨੂੰ ਫਿਰ ਕੋਈ ਦੁਖੀ ਕਰ ਨਹੀਂ ਸਕਦਾ। ਕੰਮ ਚੋਂ ਰੱਜਣ ਲੱਗ ਪਿਆ ਜਿਹੜਾ ਬੰਦਾ, ਖੁਸ਼ ਖੁਸ਼ ਰਹਿਣ ਲੱਗ ਗਿਆ। ਤੇ ਹੋਰ ਗੱਲ ਕਵਾਂ, ਹੁਣ ਮੰਨ ਲਓ ਆਪਾਂ ਇੱਥੇ ਕਈ ਵਾਰੀ ਆਪਾਂ ਹੱਸਦੇ ਹਾਂ, ਕੋਈ ਗੱਲ ਹੱਸਣ ਵਾਲੀ ਹੋ ਜਾਂਦੀ ਤੇ ਹੱਸ ਵੀ ਪੈਂਦਾ, ਹਾਲਾਂਕਿ ਆਪਾਂ ਸਮਝਦੇ ਹਾਂ ਵੀ ਇਹ ਦੁਨੀਆ ਮੰਡੀ ਪੈਸੇ ਦੀ, ਹਰ ਚੀਜ਼ ਵਕੇਂਦੀ ਏ ਭਾ ਸੱਜਣਾ, ਇੱਥੇ ਰੋਂਦੇ ਚਿਹਰੇ ਨਹੀਂ ਵਿਕਦੇ, ਹੱਸਣ ਦੀ ਆਦਤ ਪਾ ਸੱਜਣਾ, ਹੱਸਦੇ ਰਹਿਣਾ ਚਾਹੀਦਾ, ਖੁਸ਼ ਰਹਿਣਾ ਚਾਹੀਦਾ। ਹੁਣ ਰੋਂਦੜ ਬਣ ਕੇ ਜ਼ਿੰਦਗੀ ਨਹੀਂ ਨਿਕਲਦੀ, ਨੈਗੇਟਿਵ ਬੰਦਿਆਂ ਨੂੰ, ਰੋਂਦੜ ਬੰਦਿਆਂ ਨੂੰ ਕੋਈ ਪਸੰਦ ਨਹੀਂ ਕਰਦਾ, ਰੀ ਰੀ ਕਰਨ ਵਾਲੇ ਬੰਦਿਆਂ ਨੂੰ ਕੋਈ ਲਾਈਕ ਨਹੀਂ ਕਰਦਾ। ਜਿਹੜੇ ਹੱਸਦੇ ਰਹਿੰਦੇ ਐ, ਹੱਸਦਿਆਂ ਦੇ ਘਰ ਵੱਸਦੇ, ਯਾਰ ਬੇਲੀ ਬਣਾਉਣ ਨੂੰ ਜੀ ਕਰਦਾ ਜਿਹੜਾ ਪੋਜ਼ਿਟਿਵ ਹੋਵੇ, ਜਿਹੜਾ ਹੱਸਦਾ ਰਵੇ, ਜਿਹੜਾ ਖੁਸ਼ ਰਵੇ ਜੀ ਕਰਦਾ। ਹੁਣ ਜਦੋਂ ਤੁਸੀਂ ਹੱਸਦੇ ਐ ਤੇ ਤੜਫਦੇ ਕੌਣ ਹੁੰਦੇ ਆ ਭਲਾ, ਜਿਨ੍ਹਾਂ ਦੀ ਜ਼ਿੰਦਗੀ ਚ ਹਾਸਾ ਨਹੀਂ ਹੁੰਦਾ। ਆਲੇ ਦੁਆਲੇ ਵੇਖੋਗੇ, ਕਈ ਤੁਸੀਂ ਦੀਵਾਨ ਚੱਲਦਾ ਹੁੰਦਾ ਹੈ, ਕਈ ਕਹਿਣਗੇ ਇਹ ਲੈ ਐਵੇਂ ਹੱਸੀ ਜਾਂਦੇ ਨੇ, ਦੀਵਾਨਾਂ ਵਿੱਚ ਹੱਸਣ ਦਾ ਕੀ ਕੰਮ। ਕਦੇ ਕਥਾਵਾਚਕ ਵੀ ਹੱਸਦੇ ਹੁੰਦੇ ਆ, ਕਦੇ ਢਾਡੀ ਵੀ ਹੱਸਦੇ, ਕਦੇ ਕੀਰਤਨੀਏ ਵੀ ਹੱਸਦੇ ਆ। ਮਤਲਬ ਹੱਸਣਾ ਗੁਨਾਹ ਹੈ, ਹੱਸਣਾ ਪਾਪ ਹੈ, ਹੱਸਣਾ ਮਾੜਾ ਹੈ। ਪਰ ਮੇਰਾ ਮੰਨਣਾ ਇਹ ਹੈ ਕਿ ਇਹ ਜਿਹੜੇ ਨਹੀਂ ਹੱਸਦੇ, ਅਸਲ ਵਿੱਚ ਉਹ ਲੋਕ ਨੇ ਜਿਹੜੇ ਦੁਖੀ ਨੇ, ਉਹ ਖੁਦ ਵੀ ਨਹੀਂ ਹੱਸਦੇ, ਉਹ ਕਿਸੇ ਨੂੰ ਹੱਸਦਾ ਵੇਖ ਕੇ ਬਰਦਾਸ਼ਤ ਵੀ ਨਹੀਂ ਕਰ ਸਕਦੇ, ਦੁਖੀ ਹੋ ਜਾਂਦੇ। ਨੋਟ ਕਰੋ, ਕਿਸੇ ਦੇ ਘਰੇ ਕੋਈ ਪਰੇਸ਼ਾਨੀ ਹੋਵੇ ਜਾਂ ਕੋਈ ਦਰਦ ਹੋ ਰਿਹਾ ਹੋਵੇ, ਕੋਈ ਦੁਖੀ ਹੋਵੇ, ਉੱਥੇ ਹੱਸਣ ਲੱਗ ਜਾਓ ਤੇ ਅਗਲਾ ਕਹੇ ਤੈਨੂੰ ਬੜੇ ਦੰਦ ਨਿਕਲਦੇ ਆ, ਤੂੰ ਕਿਉਂ ਹੱਸਦਾ? ਕਿਉਂਕਿ ਖਿੱਚਦਾ ਹੈ, ਉਹ ਪਰੇਸ਼ਾਨ ਹੁੰਦਾ, ਹੱਸਦੇ ਨੂੰ ਵੇਖ ਕੇ ਤੜਫਦਾ। ਉਹਦਾ ਕਾਰਨ ਇਹ ਨਹੀਂ ਵੀ ਅਸੀਂ ਹੱਸਦੇ ਹਾਂ ਆਪਾਂ ਖੁਸ਼ ਹਾਂ, ਅਸਲ ਕਾਰਨ ਇਹ ਹੈ ਅਗਲਾ ਦੁਖੀ ਹੈ, ਪਰੇਸ਼ਾਨ ਹੈ, ਅੰਦਰੋਂ ਦੁਖੀ ਰਹਿੰਦੇ ਨਾ ਜਿਹੜੇ ਬੰਦੇ, ਉਹ ਨਾ ਖੁਦ ਖੁਸ਼ ਹੁੰਦੇ ਆ, ਨਾ ਖੁਦ ਹੱਸਦੇ ਐ, ਤੇ ਨਾ ਉਹ ਹੱਸਦਿਆਂ ਨੂੰ ਵੇਖ ਕੇ ਬਰਦਾਸ਼ਤ ਕਰ ਸਕਦੇ ਆ, ਜਰਦੇ ਨਹੀਂ, ਪਰੇਸ਼ਾਨ ਹੋ ਜਾਣਗੇ। ਤੁਸੀਂ ਖੁਸ਼ ਹੋਵੋਗੇ, ਤੁਸੀਂ ਹੱਸੋਗੇ, ਉਹ ਪਰੇਸ਼ਾਨ ਹੋਈ ਜਾਣਗੇ, ਵੇਖ ਵੇਖ ਕੇ ਤੜਫੀ ਜਾਣਗੇ। ਇਹ ਪ੍ਰੋਬਲਮ ਹੱਸਣ ਵਾਲੇ ਦੀ ਨਹੀਂ, ਇਹ ਪ੍ਰੋਬਲਮ ਤੇਰੀ ਹੈ, ਹੱਸਣ ਵਾਲੇ ਦੀ ਪ੍ਰੋਬਲਮ ਨਹੀਂ ਹੈ। ਕਈ ਵਾਰੀ ਹੁਣ ਸਾਡੇ ਆਮ ਗੱਲ ਕਹੀ ਜਾਂਦੀ ਹੈ, ਲੜਕੀਆਂ ਇਦਾਂ ਦੇ ਕੱਪੜੇ ਪਾਉਂਦੀਆਂ ਹੈ, ਲੋਕਾਂ ਦਾ ਮਨ ਭਟਕਦਾ ਹੈ, ਉਹ ਕੱਪੜੇ ਪਾਉਣ ਵਾਲੀ ਦੀ ਪ੍ਰੋਬਲਮ ਨਹੀਂ, ਇਹ ਤੇਰੀ ਪ੍ਰੋਬਲਮ ਹੈ, ਤੂੰ ਇਹਨੂੰ ਠੀਕ ਕਰ, ਇਹ ਤੇਰੇ ਮਨ ਦੀ ਪ੍ਰੋਬਲਮ ਹੈ। ਤੇਰੀ ਆਪਣੀ ਧੀ ਵੀ ਕੱਪੜੇ ਉਦਾਂ ਦੇ ਪਾ ਕੇ ਲੰਘੂ, ਉਦੋਂ ਤੇਰਾ ਮਨ ਕਿਉਂ ਨਹੀਂ ਬੇਈਮਾਨ ਹੁੰਦਾ, ਉਦੋਂ ਤੇਰੇ ਮਨ ਚ ਮੈਲ ਕਿਉਂ ਨਹੀਂ ਆਉਂਦੀ? ਪ੍ਰੋਬਲਮ ਕੱਪੜਿਆਂ ਦੀ ਨਹੀਂ, ਪ੍ਰੋਬਲਮ ਲੜਕੀ ਦੇ ਔਰਤ ਦੇ ਪਹਿਰਾਵੇ ਦੀ ਨਹੀਂ, ਪ੍ਰੋਬਲਮ ਸਾਡੇ ਵਰਗਿਆਂ ਦੇ ਨਜ਼ਰੀਏ ਦੀ ਹੈ, ਸਾਡਾ ਵੇਖਣ ਦਾ ਨਜ਼ਰੀਆ ਕੀ ਹੈ, ਸਾਡੀ ਪ੍ਰੋਬਲਮ ਹੈ। ਅਸੀਂ ਮੈਲੀ ਨਜ਼ਰ ਨਾਲ ਵੇਖਦੇ ਹਾਂ। ਮੈਂ ਬਾਹਰਲੇ ਦੇਸ਼ਾਂ ਚ ਵੇਖਿਆ ਸਾਡੇ ਉਦਾਂ ਦੇ ਕੱਪੜੇ ਪਾ ਕੇ ਕੋਈ ਲੜਕੀ ਲੰਘ ਜਾਏ ਤੇ ਹਜ਼ਾਰਾਂ ਲੋਕ ਉਹਦੇ ਵੱਲ ਬਿਟ ਬਿਟ ਝਾਕਦੇ ਐ, ਵਿਦੇਸ਼ਾਂ ਵਿੱਚ ਸਾਹਮਣੇ ਲੰਘ ਜਾਏ ਕੋਈ ਨਹੀਂ ਵੇਖਦਾ। ਇਹ ਉਹਨਾਂ ਦੀ ਪ੍ਰੋਬਲਮ ਨਹੀਂ, ਸਾਡੀ ਹੈ। ਸਾਡੇ ਗੰਦਗੀ ਇੱਥੇ ਹੈ, ਮਾਈਂਡ ਗੰਦਾ ਸਾਡਾ। ਹੱਸਣ ਵਾਲੇ ਦੀ ਪ੍ਰੋਬਲਮ ਨਹੀਂ, ਅਸੀਂ ਦੁਖੀ ਹਾਂ। ਪ੍ਰੋਬਲਮ ਬਾਹਰਲੇ ਕੱਪੜਿਆਂ ਦੀ ਨਹੀਂ, ਪ੍ਰੋਬਲਮ ਸਾਡੇ ਅੰਦਰ ਮੈਣ ਹੈ। ਤੇ ਜਦੋਂ ਤੁਸੀਂ ਆਪਣੇ ਆਪ ਨੂੰ ਸਾਫ ਕਰ ਲੈਂਦੇ ਹੈ ਤੇ ਤੁਹਾਨੂੰ ਕੋਈ ਹੱਸਦਾ ਵਧੀਆ ਲੱਗਣ ਲੱਗ ਜਾਂਦਾ ਹੈ। ਕੋਈ ਖੁਸ਼ ਹੋਏਗਾ, ਤੁਸੀਂ ਉਹਨੂੰ ਵੇਖ ਕੇ ਦੁਖੀ ਨਹੀਂ ਹੋਵੋਗੇ। ਤਾਂ ਕਰਕੇ ਜਦੋਂ ਅਸੀਂ ਗਿਆਨ ਲਿਆ, ਸਮਝ ਲਈ, ਅਕਲ ਲਈ, ਤੇ ਜ਼ਿੰਦਗੀ ਖਿੜ ਜਾਣੀ, ਖੁਸ਼ ਖੁਸ਼ ਰਹਿਣ ਲੱਗ ਜਾਣੇ, ਮਸਤ ਰਹਿਣ ਲੱਗ ਜਾਣੇ। ਗਿਆਨ ਦਾ ਨਸ਼ਾ ਕਰਕੇ ਮਨ ਮਤਵਾਲਾ ਹੋ ਜਾਏਗਾ। ਬਾਬਾ ਮਨ ਮਤਵਾਰੋ ਨਾਮ ਰਸ ਪੀਵੈ। ਗਿਆਨ ਦਾ ਰਸ ਪੀ ਕੇ ਮਨ ਮਸਤ ਹੋ ਜਾਂਦਾ ਹੈ, ਮਨ ਆਨੰਦਿਤ ਹੋ ਜਾਂਦਾ ਹੈ, ਮਨ ਖਿੜਿਆ ਖਿੜਿਆ ਰਹਿੰਦਾ ਹੈ, ਚੜ੍ਹਦੀ ਕਲਾ ਵਿੱਚ ਰਹਿਣ ਦੀ ਜਾਚ ਆ ਜਾਂਦੀ ਹੈ। ਤੇ ਨਾਲੇ ਭਾਈ ਜੇ ਸੱਚਾ ਗਿਆਨ ਪਾ ਕੇ ਵੀ ਆਨੰਦ ਨਹੀਂ ਆਇਆ, ਫਿਰ ਆਏਗਾ ਕਦੋਂ? ਜੇ ਬੰਦਾ ਪਰੇਸ਼ਾਨ ਹੈ, ਹਰ ਵੇਲੇ ਦੁਖੀ ਦੁਖੀ ਰਹਿੰਦਾ ਹੈ, ਇਹਦਾ ਮਤਲਬ ਅਜੇ ਇਹ ਗੁਰੂ ਵਾਲਾ ਬਣਿਆ ਨਹੀਂ, ਮਤਲਬ ਗਿਆਨ ਇਹਨੇ ਲਿਆ ਨਹੀਂ। ਜੇ ਸੱਚਾ ਗਿਆਨ ਇਹਦੀ ਜ਼ਿੰਦਗੀ ਚ ਹੁੰਦਾ ਤੇ ਖੇੜਾ ਹੋਣਾ ਸੀ, ਚੜ੍ਹਦੀ ਕਲਾ ਹੋਣੀ ਸੀ, ਕਾਇਮ ਕਾਇਮ ਹੋਣਾ ਸੀ। ਇਹਨੇ ਵੱਡੀਆਂ ਤੋਂ ਵੱਡੀਆਂ ਪਰੇਸ਼ਾਨੀਆਂ ਦਾ ਵੀ ਇਹਨੇ ਮੁਕਾਬਲਾ ਕਰਨਾ ਸੀ, ਹੱਲ ਕੱਢ ਲੈਣਾ ਸੀ। ਪਰ ਜੇ ਇਹ ਬੰਦਾ ਘਬਰਾ ਗਿਆ, ਦੱਬ ਗਿਆ ਦੁੱਖਾਂ ਦੇ ਥੱਲੇ, ਇਹਦਾ ਮਤਲਬ ਅਜੇ ਸੱਚਾ ਗਿਆਨ ਆਇਆ ਨਹੀਂ। ਜਿਹੜੇ ਬੰਦੇ ਸਮਝ ਲੈ ਕੇ ਚੱਲਦੇ ਆ ਆਸ਼ਾਵਾਦੀ ਹੁੰਦੇ ਆ, ਤੇ ਜਿਹੜੇ ਬੇਅਕਲ ਹੁੰਦੇ ਆ ਨਿਰਾਸ਼ਾਵਾਦੀ ਹੁੰਦੇ ਆ। ਸਮਝ ਵਾਲਾ ਬੰਦਾ ਆਸ਼ਾਵਾਦੀ ਹੁੰਦਾ ਹਮੇਸ਼ਾ। ਮਾੜੀ ਚੀਜ਼ ਵੀ ਕੋਈ ਆਊ, ਉਹ ਵੀ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ? ਤਜਰਬਾ ਹੋ ਗਿਆ। ਮੰਨ ਲਓ ਇੱਥੇ ਮੈਨੂੰ ਭੈਣ ਮਿਲਦੀ ਸੀ 25, ਉਹ ਕਹਿੰਦੇ ਜੀ ਮੇਰੇ ਇਗਜ਼ਾਮ ਦੇ ਵਿੱਚੋਂ ਬੈਂਡ ਘੱਟ ਆਏ ਆ, ਤੇ ਮੈਂ ਸਾਰੇ ਰਾਹ ਹੀ ਰੋਂਦੀ ਆਈ ਆ ਅੱਜ। ਤੇ ਤੁਹਾਨੂੰ ਉਹਦੀ ਘਰ ਉਹਦੇ ਘਰ ਵਾਲਾ ਕਹਿ ਰਿਹਾ ਸੀ ਵੀ ਆਈਲੈਟਸ ਕੀਤਾ, ਬੈਂਡ ਘੱਟ ਆਇਆ, ਰੋਂਦੀ ਹੋਈ ਆਈ। ਤੇ ਮੈਂ ਕਿਹਾ ਦੁਬਾਰਾ ਆਈਲੈਟਸ ਕਰ ਲੈ। ਕਹਿੰਦੀ ਇਗਜ਼ਾਮ ਵਧੀਆ ਹੋਇਆ ਨਹੀਂ। ਮੈਂ ਕਿਹਾ ਤਜਰਬਾ ਤੇ ਹੋ ਗਿਆ, ਇਹਦੇ ਚੋਂ ਚੰਗਾ ਤੇ ਵੇਖ ਲੈ। ਇਹਨਾਂ ਤਜਰਬਾ ਹੋ ਗਿਆ ਵੀ ਬੱਲੇ ਬੱਲੇ ਕਿਆ ਬਾਤ, ਕਿੰਨਾ ਕੁਝ ਸਿੱਖ ਲਿਆ ਅੱਜ ਤੋਂ। ਜਦੋਂ ਅਗਲੀ ਵਾਰੀ ਇਗਜ਼ਾਮ ਦੇਵੇਗੀ ਕਿੰਨੀ ਮਿਹਨਤ ਕਰਕੇ ਜਾਏਗੀ, ਇਦੂ ਵੀ ਵੱਧ ਤਰੱਕੀ ਕਰੇਗੀ। ਜੇ ਫੇਲ ਹੋ ਗਈ, ਤਜਰਬਾ ਤੇ ਹੁੰਦਾ ਹੈ ਵੀ ਆ ਇਸ ਤਰ੍ਹਾਂ ਦੇ ਪੇਪਰ ਆਉਂਦੇ ਆ ਬਈ, ਏਦਾਂ ਦਾ ਇਗਜ਼ਾਮ ਆਉਣਾ ਆ, ਮਿਹਨਤ ਤਿਆਰੀ ਡਬਲ ਕਰਕੇ ਜਾਓ। ਤੁਸੀਂ ਆਸ਼ਾਵਾਦੀ ਰਹਿਣਾ ਹੁੰਦਾ ਹੈ, ਫੇਲੀਅਰ ਦੇ ਵਿੱਚੋਂ ਵੀ ਤੁਸੀਂ ਕੁਝ ਨਾ ਕੁਝ ਲੱਭਣਾ ਹੁੰਦਾ, ਫਿਰ ਤੁਸੀਂ ਫੇਲ ਨਹੀਂ ਹੋਏ, ਫਿਰ ਤੁਸੀਂ ਇੱਕ ਤਜਰਬਾ ਲਿਆ, ਜਿੱਤ ਗਏ। ਫੇਰ ਫੇਲ ਥੋੜਾ ਹੋਏ, ਫਿਰ ਜਿੱਤ ਗਏ, ਕਿਉਂਕਿ ਉਹਦੇ ਚੋਂ ਤੁਸੀਂ ਨਵਾਂ ਸਿੱਖ ਲਿਆ ਵੀ ਫੇਲ ਹੋ ਗਏ, ਅਗਲੀ ਵਾਰੀ ਆਹ ਨਵਾਂ ਤਜਰਬਾ ਹੋ ਗਿਆ। ਹੁਣ ਜੇ ਤੁਸੀਂ ਨੈਗੇਟਿਵ ਸੋਚਣਾ, ਸੋਚੀ ਚੱਲੋ। ਇੱਕ ਹੋਰ ਪਰਿਵਾਰ ਅੱਜ ਮੈਨੂੰ ਮਿਲ ਰਿਹਾ ਸੀ, ਉਹ ਗੱਲ ਕਰਦੇ ਸੀ, ਕਹਿੰਦੇ ਭਾਈ ਸਾਹਿਬ ਆਹ ਸਾਡਾ ਮੁੰਡਾ ਹੈ, ਇਹਨੇ ਪਹਿਲਾਂ ਗ੍ਰੈਜੂਏਸ਼ਨ ਕੀਤੀ ਹੈ, ਫਿਰ ਪਤਾ ਨਹੀਂ ਕਿਹੜੀ ਉਹਨਾਂ ਨੇ ਦੱਸਿਆ ਸੀ ਬੀ ਕੌਮ ਕਰ ਲਈ, 3 ਸਾਲ ਪਹਿਲਾਂ ਬੀ ਕੌਮ ਕਰ ਲਈ, ਹੁਣ ਇਹਨੇ ਆਈਲੈਟਸ ਕੀਤਾ ਹੈ, ਫਾਈਲ ਇਹਦੀ ਲੱਗੀ ਹੋਈ ਹੈ, ਇਹਦੇ ਅੜਿੱਚਣਾ ਹੀ ਪੈਂਦੀਆਂ। ਮੈਨੂੰ ਕਹਿੰਦੇ ਇਹਦੇ ਸਾਰੇ ਕੰਮਾਂ ਵਿੱਚ ਅੜਿੱਚਣਾ ਹੀ ਪੈਂਦੀਆਂ। ਮੈਨੂੰ ਐ ਗਿਆ, ਤੇ ਮੈਂ ਭੈਣ ਨੂੰ ਕਿਹਾ, ਮੈਂ ਕਿਹਾ ਬੀਬੀ ਇਹਨੂੰ ਤੂੰ ਨਿਰਾਸ਼ਾਵਾਦੀ ਬਣਾ ਰਹੀ ਹੈ, ਨਾਲੇ ਆਪ ਪਰੇਸ਼ਾਨ ਹੈ, ਹੁਣ ਇਹਨੂੰ ਪੁੱਠਾ ਕਰ ਲੈ। ਕਹਿੰਦੀ ਕਿਵੇਂ? ਮੈਂ ਕਿਹਾ ਤੂੰ ਪਹਿਲਾਂ 10th ਪਾਸ ਕੀਤੀ ਹੈ, ਫਿਰ ਪਲੱਸ 2 ਕੀਤੀ ਹੈ, ਫਿਰ ਬੀ ਕੌਮ ਕੀਤੀ ਹੈ, ਹੁਣ ਮੈਂ ਕਿਹਾ ਬੈਂਡ ਆ ਗਏ, ਬਹੁਤ ਸਾਰੇ ਬੱਚਿਆਂ ਦੇ ਤੇ ਆਉਂਦੇ ਨਹੀਂ, ਇਹਦੇ ਬੈਂਡ ਵੀ ਆ ਗਏ। ਅੱਛਾ, ਫਿਰ ਮੈਂ ਕਿਹਾ ਤੂੰ ਕਹਿ ਫਾਈਲ ਲੱਗੀ ਹੋਈ ਹੈ, ਕਿੰਨਾ ਕੁਝ ਚੰਗਾ ਚੰਗਾ ਹੈ, ਤੇ ਤੂੰ ਸੋਚ ਰਹੀ ਹੈ ਉਦੋਂ ਬੀ ਕੌਮ ਕਰ ਲਈ ਸੀ ਪਰ ਨੌਕਰੀ ਕੋਈ ਮਿਲੀ ਨਹੀਂ, ਹੁਣ ਹੁਣ ਫਾਈਲ ਲੱਗੀ ਹੈ, ਹੁਣ ਵੀਜ਼ਾ ਨਹੀਂ ਆ ਰਿਹਾ, ਇਹਦੇ ਸਾਰੇ ਕੰਮਾਂ 'ਚ ਅੜਿੱਚਣਾ ਪਈ ਜਾਂਦੀ। ਮੈਂ ਕਿਹਾ ਇਹ ਹੈ ਨਿਰਾਸ਼ਾਵਾਦੀ ਸੋਚ।
ਪਰ ਜੇ ਤੁਸੀਂ ਸੋਚੋ ਵੀ ਯਾਰ ਦਸਵੀਂ ਪਾਸ ਕੀਤੀ, ਪਲੱਸ ਟੂ ਪਾਸ ਕੀਤੀ, ਬੀ ਕੌਮ ਇਹਨੇ ਕੀਤਾ, ਬੈਂਡ ਇਹਨੇ ਲਿਆਂਦੇ, ਹੁਣ ਕੈਨੇਡਾ ਨੂੰ ਜਾਊ, ਕਿੰਨਾ ਵਧੀਆ 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 ਸੋਚ ਲੈ, ਇਹਨੂੰ ਹੀ ਵਧੀਆ ਵਧੀਆ ਸੋਚ ਲੈ। ਪਰ ਜਿਹੜੇ ਬੰਦੇ ਨਿਰਾਸ਼ਾਵਾਦੀ ਹੁੰਦੇ ਆ, ਉਹ ਹਰ ਵਧੀਆ ਮੌਕਾ ਵੀ ਆਇਆ ਹੁੰਦਾ ਉਹ ਉੱਥੇ ਵੀ ਦੁਖੀ ਰਹਿਣਗੇ ਜ਼ਿੰਦਗੀ ਵਿੱਚ। ਤੇ ਜਿਹੜੇ ਬੰਦੇ ਆਸ਼ਾਵਾਦੀ ਹੁੰਦੇ ਆ, ਉਹ ਮੌਕਾ ਜਿੱਦਾਂ ਦਾ ਮਰਜ਼ੀ ਹੋਵੇ ਉਹਦੇ ਵਿੱਚੋਂ ਵੀ ਕੁਛ ਨਾ ਕੁਛ ਲੱਭ ਹੀ ਲੈਂਦੇ ਆ, ਵੱਡੀ ਤੋਂ ਵੱਡੀ ਮੁਸੀਬਤ ਵਿੱਚ ਵੀ ਅੱਗੇ ਵਧਣ ਦਾ ਮੌਕਾ ਲੱਭ ਲੈਂਦੇ ਆ। ਆਸ਼ਾਵਾਦੀ ਹੁੰਦੇ ਆ ਜਿਹੜੇ ਮੁਸੀਬਤ ਵਿੱਚੋਂ ਅੱਗੇ ਨਿਕਲਦੇ ਆ ਵੀ ਆਹ ਮੌਕਾ ਮਿਲਿਆ ਹੁਣ, ਤੇ ਨਿਰਾਸ਼ਾਵਾਦੀ ਵਧੀਆ ਮੌਕਾ ਵੀ ਮਿਲਦਾ ਉਹਨਾਂ ਨੂੰ ਉਹਨੂੰ ਵੀ ਮੁਸੀਬਤ ਬਣਾ ਲੈਂਦੇ ਆ। ਏਦਾਂ ਨਹੀਂ ਸੋਚਣਾ ਚਾਹੀਦਾ, ਜ਼ਿੰਦਗੀ ਦੇ ਵਿੱਚ ਸਭ ਕੁਛ ਹੁੰਦਾ ਹੈ। ਜਿਵੇਂ ਨਾ ਵੇਖਿਓ ਨਿਰਾਸ਼ਾਵਾਦੀ ਬੰਦੇ ਤੇ ਆਸ਼ਾਵਾਦੀ ਬੰਦੇ ਨੂੰ ਬੰਦ ਕਰਤਾ ਕਮਰੇ ਚ, ਪਿਓ ਕਹਿੰਦਾ ਇਹ ਜਿਹੜਾ ਹੈ ਨਾ ਇੱਕ ਪੁੱਤ ਮੇਰਾ ਇਹ ਹੈ ਨਿਰਾਸ਼ਾਵਾਦੀ, ਹਰ ਗੱਲ ਨੈਗੇਟਿਵ 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 ਕਰਦਾ, ਮੇਰੇ ਨਾਲ ਐ ਨੀ ਹੋਇਆ, ਮੇਰੀ ਜ਼ਿੰਦਗੀ ਚ ਐ ਨੀ ਹੋਇਆ, ਮੇਰੀ ਜ਼ਿੰਦਗੀ ਚ ਐ ਨੀ ਹੋਇਆ। ਕਈ ਤੇ ਕਮਲੇ ਕਹਿ ਦੇਣਗੇ ਮੈਂ ਮਾੜੇ ਕੰਮ ਘਰ ਜੰਮਿਆ, ਕਸੂਰ ਹੀ ਮੇਰੇ ਮਾਂ ਪਿਓ, ਜੇ ਕਿਤੇ ਮੈਂ ਫਲਾਣੇ ਅਮੀਰ ਦੇ ਘਰੇ ਜੰਮਦਾ ਫਿਰ ਗੱਲ ਬਣਦੀ। ਕੋਈ ਕਹਿੰਦਾ ਮੇਰਾ ਦੇਸ਼ ਮਾੜਾ, ਮੈਂ ਇਸ ਦੇਸ਼ ਜੰਮਿਆ ਤਾਂ, ਮੈਂ ਕਿਹਾ ਨਿਕੰਮਿਆ ਤੂੰ ਅਮਰੀਕਾ ਵੀ ਜੰਮ ਲੈਂਦਾ, ਤੂੰ ਕੱਖ ਢੁੱਲ ਕਿਹੜੇ ਲੱਲਰ ਲਾ ਦਿੰਦਾ, ਤੂੰ ਤੂੰ ਕੀ ਕਰ ਲੈਂਦਾ, ਹੈ ਹੀ ਨਿਕੰਮਾ ਤੂੰ, ਤੂੰ ਦੋਸ਼ ਕੱਢੀ ਜਾਂਦਾ ਮੇਰੇ ਮਾਂ ਪਿਓ ਆਏ ਆ। ਕਈ ਕਹਿਣਗੇ ਮੈਨੂੰ ਪਿਆਰ ਹੀ ਨਹੀਂ ਮਾਂ ਪਿਓ ਦਾ ਮਿਲਿਆ, ਛੋਟੇ ਨੂੰ ਜ਼ਿਆਦਾ ਕਰਦੇ ਰਹੇ, ਐਂ ਬਹਾਨੇ ਬਣਾਈ ਜਾਣਗੇ। ਇਹ ਸਭ ਲੋਕ ਉਹ ਹੁੰਦੇ ਆ ਨਿਕੰਮੇ ਬੰਦੇ ਜਿਹੜੇ ਦੂਜੇ ਤੇ ਸਿੱਟਦੇ ਆ, ਇਹ ਪੈਰਾਂ ਤੇ ਖੜੇ ਨਹੀਂ ਹੋ ਸਕਦੇ ਹੁੰਦੇ, ਇਹ ਆਪਣੀ ਸਾਰੀ ਜ਼ਿੰਮੇਵਾਰੀ ਦੂਜੇ ਤੇ ਸਿੱਟਦੇ ਆ ਵੀ ਇਹਨੇ ਮੈਨੂੰ ਅੜਿੱਕਾ ਬਣਾਤਾ, ਨਹੀਂ ਤਾਂ ਮੈਂ ਤੇ ਬਹੁਤ ਅੱਗੇ ਪਹੁੰਚ ਜਾਣਾ ਸੀ। ਇਹ ਲੋਕ ਨਿਰਾਸ਼ਾਵਾਦੀ ਹੁੰਦੇ ਆ, ਨਾ ਕਾਮਯਾਬ ਹੁੰਦੇ ਆ, ਜਿਹੜੇ ਕਿਤੇ ਨਾ ਕਿਸੇ ਨਾ ਕਿਸੇ ਤੇ ਆਪਣੀ ਜ਼ਿੰਦਗੀ ਦੀ ਸਾਰੇ ਭਾਰ ਸਿੱਟਣੇ ਚਾਹੁੰਦੇ ਆ ਵੀ ਮੈਂ ਉਹਦੇ ਤੇ ਸਿੱਟ ਕੇ ਮੈਂ ਬਰੀ ਹੋ ਜਾਂ, ਵੀ ਮੈਂ ਤੇ ਕਾਮਯਾਬ ਹੋ ਜਾਂਦਾ, ਫਲਾਣਾ ਬੰਦਾ ਮੇਰੀ ਜ਼ਿੰਦਗੀ ਚ ਆ ਗਿਆ, ਉਹਨੇ ਨਹੀਂ ਹੋ ਦਿੱਤਾ। ਉਹ ਮਾਂ ਪਿਓ ਦੇ ਉੱਤੇ ਵੀ ਸਿੱਟ ਦਿੰਦੇ ਆ, ਕਈ ਵਾਰੀ ਆਪਣੇ ਪਿੰਡ ਤੇ ਸਿੱਟ ਦੇਣਗੇ, ਕਈ ਵਾਰੀ ਪੜ੍ਹਾਈ ਤੇ ਸਿੱਟ ਦੇਣਗੇ, ਕਈ ਵਾਰੀ ਆਪਣੇ ਦੇਸ਼ ਤੇ ਹੀ ਸਿੱਟ ਦਿੰਦੇ ਆ ਵੀ ਮੈਂ ਤਾਂ ਕਾਮਯਾਬ ਨਹੀਂ ਹੋਇਆ। ਨਹੀਂ ਭਾਈ, ਮੈਂ ਹਮੇਸ਼ਾ ਕਿਹਾ ਜ਼ਿੰਮੇਵਾਰੀ ਆਪਣੀ ਲਓ, ਆਪਣੀ ਜ਼ਿੰਮੇਵਾਰੀ ਲਓ। ਸਾਡੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਕਈ ਬੰਦੇ ਪੇਂਡੂ ਮਾਂ ਪਿਓ ਸੀ, ਕਿਤੇ ਦੀ ਕਿਤੇ ਪਹੁੰਚ ਗਏ, ਮਿਹਨਤ ਕਰਕੇ ਪਹੁੰਚ ਗਏ, ਰਿਸਕ ਲਏ, ਜਿਨ੍ਹਾਂ ਨੇ ਜ਼ਿੰਦਗੀ ਵਿੱਚ ਕਾਮਯਾਬ ਹੋ ਗਏ। ਆਪਣੀ ਜ਼ਿੰਦਗੀ ਦੀ ਜ਼ਿੰਮੇਵਾਰੀ ਆਪ ਲੈਣੀ ਹੁੰਦੀ ਹੈ। ਤੇ ਮੈਂ ਗੱਲ ਕਰਦਾ ਸੀ ਦੋ ਪੁੱਤ ਹੈ, ਇੱਕ ਆਸ਼ਾਵਾਦੀ ਇੱਕ ਨਿਰਾਸ਼ਾਵਾਦੀ। ਤੇ ਜਿਹੜਾ ਆਸ਼ਾਵਾਦੀ ਹੈ ਉਹਨੇ ਕਿਹਾ ਵੀ ਐਂ ਕਰੋ, ਇਹਨਾਂ ਦੋਨਾਂ ਨੂੰ ਕਮਰੇ 'ਚ ਬੰਦ ਕਰ ਦਿਓ, ਇੱਕ ਪੋਜ਼ਿਟਿਵ ਇੱਕ ਨੈਗੇਟਿਵ, ਦੋਨੇ ਬੱਚੇ। ਦੀਵਾਲੀ ਆਈ ਹੈ, ਇੱਕ ਦੇ ਕਮਰੇ ਦੇ ਵਿੱਚ ਮਠਿਆਈ ਰੱਖੀ, ਗੁਲਾਬ ਜਾਮੁਨ ਰੱਖੇ, ਤਰ੍ਹਾਂ ਤਰ੍ਹਾਂ ਦੇ ਕੇਕ ਰੱਖੇ, ਤਰ੍ਹਾਂ ਤਰ੍ਹਾਂ ਦੇ ਪਟਾਕੇ ਰੱਖੇ, ਲੋਕ ਲਾਤਾ ਕਮਰੇ ਨੂੰ, ਜਿਹੜਾ ਨਿਰਾਸ਼ਾਵਾਦੀ ਸੀ ਉਹਦੇ। ਤੇ ਜਿਹੜਾ ਆਸ਼ਾਵਾਦੀ ਹੈ ਕੈਮ ਕੈਮ, ਉਹਦਾ ਕਮਰਾ ਲਿੱਦ ਨਾਲ ਭਰਤਾ, ਕਹਿੰਦੇ ਉਹਨੂੰ ਵੀ ਬੰਦ ਕਰਤਾ ਕਮਰੇ 'ਚ ਵੀ ਵੇਖਦੇ ਆ। ਕਹਿੰਦੇ ਬੰਦ ਕਰਤੇ ਦੋਵੇਂ ਜਣੇ, ਜਿਹੜਾ ਤੇ ਸੀ ਨਾ ਨਿਰਾਸ਼ਾਵਾਦੀ, ਗੇਟ ਖੋਲਿਆ ਅਗਲੇ ਦਿਨ, ਹਾਂ ਬਈ ਕਿਵੇਂ ਹੈ, ਗੁੱਸਾ ਚੜਿਆ ਪਿਆ, ਇਰੀਟੇਟ ਹੋਇਆ, ਪਰੇਸ਼ਾਨ। ਕਹਿੰਦਾ ਕੀ ਹੋ ਗਿਆ, ਲੜਦਾ ਮਾਂ ਪਿਓ ਨਾਲ। ਕਹਿੰਦੇ ਮੈਨੂੰ ਇੰਨਾ ਹੀ ਮਠਿਆਈ ਖਵਾ ਕੇ ਤੁਸੀਂ ਸ਼ੂਗਰ ਕਰਾਉਣੀ ਹੈ, ਇੰਨੀ ਮਠਿਆਈ ਮੇਰੇ ਕਮਰੇ 'ਚ ਰੱਖੀ ਪਈ, ਮੈਨੂੰ ਬਿਮਾਰ ਕਰੋਗੇ, ਇੰਨੇ ਪਟਾਕੇ ਲੱਗੇ ਪਏ ਆ, ਇੰਨਾ ਬਰੂਦ ਪਿਆ, ਮੈਨੂੰ ਫੂਕਣਾ ਤੁਸੀਂ, ਮੈਨੂੰ ਅੱਗ ਲਾਉਂਦੇ, ਮੈਨੂੰ ਸਾੜਨਾ ਤੁਸੀਂ। ਇਹ ਨਿਰਾਸ਼ਾਵਾਦੀ, ਮਤਲਬ ਮਠਿਆਈ ਵੀ ਧਰੀ ਹੈ, ਪਟਾਕੇ ਵੀ ਰੱਖੇ ਨੇ, ਇਹ ਬਾਹਰ ਆ ਕੇ ਕਲੇਸ਼ ਪਾ ਲਿਆ ਇਹਨੇ। ਕਹਿੰਦਾ ਮੈਨੂੰ ਮਾਰਨਾ ਚਾਹੁੰਦੇ ਹੋ ਤੁਸੀਂ, ਅੱਗ ਲਾਉਣੀ ਚਾਹੁੰਦੇ ਹੋ, ਮੈਨੂੰ ਤਾਂ ਇੰਨੇ ਪਟਾਕੇ ਰੱਖੇ ਹੈ ਵੀ ਇਹ ਮਰ ਜੇ ਅੰਦਰ ਹੀ, ਮੇਰੇ ਵੈਰੀ ਹੋ ਤੁਸੀਂ। ਤੇ ਜਿਹਦਾ ਕਮਰਾ ਲਿੱਦ ਲਿੱਦ ਤਾਂ ਭਰੀ ਪਈ ਉਹਦੇ ਕਮਰੇ, ਉਹ ਜਦੋਂ ਉਹਦੇ ਵਾਲਾ ਬਾਰ ਖੋਲਿਆ, ਇਹ ਕਿਵੇਂ ਹੈ, ਉਹ ਛੋਲਾ ਮਾਰਦਾ ਫਿਰਦਾ ਲਿੱਦ ਦੇ ਵਿੱਚ। ਕਹਿੰਦੇ ਤੂੰ ਕੀ ਕਰਦਾ ਹੈ? ਕਹਿੰਦਾ ਮੈਂ ਸੋਚਦਾ ਵੀ ਜੇ ਇੰਨੀ ਲਿੱਦ ਹੈ ਤੇ ਇਹਦਾ ਮਤਲਬ ਕਿਤੇ ਨਾ ਕਿਤੇ ਘੋੜਾ ਵੀ ਹੋਊ, ਉਹ ਘੋੜਾ ਲੱਭਦਾ ਫਿਰਦਾ ਉੱਥੋਂ ਵੀ ਕਿਤੇ ਨਾ ਕਿਤੇ ਘੋੜਾ ਵੀ ਤੇ ਹੋਊ ਜੇ ਇੰਨੀ ਲਿੱਦ ਆਈ ਹੈ। ਸਮਝਣਾ ਗੱਲ, ਆਸ਼ਾਵਾਦੀ ਬੰਦਾ ਲਿੱਦ ਚੋਂ ਵੀ ਲੱਭਦਾ ਕੁਛ, ਤੇ ਨਿਰਾਸ਼ਾਵਾਦੀ ਬੰਦਾ ਇੰਨਾ ਕੁਝ ਕਮਰਾ ਭਰਿਆ ਪਿਆ ਫਿਰ ਵੀ ਦੁਖੀ। ਉਹ ਕਹੀ ਜਾਂਦਾ ਮੈਨੂੰ ਫੂਕਣਗੇ, ਮੈਨੂੰ ਮਾਰਨਗੇ, ਇਹ ਮੇਰਾ ਨੁਕਸਾਨ ਕਰਨਾ ਚਾਹੁੰਦੇ ਆ, ਇਹ ਜਾਣ ਜਾਣ ਕੇ ਮੇਰੇ ਨਾਲ ਐਂ ਕਰਦੇ, ਇਹ ਮੇਰਾ ਭਲਾ ਨਹੀਂ ਚਾਹੁੰਦੇ। ਬਸ ਨਿਰਾਸ਼ਾਵਾਦੀ। ਤੇ ਤੁਸੀਂ ਆਲੇ ਦੁਆਲੇ ਵੇਖ ਲਓ ਭਰਾਵੋ, ਤੁਹਾਡੇ ਕੋਲ ਚੰਗਾ ਮੌਕਾ ਹੁੰਦਾ ਹੈ, ਤੁਹਾਨੂੰ ਉਹ ਮਾੜਾ ਲੱਗੀ ਜਾਂਦਾ। ਕਈ ਬੰਦਿਆਂ ਕੋਲ ਮਾੜਾ ਵੀ ਹੁੰਦਾ, ਉਹਦੇ ਚੋਂ ਵੀ ਮੌਕਾ ਲੱਭ ਲੈਂਦੇ ਆ। ਬਸ ਤੁਸੀਂ ਆਸ਼ਾਵਾਦੀ ਰਹੋ, ਤੁਹਾਨੂੰ ਹਰ ਚੀਜ਼ ਕੁਝ ਨਾ ਕੁਝ ਸਿਖਾ ਕੇ ਜਾਊ। ਬੜੇ ਤਜਰਬੇ, ਨਵੇਂ ਤੋਂ ਨਵੇਂ ਤਜਰਬੇ ਹੁੰਦੇ ਆ। ਆਪਣੇ ਆਪ ਨੂੰ ਕਾਇਮ ਰੱਖੋ, ਆਪਣੇ ਆਪ ਨੂੰ ਹੌਸਲੇ ਵਿੱਚ ਰੱਖੋ, ਆਪਣੇ ਆਪ ਨੂੰ ਪੋਜ਼ਿਟਿਵ ਰੱਖੋ। ਤੇ ਨਿਰਾਸ਼ਾਵਾਦੀ ਬੰਦੇ ਨੂੰ ਕੋਈ ਪਸੰਦ ਨਹੀਂ ਕਰਦਾ, ਉਹ ਫਿਰ ਬਿਮਾਰ ਪੈ ਕੇ ਆਪਣੇ ਆਪ ਨੂੰ ਪਸੰਦ ਕਰਾਉਣਾ ਚਾਹੁੰਦੇ ਆ। ਨੋਟ ਕਰਨਾ ਇੱਕ ਪੁਆਇੰਟ ਹੋਰ, ਸਿਆਣੇ ਕਹਿੰਦੇ ਆ, ਸਾਈਕੋਲੋਜਿਸਟ ਨੇ ਜਿਹੜੇ ਸਾਈਕੀ ਨੂੰ ਸਮਝਦੇ ਆ, ਉਹ ਕਹਿੰਦੇ ਆ ਕਿ ਤੁਹਾਡਾ ਬੱਚਾ ਜਿੱਦੇ ਬਿਮਾਰ ਪਵੇ ਉਹਦੇ ਘੱਟ ਧਿਆਨ ਦਿਓ, ਜਿੱਦੇ ਚੰਗਾ ਭਲਾ ਹੋਵੇ, ਹੱਸਦਾ ਖੇਡਦਾ ਉਹਦੇ ਉਹਦੇ ਕੰਨੀ ਤੁਸੀਂ ਜ਼ਿਆਦਾ ਧਿਆਨ ਦਿਓ। ਗੱਲ ਪੁੱਠੀ ਹੋ ਗਈ ਨਾ? ਸਾਨੂੰ ਤਾਂ ਇੱਦਾਂ ਦੱਸਿਆ ਜਾਂਦਾ ਵੀ ਜਿੱਦੇ ਘਰ ਵਾਲੀ ਬਿਮਾਰ ਹੋਵੇ ਉਹਦੇ ਆਲੇ ਦੁਆਲੇ ਫਿਰੋ, ਘਰ ਵਾਲਾ ਬਿਮਾਰ ਹੋਵੇ ਉਹਦੇ ਆਲੇ ਦੁਆਲੇ ਫਿਰੋ, ਬੱਚਾ ਬਿਮਾਰ ਹੋਵੇ ਉਹਦੇ ਆਲੇ ਦੁਆਲੇ ਫਿਰੋ, ਸਾਨੂੰ ਤੇ ਐਂ ਦੱਸਦੇ ਆ। ਇਹ ਗੱਲ ਪੁੱਠੀ ਹੈ। ਸੁਣੋ, ਧਿਆਨ ਨਾਲ ਗੱਲ ਨੂੰ ਸਮਝੋ। ਜਦੋਂ ਕੋਈ ਬੰਦਾ ਬਿਮਾਰ ਹੋਵੇ ਨਾ, ਬੱਚਾ, ਦਵਾਈ ਦਿਓ, ਆਲਾ ਫੜ ਗੋਲੀ ਖਾ ਲੈ, ਪੈ ਜਾ, ਪੰਜ ਸੱਤ ਘੰਟੇ ਬਾਅਦ ਠੀਕ ਹੈ, ਹੁਣ ਕਾਇਮ ਹੈ, ਉੱਠ ਖੜਾ ਹੋ, ਠੀਕ ਹੈ, ਇਹ ਹੋ ਗਈ ਗੱਲ। ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਗੋਲੀ ਨਹੀਂ ਦੇਣੀ, ਦਵਾਈ ਨਹੀਂ ਦੇਣੀ, ਡਾਕਟਰ ਕੋਲ ਨਹੀਂ ਜਾਣਾ, ਚੱਲ ਖੜਾ ਹੋ, ਲੈ ਚੱਲ ਡਾਕਟਰ ਤੇ ਚੱਲੀਏ, ਲਿਆਂਦੀ ਦਵਾਈ, ਠੀਕ ਹੈ। ਜੇ ਤੁਸੀਂ ਐਂ ਕੀਤਾ ਵੀ ਹਾਏ ਮੇਰਾ ਪੁੱਤ ਬਿਮਾਰ, ਹਾਏ ਮੇਰੀ ਗੁਗਲੀ ਬੁਗਲੀ, ਐਂ ਲੱਗ ਗਿਆ ਜੇ ਕਰਨ, ਸੁਣਿਓ ਗੱਲ, ਗੱਲ ਸੁਣਿਓ, ਹਾਸੇ ਚ ਨਾ ਲਜਾਇਓ। ਏਦਾਂ ਜੇ ਤੁਸੀਂ ਐ ਲੱਗੇ ਕਰਨ, ਛਿੰਦੇ ਜੇ ਬਣ ਕੇ, ਮੇਰੇ ਪੁੱਤੂ, ਮੇਰਾ ਫਲਾਣਾ ਫਲਾਣਾ, ਐ ਮੇਰਾ ਐ ਐ, ਵੇਖਿਓ ਤੂੰ ਐ ਕਰੀ ਜਾ ਕਰੀ ਜਾ ਕਰੀ ਜਾ, ਨਿਆਣੇ ਨੂੰ ਸਮਝ ਆ ਜਾਣੀ ਹੈ ਵੀ ਇਹ ਧਿਆਨ ਦਿੰਦਾ ਮੇਰੇ ਵੱਲ ਕਦੋਂ, ਜਦੋਂ ਮੈਂ ਬਿਮਾਰ ਹੁੰਦਾ। ਤੇ ਜੇ ਉਹਨੇ ਕਦੇ ਤੇਰਾ ਧਿਆਨ ਦੁਬਾਰਾ ਖਿੱਚਣਾ ਹੋਇਆ ਫਿਰ ਕੀ ਕਰੂ, ਬਿਮਾਰ ਹੋ, ਉਹਨੂੰ ਮੈਸੇਜ ਮਿਲ ਗਿਆ ਕਿ ਤੂੰ ਮੇਰੇ ਆਲੇ ਦੁਆਲੇ ਫਿਰਦਾ ਹੈ। ਚੇਤਾ ਰੱਖਣਾ, ਬਹੁਤੀਆਂ ਬੀਬੀਆਂ ਬਿਮਾਰੀ ਇਸ ਕਰਕੇ ਹੁੰਦੀਆਂ ਕਿਉਂਕਿ ਘਰ ਵਾਲਾ ਧਿਆਨ ਹੀ ਉੱਤੇ ਦਿੰਦਾ ਹੈ, ਅੱਗੇ ਪਿੱਛੇ ਨਹੀਂ ਪੁੱਛਦਾ, ਉਹਨਾਂ ਨੂੰ ਹਿਸਾਬ ਆ ਜਾਂਦਾ ਹੈ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਜੇ ਮੈਂ ਬਿਮਾਰ ਪਈ ਰਹੀ ਫਿਰ ਇਹ ਪੁੱਛਦਾ, ਉਦਾਂ ਇਹ ਧਿਆਨ ਨਹੀਂ ਦਿੰਦਾ। ਜਦੋਂ ਵੀ ਉਹਦੇ ਕੋਲ ਆਉਣਾ, ਹਾਏ ਲੱਤਾਂ ਬਹੁਤ ਦੁਖਦੀਆਂ, ਚੀਸਾਂ ਪੈਂਦੀਆਂ, ਅੱਛਾ ਕੀ ਹੋ ਗਿਆ, ਕੋਈ ਗੋਲੀ ਖਾ ਲੈ, ਕੋਈ ਦਵਾਈ ਲੈ ਲੈ, ਉਹਨੂੰ ਇੰਨੇ ਨਾਲ ਵੀ ਅੱਛਾ ਮੈਨੂੰ ਪੁੱਛਦਾ। ਤੁਸੀਂ ਸਮਝਿਓ ਇਸ ਗੱਲ ਨੂੰ, ਨਿਆਣੇ ਪਾਲ ਰਹੇ ਹੋ, ਬੱਚੇ ਪਾਲ ਰਹੇ ਹੋ, ਇਹਨਾਂ ਨੁਕਤਿਆਂ ਨੂੰ ਦਿਮਾਗ ਚ ਵਾੜੋ। ਜਦੋਂ ਤੁਸੀਂ ਨਾ ਧਿਆਨ ਦੇਣਾ ਬੱਚੇ ਵੱਲ, ਬਹੁਤ ਧਿਆਨ ਦੇਣਾ, ਉਦੋਂ ਧਿਆਨ ਦੇਣਾ ਜਦੋਂ ਬਹੁਤ ਖੁਸ਼ ਹੁੰਦਾ, ਹੱਸਦਾ ਹੁੰਦਾ, ਪੂਰਾ ਖੁਸ਼ ਹੁੰਦਾ, ਉਹਦੇ ਧਿਆਨ ਦਿਆ ਕਰੋ ਪੂਰਾ, ਤਾਂ ਜੋ ਉਹਨੂੰ ਪਤਾ ਲੱਗ ਜਾਏ ਵੀ ਜੇ ਮੈਂ ਮਾਂ ਪਿਓ ਦਾ ਧਿਆਨ ਖਿੱਚਣਾ ਹੈ ਤੇ ਮੈਨੂੰ ਕੀ ਕਰਨਾ ਪਊ, ਖੁਸ਼ ਹੋਣਾ, ਹੱਸਣਾ ਪਊ। ਉਹਦੇ ਸਬਕੌਂਸ਼ੀਅਸ ਮਾਈਂਡ ਵਿੱਚ, ਉਹਦੇ ਅਚੇਤ ਮਨ ਵਿੱਚ ਇਹ ਸੇਵ ਹੋ ਰਿਹਾ, ਉਹ ਸੇਵ ਕਰ ਲੈਂਦਾ ਵੀ ਮੇਰਾ ਮੇਰੇ ਵੱਲ ਧਿਆਨ ਉਦਾਂ ਹੀ ਦਿੰਦੇ ਨੇ ਜਿੱਦਾਂ ਮੈਂ ਬਿਮਾਰ ਹੁੰਦਾ, ਐ ਹੁੰਦਾ। ਹੁਣ ਮੇਰੇ ਕਹਿਣ ਦਾ ਭਾਵ ਸਮਝੋ, ਵੇਖਿਓ ਖੜੇ ਖਲੋਤੇ ਕਈ ਐ ਖੜੇ ਖਲੋਤੇ ਡਿੱਗ ਪੈਂਦੇ, ਖੜੇ ਹੀ ਕਈ, ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਨਾਂ ਨੇ ਉਦੋਂ ਹੀ ਚੱਕਣਾ ਹੈ ਜਦੋਂ ਮੈਂ ਡਿੱਗਿਆ। ਤੇ ਜੇ ਤੁਸੀਂ ਡਿੱਗੇ ਨੂੰ ਚੱਕਣਾ ਛੱਡਤਾ ਉਹਨੇ ਹੌਲੀ ਹੌਲੀ ਡਿੱਗਣੋਂ ਵੀ ਹਟ ਜਾਣਾ ਹੈ। ਕਈ ਤੇ ਬੀਬੀਆਂ ਨਾਰਾਜ਼ ਹੀ ਹੋਣਗੇ ਵੀ ਮੇਰਾ ਸਿਰ ਦੁਖਦਾ ਰਹਿੰਦਾ, ਇਹ ਕਹਿੰਦੇ ਨੇ ਹੁਣ ਤੂੰ ਮੇਰੇ ਘਰ ਵਾਲੇ ਨੇ ਮੇਰਾ ਧਿਆਨ ਹੀ ਨਹੀਂ ਦੇਣਾ ਹੋਣਾ, ਉਹ ਤੇ ਅੱਗੇ ਹੀ ਨਹੀਂ ਗੌਰ ਕਰਦਾ, ਉਹਨੇ ਹੋਰ ਨਹੀਂ ਗੌਰ ਕਰਨੀ। ਪਰ ਇਹ ਨਹੀਂ ਗੱਲ, ਇਹ ਨੁਕਤਾ ਸਮਝਣ ਵਾਲਾ ਹੈ, ਬਹੁਤ ਥਾਵਾਂ ਦੇ ਉੱਤੇ ਇਸੇ ਤਰ੍ਹਾਂ ਹੀ ਹੁੰਦਾ ਹੈ। ਤੇ ਇੱਕ ਗੱਲ ਹੋਰ ਕਹਿ ਦਿਆਂ, ਉਹ ਭਰਾਵਾ ਬਿਮਾਰ ਹੋ ਕੇ ਧਿਆਨ ਖਿੱਚਿਆ ਤੇ ਕੀ ਖਿੱਚਿਆ, ਤੂੰ ਡਿੱਗ ਕੇ ਧਿਆਨ ਖਿੱਚਿਆ ਤੇ ਕੀ ਖਿੱਚਿਆ, ਮੰਜੇ ਤੇ ਪੈ ਕੇ ਧਿਆਨ ਖਿੱਚਿਆ ਤੇ ਕੀ ਖਿੱਚਿਆ। ਸਵਾਦ ਤਾਂ ਹੈ ਆਸ਼ਾਵਾਦੀ ਹੋ ਕੇ, ਚੜ੍ਹਦੀ ਕਲਾ ਚ ਹੋ ਕੇ, ਕਾਇਮ ਹੋ ਕੇ ਅਗਲੇ ਦਾ ਧਿਆਨ ਖਿੱਚ, ਫਰਜ਼ ਨਿਭਾ ਕੇ ਧਿਆਨ ਖਿੱਚ, ਜ਼ਿੰਮੇਵਾਰੀ ਨਿਭਾ ਕੇ ਧਿਆਨ ਖਿੱਚ। ਇਹ ਧਿਆਨ ਧਿਆਨ ਉਦਾਂ ਵੀ ਖਿੱਚਿਆ ਜਾਂਦਾ ਹੈ, ਬਿਮਾਰ ਉੱਤੇ ਤੇ ਤਰਸ ਹੁੰਦਾ, ਤਰਸ ਉਹ ਤਰਸ ਹੈ, ਤੇ ਤਰਸ ਲੈਣਾ ਕੋਈ ਬਹੁਤੀ ਚੰਗੀ ਗੱਲ ਨਹੀਂ ਹੁੰਦੀ। ਤਰਸ ਕਰਨਾ ਜਿਹੜਾ ਹੈ, ਇਹ ਤਰਸ ਕਰਨਾ ਤੇ ਤਰਸ ਲੈਣਾ ਦੋਵੇਂ ਖਤਰਨਾਕ ਚੀਜ਼ਾਂ ਨੇ ਸਾਡੇ ਮਾਈਂਡ ਦੇ ਤਲ ਤੇ। ਤਰਸ ਕਰਨਾ ਵੀ ਅਗਲੇ ਦਾ ਬੇੜਾ ਭਾਉਣਾ ਹੁੰਦਾ ਹੈ, ਜਿਵੇਂ ਮੈਂ ਪਹਿਲਾਂ ਕਿਹਾ ਤੁਸੀਂ ਹਾਏ ਮੇਰਾ ਬੱਚਾ, ਇਹ ਤਰਸ ਕਰਨਾ ਹੈ, ਇਹ ਉਹਦਾ ਨੁਕਸਾਨ ਹੋਊ, ਬੱਚੇ ਦਾ ਜ਼ਿਆਦਾ ਨੁਕਸਾਨ ਹੋਊ। ਤੇ ਤਰਸ ਲੈਣਾ ਵੀ ਅਗਲਾ ਕਵੇ ਹਾਏ ਵਿਚਾਰਿਆਂ ਨਾਲ, ਉਹ ਐ ਕਿਹੜਾ ਵਿਚਾਰਾ ਯਾਰ, ਮੈਂ ਤੇ ਚੰਗਾ ਭਲਾ, ਤੈਨੂੰ ਜਦੋਂ ਕੋਈ ਐ ਕਵੇ ਹਾਏ ਵਿਚਾਰੇ ਨਾਲ ਕੀ ਬਣ ਗਈ, ਐ ਨਾ ਕਹਿ, ਮੈਨੂੰ ਵਿਚਾਰਾ ਨਾ ਕਹਿ, ਮੈਂ ਚੰਗਾ ਭਲਾ, ਕੋਈ ਵਿਚਾਰਾ ਵਚੂਰਾ ਨਹੀਂ, ਮੈਂ ਐ ਕਹਿਣਾ, ਆਪਣੇ ਆਪ ਨੂੰ ਵਿਚਾਰੇ ਨਹੀਂ ਬਣਨਾ, ਤਰਸ ਲੈਣਾ ਨਹੀਂ। ਅਗਲਾ ਤਰਸ ਕਰਦਾ, ਨਾ ਭਾਈ ਚੰਗੇ ਭਲੇ ਆ, ਕਾਹਤੋਂ ਤਰਸ ਕਰਦਾ ਤੂੰ, ਕਿਉਂਕਿ ਤੂੰ ਤਰਸ ਕਰੇਗਾ ਕੱਲ ਨੂੰ ਮੇਰਾ ਮਨ ਫੇਰ ਤਰਸ ਭਾਲੂ, ਵੀ ਤਰਸ ਕਰਦਾ ਮੈਂ ਕੱਲ ਨੂੰ ਫੇਰ ਕਹੂੰ ਵੀ ਸਾਰੇ ਮੇਰੇ ਤੇ ਤਰਸ ਕਰਨ, ਤਰਸ ਕਰਨ, ਮੈਨੂੰ ਤੇ ਬਣਾਤਾ ਭਿਖਾਰੀ, ਮੇਰਾ ਤੇ ਕੌਨਫੀਡੈਂਸ ਹੀ ਮਰ ਜਾਣਾ, ਮੇਰੀ ਪਰਸਨੈਲਿਟੀ ਖਤਮ ਹੋ ਜੂ ਇਹਦੇ ਨਾਲ, ਮੇਰਾ ਕਰ ਦਿਓਗੇ ਬੇੜਾ ਕਰਕ ਤੁਸੀਂ, ਨਾ 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 ਮੇਰੇ ਤੇ ਤਰਸ ਕਰਨ ਦੀ ਲੋੜ ਨਹੀਂ, ਮੈਨੂੰ ਤਰਸ ਨਹੀਂ ਚਾਹੀਦਾ। ਤੇ ਸਾਡਾ ਜਿਹੜਾ ਸਮਾਜ ਹੈ ਇੱਥੇ ਗੱਲ ਹੀ ਤਰਸ ਦੀ ਹੈ, ਅਗਲਾ ਤਰਸੀਲਾ ਬਣਦਾ, ਵੇਖੋ ਜੀ ਪਹਿਲਾਂ ਐ ਹੋ ਗਿਆ, ਫਿਰ ਸਾਡੇ ਨਾਲ ਐ ਹੋ ਗਿਆ, ਫਿਰ ਸਾਡੇ ਨਾਲ ਐ ਹੋ ਗਿਆ, ਉਹਦਾ ਮਤਲਬ ਹੈ ਤਰਸ ਕਰੋ, ਤਰਸ ਕਰੋ, ਤਰਸ ਕਰੋ, ਤਰਲੇ ਹੀ ਲੈ ਰਿਹਾ ਮੇਰੇ ਤੇ ਤਰਸ, ਇਹ ਕੋਈ ਵਧੀਆ ਬਿਰਤੀ ਨਹੀਂ ਹੈ। ਤੁਸੀਂ ਆਪਣੇ ਬੱਚਿਆਂ ਦਾ ਬੇੜਾ ਗਰਕ ਕਰ ਦੇਣਾ ਉਹਨਾਂ ਸਾਹਮਣੇ ਤਰਸ ਲੈ ਕੇ ਲੋਕਾਂ ਤੋਂ, ਤਰਸ ਨਹੀਂ ਲੈਣਾ, ਤਰਸ ਦੇ ਪਾਤਰ ਕਦੇ ਨਹੀਂ ਬਣਨਾ। ਕਿਸੇ ਦੀ ਮਦਦ ਕਰਨੀ ਹੈ ਪਰ ਤਰਸ ਨਹੀਂ, ਬੱਚੇ ਦੇ ਉੱਤੇ ਦਵਾਈ ਦਵਾ ਦਿਓ, ਬਿਮਾਰੀ ਹੈ ਠੀਕ ਕਰਾਓ, ਪਰ ਤਰਸ ਨਹੀਂ, ਉਹਦੇ ਨਾਲ ਉਹ ਵਿਗੜ ਜਾਣਾ, ਤਰਸ ਲੈਣ ਵਾਲੇ ਨਹੀਂ ਬਣਨਾ ਕਦੇ, ਆਪਣੇ ਆਪ ਨੂੰ ਸਟਰੋਂਗ ਕਰਨਾ ਹੈ, ਕਾਇਮ ਕਰਨਾ ਹੈ। ਕਿਹੜੀ ਗੱਲ ਹੈ, ਅਸੀਂ ਕਿਤੇ ਮਰ ਚੱਲੇ ਆ, ਐ ਰੱਖੋ ਕਾਇਮ ਕਾਇਮ ਰਹਿਣਾ, ਸਾਨੂੰ ਸਾਡੇ ਪਾਤਸ਼ਾਹਾਂ ਨੇ ਇਹੋ ਹੀ ਸਿਖਾਇਆ। ਕਿੰਨੀ ਵਾਰੀ ਪੜ੍ਹਦੇ ਆ ਜੋ ਨਰ ਦੁੱਖ ਮਹਿ, ਲੋ ਸਾਰਾ ਸ਼ਬਦ ਕਹੋ,
ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁਖ ਸਨੇਹ ਅਰ ਪੈ ਨਹੀਂ ਜਾ ਕੇ, ਕੰਚਨ ਮਾਟੀ ਮਾਨੇ, ਨਹਿ ਨਿੰਦਿਆ ਨਹਿ ਉਸ ਸੁਜਾ ਕੇ, ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਨ ਤੇ ਆ ਗਏ, ਜਗ ਤੇ ਰਹੇ ਨਿਰਸ਼ਾ, ਕਾਮ ਕ੍ਰੋਧ ਜਿਹ ਪਰਸੈ ਨਾਹਨ, ਤਹ ਕਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜਿਹ ਨਰ ਕੋ ਕੀਨੀ, ਤਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਓ, ਜਿਓ ਪਾਨੀ ਸੰਗ ਪਾਨੀ।
ਜਦੋਂ ਕਿਰਪਾ ਹੋਈ ਗੁਰੂ ਦੀ, ਜਦੋਂ ਗਿਆਨ ਹੋਇਆ, ਕਹਿੰਦੇ ਜੁਗਤ, ਜੁਗਤ ਕਹਿੰਦੇ ਹੈ ਟੈਕਨੀਕ ਨੂੰ, ਮੈਥਡ ਨੂੰ, ਢੰਗ ਨੂੰ,
ਕਹਿੰਦੇ ਜਦੋਂ ਤੋਂ ਗਿਆਨ ਹੋਇਆ ਸਮਝ ਹੋਈ ਉਦੋਂ ਬਾਅਦ ਨਜ਼ਾਰਾ ਆ ਗਿਆ ਜ਼ਿੰਦਗੀ ਜਿਉਣ ਦਾ ਸਵਾਦ ਆ ਗਿਆ
ਜਦੋਂ ਕਿਰਪਾ ਗੁਰਾਂ ਦੀ ਹੋਈ ਜ਼ਿੰਦਗੀ ਦਾ ਚੱਜ ਆ ਗਿਆ ਜਦੋਂ ਕਿਰਪਾ ਗੁਰਾਂ ਦੀ ਜ਼ਿੰਦਗੀ ਦਾ ਚੱਜ ਆ ਗਿਆ ਕਿਰਪਾ ਗੁਰਾਂ ਦੀ ਹੋਈ ਜ਼ਿੰਦਗੀ ਦਾ ਚੱਜ ਆ
ਬੋਲੋ ਸਾਰੇ
ਕਿਰਪਾ ਗੁਰਾਂ ਦੀ ਕਿਰਪਾ ਗੁਰਾਂ ਦੀ ਜ਼ਿੰਦਗੀ ਦਾ ਚੱਜ ਆ ਗਿਆ ਜਦੋਂ ਕਿਰਪਾ ਗੁਰਾਂ ਦੀ ਜ਼ਿੰਦਗੀ ਦਾ ਚੱਜ ਆ ਗਿਆ ਕਿਰਪਾ ਗੁਰਾਂ ਦੀ ਹੋਈ ਜ਼ਿੰਦਗੀ ਦਾ
ਪੜਿਓ ਪੜਿਓ ਸਾਰੇ
ਜ਼ਿੰਦਗੀ ਦਾ ਚੱਜ ਆ ਗਿਆ ਜ਼ਿੰਦਗੀ ਦਾ ਚੱਜ ਆ ਗਿਆ ਮੇਰੇ ਪਿਆਰੇ ਜ਼ਿੰਦਗੀ ਦਾ ਚੱਜ ਅੱਜ ਕੇ ਬਈ ਜ਼ਿੰਦਗੀ ਦਾ ਚੱਜ ਆ ਗਿਆ ਬਾਬਾ ਬਾਬਾ ਜ਼ਿੰਦਗੀ ਦਾ ਚੱਜ ਆ ਗਿਆ ਬਾਬਾ ਬਾਬਾ ਜ਼ਿੰਦਗੀ ਦਾ ਚੱਜ ਆ ਗਿਆ ਉਹ ਜ਼ਿੰਦਗੀ ਦਾ ਚੱਜ ਆ ਗਿਆ ਬਾਬਾ ਬਾਬਾ
ਪੜੋ ਪੜੋ
ਬਾਬਾ ਬਾਬਾ ਦੀ ਜ਼ਿੰਦਗੀ
ਬਾਬਾ
ਕਦੋਂ ਕਿਰਪਾ ਗੁਰਾਂ ਦੀ ਹੋਈ ਗੁਰਾਂ ਦੀ ਹੋਈ ਜ਼ਿੰਦਗੀ ਦਾ ਚੱਜ ਜਦੋਂ ਕਿਰਪਾ ਗੁਰਾਂ ਦੀ ਜ਼ਿੰਦਗੀ ਦਾ ਚੱਜ ਆ ਗਿਆ ਹੋਈ ਜ਼ਿੰਦਗੀ ਦਾ
ਗੱਜ ਕੇ ਬਈ ਗੱਜ ਕੇ
ਕਿਰਪਾ ਗੁਰਾਂ ਦੀ ਹੋਈ ਜ਼ਿੰਦਗੀ ਦਾ ਚੱਜ
ਜੁਗਤ
ਨਾਨਕ ਲੀਨ ਪਇਓ ਗੋਬਿੰਦ ਸਿਉਂ
ਜੋ ਪਾਣੀ ਸਾਨੂੰ ਪਾਣੀ
ਜਦੋਂ ਜ਼ਿੰਦਗੀ ਵਿੱਚ ਗਿਆਨ ਆਇਆ ਸਮਝ ਆ ਗਈ ਤੇ ਅਸਲ ਤਕਨੀਕ ਆ ਗਈ ਜ਼ਿੰਦਗੀ ਜਿਉਣ ਦਾ ਤਰੀਕਾ ਆ ਗਿਆ ਸਮਝੋ ਤਰੀਕਾ ਨਾ ਹੋਵੇ ਹੁਣ ਸੀਮੈਂਟ ਰੱਖ ਦਿਓ ਸਰੀਆ ਰੱਖ ਦਿਓ ਇੱਟਾਂ ਰੱਖ ਦਿਓ ਬਣਾ ਲੈ ਮੰਨ ਲਓ ਆ ਦਰਬਾਰ ਸਾਹਿਬ ਬਣਿਆ ਹੈ ਤੇ ਇੱਟਾਂ ਤੇ ਸੀਮਿੰਟ ਤੇ ਸਰੀਆ ਹੀ ਹੈ ਹੋਰ ਕੀ ਹੈ ਪਰ ਇੱਕ ਤਕਨੀਕ ਹੈ ਜਿਹਦੇ ਨਾਲ ਇਹਨੂੰ ਬਣਾਇਆ ਗਿਆ ਆ ਲੱਕੜੀ ਹੈ ਜਿਹੜੀ ਵਜਾ ਰਿਹਾ ਮੈਂ ਵਾਜਾ ਲੱਕੜੀ ਦਾ ਹੀ ਹੈ ਤਾਰਾਂ ਹੈ ਜਿਹਦੇ ਨਾਲ ਸੁਰਾਂ ਬਣੀਆਂ ਪਰ ਇਹ ਇੱਕ ਤਕਨੀਕ ਹੈ ਇਹ ਜੁਗਤ ਹੈ ਜੁਗਤ ਕਿਵੇਂ ਕਿਵੇਂ ਜਿਹੜੀ ਚੀਜ਼ ਕਿੱਥੇ ਕਿੱਥੇ ਫਿੱਟ ਕਰਨੀ ਹੈ ਇਸੇ ਤਰ੍ਹਾਂ ਬੰਦੇ ਨੇ ਨਾ ਜ਼ਿੰਦਗੀ ਜਿਹੜੀ ਜੀਣੀ ਹੈ ਕਿਸੇ ਤਕਨੀਕ ਨਾਲ ਕਿਸੇ ਜੁਗਤ ਨਾਲ ਜੀਣੀ ਹੈ ਫਿਰ ਕਈ ਵਾਰੀ ਨਾ ਆਪਾਂ ਨੂੰ ਜਿਵੇਂ ਹੁਣ ਨਵਾਂ ਨਵਾਂ ਮਿਸਤਰੀ ਕੰਮ ਕਰਦਾ ਹੈ ਉਹ ਜਦੋਂ ਐਂ ਕਰਦਾ ਦੂਜਾ ਕਹਿੰਦਾ ਇਉਂ ਨੀ ਇਉਂ ਕਰ ਏਦਾਂ ਨੀ ਏਦਾਂ ਕਰ ਭਾਈ ਇੱਟ ਐ ਨੀ ਐ ਲਾ ਆਵਾਜ਼ਾਂ ਵਜਾਉਂਦੇ ਐ ਨੀ ਭਾਈ ਆ ਸੁਰ ਲੱਗੂ ਤਾਂ ਰਾਗ ਬਣ ਜੂ ਰਾਗ ਜਿਵੇਂ ਹੁਣ ਮੰਨ ਲਓ ਰਾਗ ਵੱਜਦਾ ਰਾਗ ਵਾਲਾ ਕਹਿੰਦਾ ਆ ਇੱਕ ਸੁਰ ਘੱਟ ਹੈ ਭਾਈ ਆ ਇੱਕ ਸੁਰ ਹੋਰ ਲਾ ਫਿਰ ਹੁਣ ਬਣ ਗਈ ਗੱਲ ਹੁਣ ਪੂਰਾ ਹੋ ਗਿਆ ਰਾਗ ਤੇ ਸਾਡੇ ਉਸਤਾਦ ਨੇ ਜਿਹੜੇ ਇਹ ਗੁਰਬਾਣੀ ਪੜ੍ਹਦੇ ਆ ਜਦੋਂ ਉਹ ਫਿਰ ਸਾਰੀਆਂ ਸੁਰਾਂ ਲਵਾ ਦਿੰਦੇ ਆ ਵੀ ਆ ਵੀ ਲਾ ਆ ਵੀ ਲਾ ਤਾਂ ਜ਼ਿੰਦਗੀ ਇੱਕ ਰਾਗ ਬਣ ਜਾਏ ਜ਼ਿੰਦਗੀ ਇੱਕ ਗੀਤ ਬਣ ਜਾਏ ਉਹ ਭਰਾਵੋ ਕਈ ਬੰਦਿਆਂ ਨੂੰ ਗੀਤ ਸੁਣਨ ਦੀ ਬਹੁਤ ਆਦਤ ਹੁੰਦੀ ਹੈ ਰਾਗ ਬਹੁਤ ਸੁਣਦੇ ਹੁੰਦੇ ਹੈ ਪਰ ਕਈ ਗੁਰਬਾਣੀ ਦਾ ਗਿਆਨ ਸਮਝ ਲੈ ਕੇ ਆਪਣੀ ਜ਼ਿੰਦਗੀ ਨੂੰ ਰਾਗ ਬਣਾ ਲੈਂਦੇ ਖੁਦ ਇੱਕ ਗੀਤ ਵਰਗੀ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਗੀਤ ਵਰਗੀ ਰਾਗ ਵਰਗੀ ਤੇ ਚੇਤਾ ਰੱਖਣਾ ਹਰ ਵੇਲੇ ਮਸਤ ਠੇਡੇ ਠੇਡੇ ਚੋਂ ਵੀ ਨਾਚ ਕੱਢ ਲੈਂਦੇ ਆ ਉਹ ਵੱਜਦਾ ਤੇ ਠੇਡਾ ਹੈ ਤੁਹਾਨੂੰ ਨਾ ਠੋਕਰ ਵੱਜੀ ਉੱਤੇ ਵੇਖਿਓ ਕਦੇ ਭੰਗੜੇ ਵਾਲਾ ਬੰਦਾ ਹੋਵੇ ਜਾਂ ਡਾਂਸ ਕਰਦਾ ਹੋਵੇ ਹੋਵੇ ਮਾਰ ਪੂਰਾ ਮਾਰ ਵੀ ਜਿਹਦਾ ਸਰੀਰ ਹੀ ਐ ਹਿੱਲਦਾ ਹੋਵੇ ਪੂਰਾ ਉਹਨੂੰ ਠੋਕਰ ਮਾਰਿਓ ਵੀ ਅੱਗੇ ਕੋਈ ਚੀਜ਼ ਰੱਖ ਦਿਓ ਤੁਰਿਆ ਆਵੇ ਤੇ ਠੇਡਾ ਵੱਜੇ ਵੱਜੂ ਤੇ ਠੇਡਾ ਸਰੀਰ ਐ ਹਿਲਾਊ ਜਿਵੇਂ ਡਾਂਸ ਕਰਦਾ ਹੁੰਦਾ ਉਹਦੇ ਠੋਕਰ ਵੀ ਨਾਚ ਬਣ ਜਾਂਦੀ ਹੈ ਠੇਡੇ ਤੇ ਵੀ ਐ ਲੱਗੂ ਵੀ ਇਹ ਵੀ ਸਟਾਈਲ ਹੈ ਇੱਕ ਇਹ ਵੀ ਇੱਕ ਕਲਾ ਹੈ ਠੋਕਰਾਂ ਨੂੰ ਵੀ ਨਾਚ ਬਣਾ ਲੈਂਦੇ ਆ ਜ਼ਿੰਦਗੀ ਗੀਤ ਬਣ ਜਾਂਦੀ ਹੈ ਤੇ ਤੁਸੀਂ ਵੇਖੋਗੇ ਜਿਨ੍ਹਾਂ ਨੇ ਜ਼ਿੰਦਗੀ ਨੂੰ ਰਾਗ ਬਣਾ ਲਿਆ ਉਹ ਰਾਗ ਵੱਜਦੇ ਤੇ ਨਹੀਂ ਝੂਮਦੇ ਹੋਣਗੇ ਵੀ ਸਾਜ ਵੱਜਦਾ ਹੈ ਤੇ ਝੂਮ ਰਹੇ ਹੈ ਉਹ ਬਿਨਾਂ ਸਾਜ ਵੱਜਦਿਆਂ ਤੋਂ ਉਹਨਾਂ ਨੂੰ ਹਿੱਲਦੇ ਵੇਖੋ ਏਦਾਂ ਏਦਾਂ ਮਸਤ ਰਹਿਣ ਐ ਲੱਗੂ ਕਈ ਹੁਣ ਰਾਗ ਸੁਣਦੇ ਐ ਤੇ ਖਿੜ ਜਾਂਦੇ ਆ ਹਾ 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 ਪਰ ਉਹ ਹਰ ਵੇਲੇ ਹੀ ਇਹੀ ਰਹਿਣਗੇ ਆ ਹਾ ਹਾ ਹਰ ਵੇਲੇ ਨਾ ਹਰ ਵੇਲੇ ਚੜ੍ਹਦੀ ਕਲਾ ਚ ਰਹਿਣਗੇ ਕਿਉਂਕਿ ਜ਼ਿੰਦਗੀ ਗੀਤ ਬਣ ਗਈ ਸਾਰੀਆਂ ਸੁਰਾਂ ਸੈੱਟ ਬੈਠ ਗਈਆਂ ਸਾਰੀਆਂ ਸੁਰਾਂ ਠੀਕ ਲੱਗ ਗਈਆਂ ਆ ਗਈ ਜ਼ਿੰਦਗੀ ਦੀ ਕਲਾ ਜ਼ਿੰਦਗੀ ਦਾ ਸਾਜ਼ ਵਜਾਉਣਾ ਆ ਗਿਆ ਜ਼ਿੰਦਗੀ ਹੀ ਇੱਕ ਰਾਗ ਬਣ ਗਈ ਕਈ ਰਾਗੀ ਹੁੰਦੇ ਆ ਵੱਡੇ ਵੱਡੇ ਰਾਗ ਦੇ ਮਾਹਰ ਬੜੀਆਂ ਸੁਰਾਂ ਜਾਣਦੇ ਆ ਕਮਾਲ ਦੀਆਂ ਸੁਰਾਂ ਤਨੰਤਰ ਨੇ ਤਨੰਤਰ ਉਸਤਾਦਾਂ ਦੇ ਉਸਤਾਦ ਨੇ ਪਰ ਜ਼ਿੰਦਗੀ ਦਾ ਰਾਗ ਕੱਢਣਾ ਨਹੀਂ ਆਉਂਦਾ ਜ਼ਿੰਦਗੀ ਦਾ ਰਾਗ ਨਹੀਂ ਆਉਂਦਾ ਜ਼ਿੰਦਗੀ ਦਾ ਗੀਤ ਨਹੀਂ ਆਉਂਦਾ ਉਹਨਾਂ ਨੂੰ ਤੁਸੀਂ ਉਹਨਾਂ ਲੋਕਾਂ ਵੱਲ ਵੇਖੋਗੇ ਬੇਰਸੇ ਠਿੱਕੇ ਪਰੇਸ਼ਾਨ ਤਰਲੇ ਲੈਣ ਵਾਲੇ ਉਲਝੀ ਹੋਈ ਤਾਂ ਨਹੀਂ ਜ਼ਿੰਦਗੀ ਦੀ ਤਾਣੀ ਸੁਲਝਾਉਣੀ ਨਹੀਂ ਆਉਂਦੀ, ਜ਼ਿੰਦਗੀ ਦਾ ਜ਼ਿੰਦਗੀ ਨੂੰ ਗੀਤ ਨਹੀਂ ਬਣਾਉਣਾ ਆਉਂਦਾ, ਕਲਾ ਨਹੀਂ ਆਉਂਦੀ ਖੁਸ਼ ਰਹਿਣ ਦੀ, ਜ਼ਿੰਦਗੀ ਨੂੰ ਇੱਕ ਰਾਗ ਵਾਂਗੂ ਨਹੀਂ ਗਾ ਸਕੇ ਉਹ ਲੋਕ। ਉਦਾਂ ਭਾਵੇਂ ਉਹ ਉਸਤਾਦਾਂ ਦੇ ਉਸਤਾਦ ਹੈ, ਕਿੰਨਿਆਂ ਨੂੰ ਦੇਖਦੇ ਆ, ਮੰਨ ਲਓ ਕਿੱਡੇ ਕਿੱਡੇ ਉਸਤਾਦ, ਵੱਡੇ ਵੱਡੇ ਗਾ, ਇਹਨੂੰ ਗਾਉਣ ਵਾਲਾ ਵੀ ਇਹਨੂੰ ਬਣਾਇਆ, ਇਹਨੂੰ ਵੀ ਉਹਨੇ ਸਿਖਾਇਆ, ਇਹਨੂੰ ਵੀ ਉਹਨੇ ਸਿਖਾਇਆ, ਵਾਜਾ ਫੜਾ ਦਿਓ ਬੋਲਦਾ ਹੈ, ਪਤਾ ਲੱਗਦਾ ਵੀ ਕਿਆ ਬਾਤ ਹੈ। ਪਰ ਜਿਹੜਾ ਜ਼ਿੰਦਗੀ ਦਾ ਰਾਗ ਹੈ ਉਹ ਆਇਆ ਹੀ ਨਹੀਂ, ਤੇ ਉਹ ਆਉਂਦਾ ਪਿਆਰੇ ਉਹ ਗਿਆਨ ਨਾਲ, ਤੇ ਜਦੋਂ ਉਹ ਟੈਕਨੀਕ ਸਿੱਖ ਗਿਆ ਨਾ ਬੰਦਾ, ਗੁਰ ਕਿਰਪਾ ਜਿਹ ਨਰਕੋ ਕੀਨੀ ਤਹ ਇਹ ਜੁਗਤ ਪਛਾਣੀ। ਜੁਗਤ ਕਹਿੰਦੇ ਆ ਮੈਥਡ ਨੂੰ, ਢੰਗ ਨੂੰ, ਟੈਕਨੀਕ ਨੂੰ। ਫਿਰ ਹੁੰਦਾ ਕੀ ਹੈ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉਂ ਪਾਨੀ ਸੰਗ। ਕਹਿੰਦੇ ਲੀਨ ਹੋ ਗਿਆ, ਰੱਬ ਵਰਗਾ ਹੋ ਗਿਆ, ਕਹਿੰਦੇ ਉਹ ਬੰਦਾ ਕੁਦਰਤ ਦੇ ਨਾਲ ਇੱਕ ਮਿੱਕ ਹੋ ਜਾਂਦਾ, ਨਿੱਤ ਨਵਾਂ ਹੁੰਦਾ। ਕੁਦਰਤ ਨਿੱਤ ਨਵੀਂ ਹੈ, ਸੂਰਜ ਨਿੱਤ ਨਵਾਂ ਹੈ, ਹਰ ਪੱਤਾ ਨਿੱਤ ਨਵਾਂ ਹੈ, ਹਰ ਦਰਖਤ ਨਿੱਤ ਨਵਾਂ ਹੈ। ਉਹ ਭਾਵੇਂ ਇੱਕ ਛੋਟੇ ਥੋੜੇ ਤੋਂ ਥੋੜਾ ਵਧੇ, ਰੋਜ਼ ਵੱਧਦਾ ਹੈ। ਤੁਹਾਡੇ ਸਰੀਰ ਵਿੱਚ ਕਰੋੜਾਂ ਸੈੱਲ ਰਾਤ ਮਰ ਗਏ, ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ ਅਰਬਾਂ ਖਰਬਾਂ ਸੈੱਲ ਸਾਡੇ ਸਰੀਰ 'ਚ ਨਵੇਂ ਪੈਦਾ ਹੋ ਜਾਂਦੇ ਆ। ਰਾਤ ਵਾਲੇ ਸਾਰੇ ਸੈੱਲ ਮਰ ਕੇ ਸਵੇਰ ਤੱਕ ਤੇ ਸਾਰੇ ਸਰੀਰ ਦੇ ਵਿੱਚ ਕਈ ਵਾਰੀ ਨਵੇਂ ਸੈੱਲ ਪੈਦਾ ਹੋ ਕੇ ਮਰ ਵੀ ਜਾਂਦੇ ਆ 8 ਘੰਟਿਆਂ 'ਚ। ਨਿੱਤ ਨਵਾਂ, ਨਿੱਤ ਨਵਾਂ, ਨਿੱਤ ਨਵਾਂ, ਕੁਦਰਤ ਨਿੱਤ ਨਵੀਂ ਹੈ, ਅਸੀਂ ਵੀ ਨਿੱਤ ਨਵੇਂ। ਤੇ ਜ਼ਿੰਦਗੀ ਜੀਣ ਦਾ ਇੱਕ ਤਰੀਕਾ ਆ ਜਾਂਦਾ ਹੈ, ਫੀਲਿੰਗ ਬਦਲ ਜਾਂਦੀ ਹੈ, ਬੰਦਾ ਕੈਮ ਕੈਮ ਰਹਿਣ ਲੱਗ ਜਾਂਦਾ ਭਾਈ, ਖੁਸ਼ ਖੁਸ਼ ਰਹਿਣ ਲੱਗ ਜਾਂਦਾ ਹੈ, ਜਦੋਂ ਅਸੀਂ ਇਹ ਮੈਥਡ, ਇਹ ਤਰੀਕਾ, ਇਹ ਜੁਗਤਾਂ ਜ਼ਿੰਦਗੀ ਜਿਉਣ ਦੀਆਂ ਸਿੱਖ ਲੈਂਦੇ ਹਾਂ। ਫਿਰ ਵੱਡੇ ਤੋਂ ਵੱਡਾ ਦੁੱਖ ਵੀ ਆਸ਼ਾਵਾਦੀ ਬਣ ਜਾਂਦਾ, ਬੰਦਾ ਗਿਆਨ ਹੋਣ ਕਰਕੇ ਆਸ਼ਾਵਾਦੀ ਹੁੰਦਾ, ਨੈਗੇਟਿਵ ਤੇ ਹੁੰਦਾ ਹੀ ਨਹੀਂ ਕਦੀ। ਮੈਂ ਅੱਗੇ ਵੀ ਗੱਲ ਕਈ ਵਾਰੀ ਕੀਤੀ ਹੈ, ਦੁੱਧ ਫਟ ਗਿਆ, ਆਪਾਂ ਰੱਖਿਆ ਘਰੇ ਦੁੱਧ ਤੇ ਦੁੱਧ ਫਟ ਗਿਆ, ਤੇ ਕਿਹੜੀ ਬੀਬੀ ਔਖੀ ਹੁੰਦੀ ਹੈ ਭਲਾ, ਜਿਹਨੂੰ ਪਨੀਰ ਨਹੀਂ ਬਣਾਉਣਾ ਆਉਂਦਾ। ਜਿਨ੍ਹਾਂ ਦੇ ਘਰੇ ਦੁੱਧ ਫਟ ਗਿਆ, ਜਿਹੜੀ ਭੈਣ ਨੂੰ ਪਨੀਰ ਬਣਾਉਣਾ ਆਉਂਦਾ ਹੈ, ਉਹ ਕਹਿੰਦੀ ਕੋਈ ਗੱਲ ਨੀ ਅੱਜ ਪਨੀਰ ਖਾਵਾਂਗੇ। ਦੁੱਧ ਫਟੇ ਦਾ ਦੁੱਖ ਕਿਹਨੂੰ ਹੈ, ਜਿਹਨੂੰ ਪਨੀਰ ਨਹੀਂ ਬਣਾਉਣਾ ਆਉਂਦਾ। ਜ਼ਿੰਦਗੀ ਵਿੱਚ ਵੱਡੀਆਂ ਵੱਡੀਆਂ ਮੁਸ਼ਕਲਾਂ ਆਉਂਦੀਆਂ ਨੇ, ਡਰਦੇ ਕੌਣ ਨੇ, ਜਿਨ੍ਹਾਂ ਨੂੰ ਮੁਸ਼ਕਲਾਂ ਨੂੰ ਹੈਂਡਲ ਨਹੀਂ ਕਰਨਾ ਆਉਂਦਾ, ਉਹ ਡਰਦੇ ਹੈ, ਕਹਿੰਦੇ ਜੇ ਮੁਸੀਬਤ ਪੈ ਗਈ ਤਾਂ ਕਰਾਂਗੇ ਕਿਵੇਂ ਅੱਗੇ। ਪਰ ਜਿਹੜੇ ਬੰਦੇ ਨੂੰ ਤਰੀਕਾ ਆਉਂਦਾ ਹੈ, ਉਹਨੇ ਹਰ ਮੁਸੀਬਤ, ਵੇਖਿਓ ਵੀਰੋ, ਜਿਹੜਾ ਬੰਦਾ ਚੰਗਾ ਖਿਡਾਰੀ ਹੈ, ਬੱਲਾ ਘੁਮਾਉਣਾ ਆਉਂਦਾ ਉਹਨੂੰ, ਜਿੰਨੀ ਸਪੀਡ ਨਾਲ ਬਾਲ ਆਊਗੀ ਉਹ ਡਰੂ ਕਿਤੇ, ਉਹਨੂੰ ਪਤਾ ਹੈ ਵੀ ਜੇ ਸਪੀਡ ਜ਼ਿਆਦਾ ਹੈ ਤੇ ਬੱਲਾ ਮੈਨੂੰ ਆਉਂਦਾ ਚਲਾਉਣਾ, ਛੱਕਾ ਵੀ ਉੱਡਾ ਹੀ ਵੱਡਾ ਮਾਰੂਗਾ, ਤੇ ਡਰੇਗਾ ਕਿਹੜਾ ਬੰਦਾ ਸਪੀਡ ਵਾਲੇ ਤੋਂ, ਜਿਹਨੂੰ ਬੱਲਾ ਚਲਾਉਣਾ ਨਹੀਂ ਆਉਂਦਾ, ਖੇਡਣਾ ਨਹੀਂ ਆਉਂਦਾ। ਜਿਹਨੂੰ ਖੇਡਣਾ ਆਉਂਦਾ ਹੋਵੇ ਉਹ ਕਹਿੰਦਾ ਪਰਵਾਹ ਨਹੀਂ ਕੋਈ, ਤੇ ਜ਼ਿੰਦਗੀ ਖੇਡ ਹੈ, ਹਰ ਦੁੱਖ ਇਹ ਆਉਂਦਾ ਚੜ੍ਹ ਕੇ, ਤੇ ਜਿਹਨੂੰ ਹਰ ਖੇਡ ਖੇਡਣੀ ਆਉਂਦੀ ਹੈ ਨਾ, ਉਹਨੂੰ ਨਹੀਂ ਡਰ ਲੱਗਦਾ, ਉਹ ਨਹੀਂ ਘਬਰਾਉਂਦਾ। ਉਹ ਘਬਰਾਈਏ ਕਿਉਂ ਬਈ, ਕਿਉਂ ਘਬਰਾਉਣਾ ਹੈ, ਹਰ ਦੁੱਖ ਦੇ ਵਿੱਚੋਂ, ਹਰ ਮੁਸੀਬਤ ਦੇ ਵਿੱਚੋਂ ਚਮਕ ਕੇ ਬਾਹਰ ਨਿਕਲਾਂਗੇ, ਹੋਰ ਤਿੱਖੇ ਹੋਵਾਂਗੇ, ਹੋਰ ਕੈੜੇ ਹੋਵਾਂਗੇ, ਹੋਰ ਕੈਮ ਹੋਵਾਂਗੇ, ਹਰ ਮੁਸੀਬਤ ਵਿੱਚੋਂ ਕੁਝ ਨਾ ਕੁਝ ਸਿੱਖਾਂਗੇ, ਕਦੇ ਨਹੀਂ ਘਬਰਾਉਂਦੇ। ਤੇ ਘਬਰਾਉਣਾ ਚਾਹੀਦਾ ਵੀ ਨਹੀਂ ਵੀਰੋ, ਦੁੱਖ ਜਿਹੜਾ ਆਉਣਾ ਹੈ ਤੇਰੇ ਘਬਰਾਉਣ ਨਾਲ ਘੱਟ ਥੋੜਾ ਜਾਣਾ ਹੈ, ਕਰਨਾ ਤੇ ਮੁਕਾਬਲਾ ਪੈਣਾ ਹੀ ਹੈ। ਮੈਂ ਸ਼ਨੀਵਾਰ ਦੇ ਦੀਵਾਨ ਚ ਗੱਲ ਕੀਤੀ ਸੀ, ਮਾਂ ਨਹੀਂ ਬਦਲ ਜਾਣੀ, ਪਿਓ ਨਹੀਂ ਬਦਲ ਜਾਣਾ, ਨਿਆਣੇ ਨਹੀਂ ਬਦਲ ਜਾਣੇ, ਇੰਡੀਆ ਵਿੱਚ ਤੇ ਛੇਤੀ ਛੇਤੀ ਘਰ ਵਾਲੀ ਵੀ ਨਹੀਂ ਬਦਲ ਜਾਣੀ, ਨਾ ਘਰ ਵਾਲੀ ਨੀ ਘਰ ਵਾਲਾ ਬਦਲ ਜਾਣਾ। ਬਸ ਚੰਗੀ ਗੱਲ ਇਹ ਹੈ ਕਿ ਡੀਲ ਕਰਨਾ ਸਿੱਖ, ਹਾਲਾਤਾਂ ਨਾਲ ਡੀਲ ਕਰਨਾ ਸਿੱਖ, ਆਪਣੇ ਆਪ ਨੂੰ ਤਕੜਾ ਕਰ, ਸਮਝਦਾਰ ਬਣ ਜਾ, ਜ਼ਿੰਦਗੀ ਸੋਹਣੀ ਬਣ ਜਾਂਦੀ ਹੈ। ਬਸ ਕਾਇਮ ਹੋਣਾ ਸਿੱਖ ਲੈ, ਹਾਲਾਤ ਜਿੱਦਾਂ ਦੇ ਵਰਜੀ ਹੋਣ ਅਸੀਂ ਚੜ੍ਹਦੀ ਕਲਾ 'ਚ ਰਹਿਣਾ ਸਿੱਖ ਲਿਆ। ਫਿਰ ਜਦੋਂ ਇਹ ਤਰੀਕਾ ਆ ਗਿਆ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨਣਾ,
ਸੁਖ ਸਨੇਹ ਰੁਪਏ ਨਹੀਂ ਜਾ ਕੇ ਕੰਚਨ ਮਾਟੀ ਮੰਨਦਾ। ਉਹ ਮਿੱਟੀ ਸੋਨਾ ਇੱਕੋ ਜਿਹਾ ਹੀ ਲੱਗਦਾ ਫਿਰ, ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਬਿਮਾਨਾ। ਕੋਈ ਨਿੰਦਿਆ ਕਰੀ ਜਾਏ ਕੋਈ ਉਸਤਤ ਕਰੀ ਜਾਏ ਕੋਈ ਫਰਕ ਨਹੀਂ ਪੈਂਦਾ। ਜਦੋਂ ਵਡਿਆਈ ਹੋਵੇ ਕਹਿੰਦੇ ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਪਰਵਾਹ ਨਹੀਂ। ਨਹਿ ਨਿੰਦਿਆ ਨਹਿ ਉਸਤਤ ਜਾ ਕੇ ਲੋਭ ਮੋਹ ਅਭਿਮਾਨਾ, ਹਰਖ ਸੋਗ ਤੇ ਰਹਿ ਨਿਆਰੋ, ਨਾਹੇ ਮਾਨ ਅਪਮਾਨਾ। ਆਸਾ ਮਨਸਾ ਸਗਲ ਤਿਆਗੈ, ਜਗ ਤੇ ਰਹਿ ਨਿਰਾਸ਼ਾ। ਕਾਮ ਕ੍ਰੋਧ ਜਹ ਪਰਸੈ ਨਾਹਨ, ਤਹਿ ਘਟ ਬ੍ਰਹਮ ਨਿਵਾਸਾ। ਗੁਰ ਕਿਰਪਾ ਜਹ ਨਰਕੋ ਕੀਨੀ, ਤਹਿ ਇਹ ਜੁਗਤ ਪਛਾਨੀ। ਵਿਰਲੇ ਵਿਰਲੇ ਹੈ ਜਿਨ੍ਹਾਂ ਨੂੰ ਇਹ ਗੱਲ, ਇਹ ਜੁਗਤ, ਇਹ ਮੈਥਡ ਸਮਝ ਆਉਂਦਾ ਹੈ, ਤੇ ਜਿਨ੍ਹਾਂ ਨੂੰ ਸਮਝ ਆਉਂਦਾ ਹੈ ਉਹਨਾਂ ਦੀ ਜ਼ਿੰਦਗੀ ਫਿਰ ਬੜੀ ਸੁਹਾਵਣੀ ਬਣ ਜਾਂਦੀ ਹੈ, ਆਨੰਦਦਾਇਕ ਬਣ ਜਾਂਦੀ ਹੈ। ਹਮੇਸ਼ਾ ਆਨੰਦ ਵਿੱਚ ਰਹਿੰਦੇ ਹੈ, ਚੜ੍ਹਦੀ ਕਲਾ ਚ ਰਹਿੰਦੇ ਹੈ, ਕੈਮ ਕੈਮ ਰਹਿੰਦੇ ਹੈ। ਦੁੱਖ ਆਉਂਦੇ ਹੈ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੇ, ਤਕਲੀਫਾਂ ਆਉਂਦੀਆਂ ਉਹਨਾਂ ਨੂੰ ਦੁਖੀ ਨਹੀਂ ਕਰ ਸਕਦੀਆਂ। ਬੰਦਾ ਫਿਰ ਆਪਣੇ ਆਪ ਨੂੰ ਕਾਇਮ ਰੱਖਦਾ। ਆਓ ਜਿਨ੍ਹਾਂ ਦੇ ਸਿੱਖ ਆ, ਜਿਨ੍ਹਾਂ ਦੇ ਬੱਚੇ ਆ, ਜਿਨ੍ਹਾਂ ਨੂੰ ਪੜ੍ਹਦੇ ਆ, ਉਹ ਬੜੀਆਂ ਕਮਾਲ ਦੀਆਂ ਪਰਸਨੈਲਿਟੀਆਂ ਸੀ, ਸਾਡੇ ਪਾਤਸ਼ਾਹ ਬੜੀਆਂ ਵੱਡੀਆਂ ਹਸਤੀਆਂ ਸੀ, ਤੇ ਬੜੀ ਚੜ੍ਹਦੀ ਕਲਾ ਵਿੱਚ ਰਹੇ ਹੈ। ਆਸ਼ਾਵਾਦੀ ਬਣ ਕੇ ਰਹੋ, ਹਮੇਸ਼ਾ ਆਸ਼ਾਵਾਦੀ, ਮਰਨ ਤੱਕ ਆਸ਼ਾਵਾਦੀ ਬਣ ਕੇ ਰਹਿਣਾ। ਅਕਲ ਲੈਣੀ ਹੈ, ਵਡੇਪਾ ਆਉਣ ਤੋਂ ਪਹਿਲਾਂ ਵੱਡੇ ਬੁੱਢੇ ਹੋਣਾ ਸਿੱਖਣਾ ਹੈ, ਕਲਾ ਹੈ। ਇਹ ਵੀ ਜਾਂਚ ਹੁੰਦੀ ਹੈ ਜਿਹੜੀ ਕੋਈ ਕੋਈ ਸਿੱਖਦਾ। ਜਿਵੇਂ ਜਿਵੇਂ ਦਾੜੀ ਚਿੱਟੀ ਹੋਣ ਲੱਗੇ, ਬੰਦਾ ਬਜ਼ੁਰਗ ਜਿਹਾ ਹੋਣ ਲੱਗ ਜੇ, ਫਿਰ ਬੁੱਢੇ ਹੋਣਾ ਵੀ ਸਿੱਖ ਲੈ, ਤਿਆਰੀ ਕਰ। ਉਹਦੀ ਟੈਕਨੀਕ ਹੈ, ਜਵਾਨੀ ਦਾ ਆਪਣਾ ਇੱਕ ਰੰਗ ਹੈ, ਬਚਪਨ ਦਾ ਆਪਣਾ ਰੰਗ ਹੈ, ਜਵਾਨੀ ਦਾ ਆਪਣਾ ਹੈ, ਅੱਧ ਖਾੜ ਉਮਰ ਦਾ ਆਪਣਾ ਇੱਕ ਸਵਾਦ ਹੁੰਦਾ, ਤੇ ਵਡੇਪੇ ਦੇ ਆਪਣੇ ਤਜਰਬੇ ਹੁੰਦੇ ਆ। ਬਸ ਹਰ ਚੀਜ਼ ਨੂੰ ਸਿੱਖੋ ਤੇ ਮਾਣੋ, ਆਨੰਦ ਲਓ, ਚੜ੍ਹਦੀ ਕਲਾ ਵਿੱਚ ਰਹੋ, ਗੁਰਬਾਣੀ ਦਾ ਗਿਆਨ ਲਈਏ ਆਲੇ ਦੁਆਲੇ ਨੂੰ। ਅੱਜ ਕੱਲ੍ਹ ਤੇ ਭਾਈ ਬਹੁਤ ਗਿਆਨ ਆਲੇ ਦੁਆਲੇ ਤੋਂ ਚੰਗੇ ਤੋਂ ਚੰਗਾ ਮਿਲ ਸਕਦਾ ਹੈ, ਜੇ ਲੈਣਾ ਚਾਹੀਏ, ਜੇ ਖੁਸ਼ ਰਹਿਣ ਦੀ ਕਲਾ ਸਿੱਖਣੀ ਹੈ ਤੇ ਸਿੱਖ ਸਕਦੇ ਆ। ਸਾਡੀ ਅੱਜ ਕਮੀ ਹੋ ਸਕਦੀ ਹੈ, ਸਾਡੀ ਘਾਟ ਹੋ ਸਕਦੀ ਹੈ, ਸਾਡੀਆਂ ਨਲੈਕੀਆਂ ਹੋ ਸਕਦੀਆਂ, ਅਸੀਂ ਸਿੱਖ ਨਾ ਸਕੀਏ, ਨਹੀਂ ਤੇ ਸਤਿਗੁਰ ਮੇਰਾ ਸਦਾ 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 ਹੀ ਹੈ, ਹਰ ਥਾਂ ਤੇ ਹੈ। ਗੁਰੂ ਨਾਨਕ ਸਾਹਿਬ ਦੇ ਆਉਣ ਤੋਂ ਪਹਿਲਾਂ ਵੀ ਸੱਚਾ ਗਿਆਨ ਸਭ ਪਾਸੇ ਸੀ, ਅੱਜ ਵੀ ਹੈਗਾ। ਸਤਿਗੁਰ ਮੇਰਾ ਸਦਾ ਸਦਾ, ਨਾ ਆਵੇ ਨਾ ਜਾਏ, ਉਹ ਅਵਿਨਾਸੀ ਪੁਰਖ ਹੈ, ਸਭ ਮੈਂ ਰਹਿਆ ਸਮਾਇਆ, ਉਹ ਸਾਰੇ ਥਾਵਾਂ ਤੇ ਸਮਾਇਆ ਹੋਇਆ। ਜਦੋਂ ਮਰਜ਼ੀ ਅਸੀਂ ਚਾਹੀਏ ਤੇ ਸਮਝ ਲੈ ਸਕਦੇ ਹਾਂ, ਅਕਲ ਲੈ ਸਕਦੇ ਹਾਂ। ਆਪਣੇ ਆਪ ਨੂੰ ਤਕੜੇ ਕਰਨਾ ਹੈ, ਆਪਣੇ ਆਪ ਨੂੰ ਚੜ੍ਹਦੀ ਕਲਾ ਵਿੱਚ ਰੱਖਣਾ ਹੈ, ਆਪਣੇ ਆਪ ਨੂੰ ਰੰਗ ਵਿੱਚ ਰੱਖਣਾ ਹੈ, ਆਸ਼ਾਵਾਦੀ ਬਣ ਕੇ ਰਹਿਣਾ, ਕਾਇਮ ਕਾਇਮ ਰਵਾਂਗੇ। ਸਮਾਂ ਲੰਘਦਾ ਜਾ ਰਿਹਾ ਹੈ, ਕਿਸੇ ਦੀ ਲਿਹਾਜ਼ ਨਹੀਂ ਕਰਦਾ, ਤੇ ਜਿੰਨਾ ਪੋਜ਼ਿਟਿਵ ਰਹੋਗੇ ਓਨੇ ਪਿਆਰੇ ਲੱਗੋਗੇ, ਜਿੰਨੇ ਆਸ਼ਾਵਾਦੀ ਰਹੋਗੇ ਓਨੇ ਪਿਆਰੇ ਲੱਗੋਗੇ। ਬੱਚਿਆਂ ਨੂੰ, ਘਰਵਾਲੀ ਨੂੰ, ਦੋਸਤਾਂ ਮਿੱਤਰਾਂ ਨੂੰ, ਆਲੇ ਦੁਆਲੇ ਨੂੰ ਹਮੇਸ਼ਾ ਆਸ਼ਾਵਾਦੀ ਬੰਦੇ ਜਿਹੜੇ ਹੈ ਉਹ ਚੰਗੇ ਲੱਗਦੇ ਹੈ, ਪਿਆਰੇ ਲੱਗਦੇ ਹੈ। ਖਿੜੇ ਖਿੜੇ ਰਹਿਣ ਦੀ ਜਾਚ ਸਿੱਖੀਏ, ਜਿਹੜੇ ਪਾਤਸ਼ਾਹਾਂ ਦੀ ਸੰਗਤ ਕਰਦੇ ਆ ਉਹਨਾਂ ਪਿਆਰਿਆਂ ਦੇ ਸੰਗ ਲੱਗ ਕੇ
ਖੋਟੇ ਵੀ ਖਰੇ ਹੋ ਜਾਂਦੇ ਨੇ, ਖਰਿਆਂ ਦਾ ਸੰਗ ਕਰਕੇ ਖੋਟੇ ਵੀ ਖਰੇ ਹੋ, ਖਰਿਆਂ ਦਾ ਸੰਗ ਕਰਕੇ ਜੀ ਖਰੇ ਇੱਥੇ ਖੋਟੇ ਵੀ ਖਰੇ ਹੋ, ਖਰੇ ਆਂਦਾ ਰੱਜ ਕੇ ਸੰਗ ਹਰਿਆ
ਕੇ ਬੋਲੋ ਗੱਜ ਕੇ
ਇੱਥੇ ਮੋਟੇ ਵੀ
ਜ਼ਿੰਦਗੀ ਵਿੱਚ ਚੇਂਜ ਆ ਜਾਂਦਾ ਹੈ, ਪਤਾ ਹੀ ਨਹੀਂ ਲੱਗਦਾ ਕਿਸ ਵੇਲੇ ਜੀਵਨ ਵਿੱਚ ਇਨਕਲਾਬ ਵਾਪਰ ਜਾਂਦਾ ਹੈ। ਇਸ ਕਰਕੇ ਆਓ ਬਾਹਰਲੇ ਇਨਕਲਾਬਾਂ ਦੀ ਗੱਲ ਸਾਈਡ ਤੇ ਰੱਖੀਏ, ਪਹਿਲਾਂ ਸਾਡੀ ਜ਼ਿੰਦਗੀ ਦੇ ਤੇ ਇਨਕਲਾਬ ਆਵੇ ਤੇ ਕਹੀਏ ਭਾਰਤ ਵਿੱਚ ਬੜੇ ਇਨਕਲਾਬਾਂ ਦੀ ਲੋੜ ਹੈ, ਪੰਜਾਬ 'ਚ ਇਨਕਲਾਬ ਆਉਣ। ਪਹਿਲਾਂ ਇਕੱਲੇ ਇਕੱਲੇ ਦੀ ਜ਼ਿੰਦਗੀ 'ਚ ਇਨਕਲਾਬ ਆਉਣਾ ਚਾਹੀਦਾ, ਫਿਰ ਵੱਡਾ ਇਨਕਲਾਬ ਵਾਪਰ ਸਕਦਾ ਹੈ। ਬਾਹਰ ਇਨਕਲਾਬ ਆਜੂ, ਸਰਕਾਰਾਂ ਬਦਲ ਜਾਣਗੀਆਂ, ਬੰਦੇ ਤੇ ਫੇਰ ਉਹੀ ਨੇ, ਅਫਸਰ ਤੇ ਫੇਰ ਉਹੀ ਨੇ। ਮੰਨ ਲਓ ਇੱਕ ਸਰਕਾਰ ਉੱਤੇ ਬਦਲ ਜਾਂਦੀ ਹੈ, ਥੱਲੇ ਵਾਲੇ ਤੇ ਫੇਰ ਉਹੀ ਹੁੰਦੇ ਨੇ। ਜਿਨ੍ਹਾਂ ਨੇ ਕੰਮ ਕਰਨਾ ਹੈ, ਇੰਪਲਾਈਜ਼ ਜਿੰਨੇ ਵੀ ਨੇ ਸਾਰੇ ਉਹੀ ਹੈ, ਫਿਰ ਬਦਲਾਵ ਥੋੜਾ ਆਉਂਦਾ। ਇਹ ਤੇ ਪਰਸਨਲ, ਸਾਰੇ ਬੰਦੇ ਬਦਲੀਏ ਫਿਰ ਕੁਝ ਬਣ ਸਕਦਾ ਹੈ। ਕੱਲ ਐਤਵਾਰ ਹੈ, ਦਿਨ ਦਾ ਪ੍ਰੋਗਰਾਮ ਹੋਏਗਾ 12 ਵਜੇ ਤੋਂ ਲੈ ਕੇ 2 ਵਜੇ ਤੱਕ। ਜਿਹੜੇ ਜਿਹੜੇ ਵੀਰ ਭਰਾ ਭੈਣਾਂ ਲੋਕਲ ਹਨ ਆ ਸਕਦੇ ਹੈ, ਜਿਹੜੇ ਘਰਾਂ 'ਚ ਸੁਣਦੇ ਹੈ ਉਹ ਘਰਾਂ ਵਿੱਚ ਕੱਲ੍ਹ ਦਾ ਪ੍ਰੋਗਰਾਮ ਸਰਵਣ ਕਰ ਲੈਣ। ਜਿੰਨੀ ਸੰਗਤ ਆਈ ਹੈ ਸਭ ਨੂੰ ਜੀ ਆਇਆਂ ਨੂੰ, ਕਈਆਂ ਨੇ ਠਹਿਰਨਾ ਹੈ ਰਾਤ, ਕੱਲ੍ਹ ਦਾ ਦੀਵਾਨ ਸੁਣ ਕੇ ਫਿਰ ਵਾਪਸ ਚਲੇ ਜਾਣਗੇ। ਸੋ ਸਾਰਿਆਂ ਨੂੰ ਬੇਨਤੀ ਹੈ ਲੰਗਰ 'ਚ ਬੈਠ ਕੇ ਪਿਆਰ ਨਾਲ ਪ੍ਰਸ਼ਾਦਾ ਛਕ ਲੈਣਾ ਹੈ। ਬਾਕੀ ਫਿਰ ਕੱਲ੍ਹ ਨੂੰ ਦਿਨ ਦਾ ਪ੍ਰੋਗਰਾਮ ਹੋਣਾ ਹੈ, ਦਿਨੇ ਸੁਣ ਕੇ ਆਪ ਸਾਰਿਆਂ ਨੇ ਕਰੋਕਰੀ ਝਾਲਾ ਪਾਉਣਾ। ਸਭ ਦਾ ਧੰਨਵਾਦ ਜਿਨ੍ਹਾਂ ਨੇ ਦੂਰੋਂ ਨੇੜਿਓਂ ਆ ਕੇ ਗੁਰਦਰਬਾਰ ਵਿੱਚ ਹਾਜ਼ਰੀਆਂ ਭਰੀਆਂ ਨੇ। ਮਿਲੋ ਪਿਆਰੇ ਜੀਆ, ਪ੍ਰਭ ਕੀਆ ਤੁਮਾਰਾ ਥੀਆ, ਸਭ ਤੇਰਾ ਹੀ ਕੀਤਾ ਹੋ ਰਿਹਾ, ਤੇਰਾ ਹੀ ਕੀਤਾ ਹੋ ਰਿਹਾ ਤੇ ਮੈਨੂੰ ਮਿਲ। ਇਹਦਾ ਭਾਵ ਸਿੱਧਾ ਸਿੱਧਾ ਇਹੋ ਹੀ ਹੈ,
ਹੁਣ ਮਿਲਣਾ ਕਿਹਨੂੰ ਹੈ, ਕਿਹੜਾ ਕੋਈ ਬੰਦਾ ਹੈ ਜਿਹਨੂੰ ਮਿਲਣਾ, ਰੱਬ ਕਿਹੜਾ ਬੰਦਾ ਹੈ ਜਿਹਨੂੰ ਮਿਲੀਏ? ਸ਼ਬਦ ਤੇ ਇੱਦਾਂ ਦੇ ਹੀ ਹੈ ਸਿੱਧੇ, ਪਰ ਹੁਣ ਭਾਵ ਹੈ ਜਿਹੜਾ ਉਹ ਇਹ ਹੈ ਕਿ ਕਿਸੇ ਕਿਸੇ ਨੂੰ ਤੂੰ ਮਿਲਿਆ ਹੋਇਆ ਤੇ ਸਾਡੇ ਅੰਦਰ ਵੀ ਚਾਅ ਪੈਦਾ ਹੁੰਦਾ ਮਿਲਿਆ ਵੱਲ ਵੇਖ ਕੇ। ਵੇਖੋ ਕਈ ਬੰਦੇ ਕੁਦਰਤ ਦੇ ਨਿਯਮਾਂ ਦੀ, ਕੁਦਰਤ ਦੇ ਪਿਆਰ ਦੀ ਗੱਲ ਕਰਦੇ ਆ ਤੇ ਫੀਲਿੰਗ ਵਿੱਚ ਰਹਿੰਦੇ ਆ। ਮੰਨ ਲਓ ਕਹਿਣਗੇ ਵਾਹ ਵਾਹ ਕਿਆ ਬਾਤ, ਮਾਣਦੇ ਆ, ਐ ਲੱਗਦਾ ਇਹਨਾਂ ਨੂੰ ਕੁਛ ਮਿਲਿਆ ਹੋਇਆ, ਐ ਲੱਗਦਾ ਇਹ ਬੜੇ ਖੁਸ਼ ਹੈ। ਉਦੋਂ ਫਿਰ ਕਹਿੰਦੇ ਕਿ ਆਵੋ ਭੈਣੇ ਗੱਲ ਮਿਲੈ, ਅੰਕ ਸਹੇਲਣੀਆਂ ਮਿਲ ਕੇ ਕਰਹਿ ਕਹਾਣੀਆਂ ਸਮਰੱਥ ਕੰਤਕੀਆਂ। ਜਿਵੇਂ ਸੁਹਾਗਣ ਦਾ ਚਿਹਰਾ ਖਿੜਿਆ, ਪਤੀ ਦਾ ਮਲਾਪ ਹੋਇਆ, ਉਦਾਂ ਕਹਿੰਦੇ ਫੀਲਿੰਗ ਹੈ ਕਈਆਂ ਦੀ। ਹੁਣ ਕਈ ਕੁਦਰਤ ਦੇ ਨਾਲ ਬੜੇ ਇੱਕ ਮਿੱਕ ਨੇ, ਮਿਲੇ ਹੋਏ ਲੱਗਦੇ ਨੇ, ਇਹ ਲੱਗਦਾ ਵੀ ਇਹ ਬੰਦਾ ਕਿੰਨਾ ਰੰਗ ਚ ਰਹਿੰਦਾ, ਮਸਤ ਰਹਿੰਦਾ। ਉੱਥੇ ਫਿਰ ਇਹ ਹੁੰਦਾ ਹੈ ਵੀ ਜਿਹੜੇ ਮਿਲੇ ਹੈ ਅਸੀਂ ਵੀ ਮਿਲੀਏ, ਮੈਨੂੰ ਵੀ ਮਿਲ ਕਦੇ। ਮਤਲਬ ਇਹ ਨਹੀਂ ਵੀ ਕਿਸੇ ਨੇ ਮਿਲਣਾ, ਏਦਾਂ ਨਹੀਂ, ਕਿਸੇ ਨੇ ਆਉਣਾ ਹੈ, ਕਿਸੇ ਨੇ ਮਿਲਣਾ ਹੈ, ਮੈਨੂੰ ਦਰਸ਼ਨ ਦੇਣੇ ਨੇ, ਐ ਨਹੀਂ ਐ ਨਹੀਂ। ਸਾਹਮਣੇ ਹੈਗਾ ਪਰ ਮੇਰੀ ਫੀਲਿੰਗ ਹੈ ਨਹੀਂ। ਇੱਕ ਟਾਈਮ ਦੇ ਉੱਤੇ ਇਹਨੂੰ ਤੇ ਮਿਲਿਆ ਮਿਲਿਆ ਲੱਗਦਾ, ਸਾਹਮਣੇ ਰਸ ਆ ਰਿਹਾ, ਮੈਨੂੰ ਫੀਲਿੰਗ ਹੈ ਨਹੀਂ। ਹੈਗਾ ਸਾਹਮਣੇ ਹੈ, ਕੁਦਰਤ ਦਾ ਸਿਸਟਮ ਸਾਡੇ ਸਾਹਮਣੇ ਹੈ, ਸਾਰਾ ਕੁਛ ਸਾਡੇ ਸਾਹਮਣੇ ਵਾਪਰਦਾ, ਪਰ ਇੱਕ ਫੀਲਿੰਗ ਚ ਜਿਉਂਦਾ, ਇੱਕ ਬੇਰਸਾ ਰਹਿੰਦਾ। ਉੱਥੇ ਫਿਰ ਕਿਸੇ ਨੂੰ ਵੇਖ ਕੇ ਨਾ ਆਪਣੇ ਅੰਦਰ ਚਾਅ ਪੈਦਾ ਹੁੰਦਾ ਵੀ ਮੇਰਾ ਵੀ ਜੀ ਕਰਦਾ, ਮੈਨੂੰ ਵੀ ਚਾਅ ਚੜਦਾ ਵੀ ਮੇਰੇ ਤੇ ਵੀ ਮਿਹਰ ਹੋਵੇ, ਮੇਰਾ ਵੀ ਰਸ ਬਣ ਜਾਏ, ਮੇਰਾ ਵੀ ਜ਼ਿੰਦਗੀ ਖਿੜੀ ਖਿੜੀ ਰਵੇ, ਮੈਂ ਵੀ ਕੁਦਰਤ ਦੇ ਨਾਲ ਇੱਕ ਮਿੱਕ ਹੋ ਕੇ ਰਵਾਂ, ਕੁਦਰਤ ਦੇ ਨਿਯਮਾਂ ਨੂੰ ਸਮਝ ਸਕਾਂ। ਹੈਗਾ ਤੇ ਸਾਹਮਣੇ ਹੀ ਹੈ ਤੂੰ, ਤੁਸੀਂ ਨੋਟ ਕਰੋ। ਵੇਖੋ ਕਦੀ ਕਦੀ ਆਪਾਂ ਇੱਥੇ ਇੱਥੇ ਬੈਠੇ ਹਾਂ ਦੀਵਾਨ 'ਚ, ਆਪਾਂ ਕਦੇ ਕਦੇ ਕਵਿਤਾ ਗਾਉਂਦੇ ਹਾਂ, ਜਾਂ ਮੈਂ ਗੱਲ ਕਰਦਾ ਹੁੰਦਾ। ਮੈਂ ਕਈ ਵਾਰੀ ਦੀਵਾਨ ਸ਼ੁਰੂ ਕਰਦਾ ਤਾਂ ਮੈਂ ਕਹਿੰਦਾ ਹਵਾਵਾਂ ਵਿੱਚ, ਦਰਿਆਵਾਂ ਵਿੱਚ, ਨਦੀਆਂ ਵਿੱਚ, ਪੱਤਿਆਂ ਵਿੱਚ, ਬੱਚਿਆਂ ਦੀਆਂ ਮੁਸਕਰਾਹਟਾਂ ਵਿੱਚ, ਦਿਲ ਦੀ ਧੜਕਣ ਵਿੱਚ, ਤੂੰ ਹੀ ਤੂੰ ਹੈ। ਸਮਝੋ ਹੈ ਨਾ ਫੀਲ, ਅੱਧੇ ਮਿੰਟ ਦੀ ਕੁਝ ਹੈ ਨਾ, ਇਹ ਸਦਾ ਬਣੀ ਰਹੇ, ਇਹ ਹੈ ਮਿਲ ਹੋ ਪਿਆਰੇ ਜੀ। ਜਿਹੜਾ ਹਵਾ ਚ, ਦਰਿਆ ਚ, ਸਾਰੇ ਰੂਪਾਂ ਚ ਹੈਗਾ ਪਰ ਮੈਨੂੰ ਭੁੱਲ ਜਾਂਦਾ, ਮੇਰੇ ਲਈ ਅੱਧਾ ਕੁ ਮਿੰਟ ਯਾਦ ਆਉਂਦਾ ਫਿਰ ਉਹੀ ਹਾਲ ਹੋ ਜਾਂਦਾ, ਮੈਨੂੰ ਪੰਜ ਮਿੰਟ ਯਾਦ ਆਉਂਦਾ ਫਿਰ ਉਹੀ ਹਾਲ ਹੋ ਜਾਂਦਾ, ਕੀਰਤਨ ਸੁਣਦੇ ਆ, ਦੀਵਾਨ ਲੱਗਿਆ, ਗੱਲਾਂ ਕਰਦੇ ਆ, ਚੇਤਾ ਆਉਂਦਾ ਫਿਰ ਉਹੀ ਹਾਲ ਹੋ ਜਾਂਦਾ। ਮੈਂ ਚਾਹੁੰਦਾ ਹਰ ਵੇਲੇ ਹਰ ਸਮੇਂ ਕਦੇ ਭੁੱਲਾ ਨਾ ਤੇਰੀ ਯਾਦ ਪਿਆਰਿਆ, ਭੁੱਲਾ ਨਾ ਤੇਰੀ ਯਾਦ ਪਿਆਰਿਆ, ਤੇਰੀ ਯਾਦ ਪਿਆਰਿਆ, ਕਦੇ ਤੇਰੀ ਯਾਦ ਪਿਆਰਿਆ, ਕਦੇ ਭੁੱਲਾ ਨਾ ਤੇਰੀ, ਕਦੇ ਨਾ
ਪੜੋ 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 ਭੁੱਲਾ रहे वजदी तेरी तार प्यारिया रहे वजदी तेरी तार प्यारिया तेरी तार प्यारिया रहे
बोलो बोलो
याद प्यारे 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 तेरी याद प्यारे याद प्यारे तेरी याद प्यारे याद प्यारे तेरी याद प्यारे कदे भुलना ना तेरी याद प्यारिया कदे भुलना ना तेरी याद प्यारिया तेरी याद प्यारिया
बोलो बोलो बोलो
विसर नहीं दातार उनका मन दिन रात
प्रॉब्लम ये है
चेता ते आ जांदा किसे दे चेता कराउण ते फिर भुल जांदा फीलिंग जी बन जांदी है किसे दे चेता कराउण ते रस जिहा बन जांदा किसे दे कहण ते ते जेड़ा किसे दे कहे ते ही याद आवे ओनू प्यार थोड़ा कहिंदे है जेड़ा आपे याद आवे ओनू प्यार कहिंदे है जेड़ा याद रवे ओ प्यार हुंदा है बिना कहे तो ही जेड़ा याद रवे वो प्रेम हुंदा है इस करके फीलिंग बनी रवे साडा रस बनिया रवे आनंद बनिया रवे असी याद रखिए उस समग्र नू उस वड्डे नू उस समुचता नू अस्तित्व नू जिदा असी निक्का जिहा पार्ट हां जिदा हिस्सा हां ਸਾਨੂੰ ਭੁੱਲੇ ਨਾ ਇਹ ਹਮੇਸ਼ਾ ਕਹਿੰਦੇ ਰਹਿਣਾ ਹੈ ਤੇ ਆ ਜਿਨ੍ਹਾਂ ਦਾ ਨਾਂ ਲੱਗਿਆ ਲੈਣ ਇਹਨਾਂ ਨੇ ਸਾਨੂੰ ਉਸ ਅਸਤਿਤਵ ਨਾਲ ਜੋੜਨ ਦੀ ਹੀ ਗੱਲ ਕੀਤੀ ਹੈ ਤੇ ਘੱਲਣਾ ਹੀ ਇਹ ਘੱਲੀ ਹੈ ਵੀ ਅਸੀਂ ਉਹਨੂੰ ਚੇਤਾ ਰੱਖ ਸਕੀਏ ਨਾ ਉਹਨਾਂ ਨੂੰ ਭੁੱਲਿਆ ਸੀ ਨਾ ਸਾਨੂੰ ਭੁੱਲੇ ਇਸੇ ਕਰਕੇ ਉਹਨਾਂ ਨੂੰ ਧੰਨ ਕਹੀਦਾ ਹੈ ਧੰਨ ਹੈ धन है गुरु नानक साहेब जी धन है धन है वांझे ना रहो
ਧੰਨ ਹੈ ਗੁਰੂ ਅੰਗਦ ਸਾਹਿਬ ਜੀ ਧੰਨ ਹੈ ਪੜੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਮਰਦਾਸ ਜੀ ਧੰਨ ਹੈ ਵਾਹ 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 ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਰਾਮਦਾਸ ਸਾਹਿਬ ਧੰਨ ਹੈ ਪੜੋ ਧੰਨ ਹੈ ਧੰਨ ਹੈ ਧੰਨ ਹੈ ਧੰਨ ਅਰਜਨ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਅਰਜਨ ਸਾਹਿਬ ਜੀ ਧੰਨ ਹੈ
ਬੋਲਿਆ ਕਰੋ ਧੰਨ ਹੈ ਧੰਨ ਹੈ ਸ੍ਰੀ ਹਰਗੋਬਿੰਦ ਸਾਹਿਬ ਅੰਨ ਹੈ ਅੰਨ ਹੈ ਗਿਰੀ ਹਰ ਰਾਇ ਸਹਿਬ ਅੰਨ ਹੈ
ਅੰਨ ਹੈ
ਗੁਰੂ ਸ੍ਰੀ ਹਰ ਰਾਇ ਸਹਿਬ
ਅੰਨ ਹੈ
ਬੋਲੋ 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 ਅੰਨ ਹੈ ਤੇਗ ਬਹਾਦਰ ਸਾਹਿਬ ਧੰਨ ਹੈ ਧੰਨ ਹੈ
ਧੰਨ ਹੈ ਤੇਗ ਬਹਾਦਰ ਸਾਹਿਬ ਧੰਨ ਹੈ
ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਹੈ ਸਾਰੇ ਪੜੋ ਧੰਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ
ਧੰਨ ਹੈ ਧੰਨ ਹੈ
ਗੁਰੂ ਗ੍ਰੰਥ ਸਾਹਿਬ ਜੀ ਹੈ ਧੰਨ ਹੈ ਧੰਨ ਹੈ ਗੁਰਾਂ ਦਾ ਪੰਥ ਖਾਲਸਾ ਧੰਨ ਹੈ ਧੰਨ ਹੈ
ਧੰਨ
ਹੈ ਧੰਨ ਹੈ ਧੰਨ ਹੈ ਧੰਨ ਹੈ ਸਾਧੂ ਸੰਗਤ ਜੀ ਧੰਨ ਹੈ ਗੁਰਾਂ ਦੀ ਸਾਧੂ ਸੰਗਤ ਜੀ
ਧੰਨ ਹੈ
ਪੜੋ ਪੜੋ ਧੰਨ ਹੈ
ਸਤਨਾਮ ਸ੍ਰੀ ਵਾਹਿਗੁਰੂ ਬੋ ਸਤਨਾਮ ਸ੍ਰੀ ਵਾਹਿਗੁਰੂ ਬੋ
ਸਤਨਾਮ ਸ੍ਰੀ
ਪੜੋ 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 ਗੱਜ ਕੇ
ਸਤਨਾਮ ਸ੍ਰੀ ਵਾਹਿਗੁਰੂ ਬੋ
ਵਾਹਿਗੁਰੂ 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 ਬੋ ਵਾਹਿਗੁਰੂ 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 ਬੋ
ਅੱਜ
ਕੇ ਭਾਈ
ਵਾਹਿਗੁਰੂ ਵਾਹਿਗੁਰੂ ਬੋਲ ਪਿਆਰਿਆ ਤੇਰੇ ਮਿੱਠੜੇ ਲੱਗਣਗੇ ਬੋਲ ਪਿਆਰਿਆ
ਵਾਹਿਗੁਰੂ
ਵਾਹਿਗੁਰੂ ਬੋਲ ਪਿਆਰਿਆ
ਤੇਰੇ ਮਿੱਠੜੇ ਲੱਗਣਗੇ ਗੱਜ ਕੇ
ਵਾਹਿਗੁਰੂ ਜੀ ਧੰਨ ਵਾਹਿਗੁਰੂ ਵਾਹਿਗੁਰੂ ਧੰਨ
ਵਾਹਿਗੁਰੂ
ਵਾਹਿਗੁਰੂ ਧੰਨ
ਵਾਹਿਗੁਰੂ ਜੀ
ਵਾਹਿਗੁਰੂ
ਧੰਨ ਵਾਹਿਗੁਰੂ ਪਵਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਸੋਏ ਖੇਲੈ ਸਗਲ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਗੱਜ ਕੇ ਗੱਜ ਕੇ ਗੱਜ ਕੇ
ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ ਤੇ ਮੁਖ ਕੇਤੀ ਛੁੱਟੀ
ਜੱਜ ਕੇ ਜਿੰਨੀ ਨਾਮ ਤੇ ਆਇਆ ਗਏ ਮੁਸਕਤ ਕਾਲ
ਨਾਨਕ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਬੋਲੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ ਫਤਿਹ
ਪਿੰਡ ਸਾਬੋ ਤੇਰਾ ਵਾਹਿਗੁਰੂ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਵਾਹਿਗੁਰੂ
ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਾਹਿਬ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰਿਆ ਕਰਨਾਉ ਨਿਧਿਆ ਵੈ ਧਾਏ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖਣ ਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘੜੀਆਂ ਨੇ ਧਰਮ ਹੇ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚੜਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੀ ਹਾਰਿਆ ਸਿੱਖੀ ਕੇ ਸੰਸਵਾਸਾਂ ਨਾਲ ਨਿਵਾਹੀ ਜਿਨ੍ਹਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤੇ ਆਵੇ ਚੇਤੇ ਆਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਦੇ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕਿਸ ਦਾਨ ਰਹਿਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੂੰਗੇ ਚੁੱਕੋ ਚੁੱਕ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਉੱਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਅਰਦਾਸ ਮਿੰਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਅੱਜ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਗੁਰਬਾਣੀ ਦੀਆਂ ਵਿਚਾਰਾਂ ਹੋਈਆਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸਤਿਗੁਰੂ ਜੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਹਾਜ਼ਰੀਆਂ ਭਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲਫੁਲ ਭੇਟਾ ਪ੍ਰਵਾਨ ਕਰਨ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਆਪ ਜੀ ਦੇ ਦਰ ਘਰ ਦੇ ਸੇਵਕ ਬੀਬੀ ਅਵੀਤਾ ਜਹੋਲ ਇੰਗਲੈਂਡ ਨਿਵਾਸੀ ਵੱਲੋਂ 30ਵੇਂ ਜਨਮ ਦਿਨ ਨੂੰ ਮਨਾਉਂਦੇ ਹੋਏ ਸੱਚੇ ਪਾਤਸ਼ਾਹ ਜੀ ਸਾਰਾ ਪਰਿਵਾਰ ਆਪ ਜੀ ਦੀ ਹਜ਼ੂਰੀ ਵਿੱਚ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਸੱਚੇ ਪਾਤਸ਼ਾਹ ਜੀ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਗੁਰਮਤਿ ਦੀ ਸੋਝੀ ਬਖਸ਼ਣੀ ਜੀ ਕੜਾ ਪ੍ਰਸ਼ਾਦ ਤਿਆਰ ਕਰਕੇ ਹਾਜ਼ਰ ਕੀਤਾ ਦਰ ਪ੍ਰਵਾਨ ਹੋਵੇ ਦਰ ਪ੍ਰਵਾਨਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਜਿਨ੍ਹਾਂ ਜਿਨ੍ਹਾਂ ਸੰਗਤਾਂ ਨੇ ਸੇਵਾ ਕੀਤੀ ਸੇਵਕਾਂ ਦੀ ਸੇਵਾ ਪ੍ਰਵਾਨ ਕਰਨੀ ਇਸੇ ਤਰ੍ਹਾਂ ਸੰਗਤਾਂ ਨੂੰ ਸੇਵਾ ਕਰਨ ਦਾ ਬਲ ਬਖਸ਼ਣਾ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ ਸਹੀ ਪਿਆਰੇ ਮੇਲ ਜਿਹੜਾ ਮਿਲੇ ਆਪ ਜੀ ਦਾ ਨਾਮ ਦਿੱਤਾ ਵੇ ਜੀ ਨਾਨਕ ਨਾਮ ਚੜ੍ਹਦੀ ਕਲਾ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਤੁਧ ਅੱਗੇ ਅਰਦਾਸ ਹਮਾਰੀ ਜੀਓ ਪਿੰਡ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਵਾਹਿਗੁਰੂ ਜੀ ਧਨਾਸਰੀ ਮਹਲਾ ਪੰਜਵਾਂ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉਪਰ ਕਰਤਾਰਿਓ ਕਿਰਪਾ ਕਟਾਖੇ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਬਿੰਦ ਕੰਠ ਲਾਏ ਅਵਗੁਣ ਸਭ ਮੇਟੇ ਦਿਆਲ ਪੁਰਖ ਬਖਸ਼ੰਦ ਰਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਉਹਾਂ ਸੱਚ ਹੋਵੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ ਨਾਨਕ ਦਾਸ ਮੁਖ ਤੇ ਜੋ ਬੋਲੇ ਈਹਾਂ ਉਹਾਂ ਸੱਚ ਹੋਵੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।